ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਪ੍ਰਭਾਤੀ ਤਾਰੀ ਖਿਸਹਿ ਤਿਉ ਇਹੋ ਖਿਸਹਿ ਸਰੀਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਸ ਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਜੀਓ। ਅੰਮ੍ਰਿਤ ਵੇਲਾ ਹੈ, ਗੁਰੂ ਨਾਨਕ ਦਾ ਪਾਵਨ ਦਰਬਾਰ, ਸਤਿਗੁਰਾਂ ਦੀ ਅੰਮ੍ਰਿਤ ਵੀ ਬਾਣੀ ਦੀ ਵਿਚਾਰ, ਇਹ ਸਭ ਕੁਛ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਭਗਤ ਕਬੀਰ ਸਾਹਿਬ ਦੀ ਰਸਨਾ ਦੁਆਰਾ ਬ੍ਰਹਮ ਗਿਆਨ, ਸੰਸਾਰ ਤੋਂ ਜੰਮਣ ਮਰਨ ਤੋਂ ਰਹਿਤ ਕਰਨ ਵਾਲੀ ਵਿਚਾਰ, ਭਗਤ ਜਨਾ ਕੀ ਉੱਤਮ ਬਾਣੀ, ਗਾਵੇ ਅਕਤ ਕਥਾ ਨਿਤ ਨਿਆਰੀ, ਐਸੀ ਨਿਆਰੀ ਕਥਾ ਹੈ, ਸੁਣਨਾ ਕਰੋ ਜੀ।
ਕਬੀਰ ਪ੍ਰਭਾਤੇ ਤਾਰੀਖ ਸਹਿ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਭਾਈ, ਪ੍ਰਭਾਤ ਨਾਮ ਸਵੇਰ ਵੇਲੇ ਦਾ ਹੈ। ਪ੍ਰਭਾਤ ਸਮੇਂ ਸੂਰ ਚੜ੍ਹਨ ਦੇ ਵੇਲੇ ਤਾਰੇ ਜਿਹੜੇ ਨੇ ਅਸਮਾਨ ਦੇ, ਉਹ ਖਿਸਕਣ ਲੱਗ ਜਾਂਦੇ ਹੈ, ਮੱਧਮ ਹੋਣ ਲੱਗ ਜਾਂਦੇ, ਉਹਨਾਂ ਦੀ ਰੋਸ਼ਨੀ ਨਹੀਂ ਦਿਖਦੀ, ਲੋਪ ਹੋ ਜਾਂਦੇ ਹਨ।
ਤਿਉ ਇਹੋ ਖਿਸੈ ਸਰੀਰ,
ਉਸੇ ਤਰ੍ਹਾਂ ਕਾਲ ਰੂਪੀ ਸੂਰ ਚੜ੍ਹਨ ਤੋਂ ਇਹ ਸਰੀਰ ਰੂਪੀ ਜਿਹੜੇ ਤਾਰੇ ਹੈ ਨਾ, ਖਿਸਕ ਜਾਂਦੇ ਆ, ਖਿਸੇ ਛਿਪ ਨਾਸ ਹੋ ਜਾਂਦਾ ਸਰੀਰ ਵੀ। ਤਾਰਿਆਂ ਦੀ ਨਿਆਈ ਹੈ ਮੋਲਕ ਤੇਰਾ ਸਰੀਰ, ਇਹ ਸੰਸਾਰ ਰੂਪੀ ਅਸਮਾਨ ਦੇ ਵਿੱਚ ਤੇਰਾ ਸਰੀਰ ਰੂਪੀ ਤਾਰਾ ਵੀ ਕਾਲ ਰੂਪੀ ਸੂਰ ਚੜ੍ਹਨ ਦੇ ਨਾਲ ਛਿਪ ਜਾਣਾ ਹੈ।
ਇਹ ਦੋਏ ਅੱਖਰ ਨਾ ਖਿਸਹਿ,
ਤੇ ਪਰ ਇਹ ਦੋਏ ਅੱਖਰ ਜਿਹੜੇ ਨੇ, ਰਾਮ ਤੇ ਰਾਰਾ ਤੇ ਮੰਮਾ, ਰਾਮ ਜਾਂ ਹਾਰ ਰਾ ਹਾਰ, ਇਹ ਕਦੇ ਵੀ ਕਬੀਰ ਸਾਹਿਬ ਜੀ ਕਹਿੰਦੇ ਨਾ ਖਿਸਿਆ, ਛਿਪਣਗੇ ਨਹੀਂ।
ਸੋ ਗਹਿ ਰਹਿਓ ਕਬੀਰ,
ਕਬੀਰ ਸਾਹਿਬ ਕਹਿੰਦੇ ਨੇ ਉਹ ਅੱਖਰ ਰਾਮ ਨਾਮ ਹੈ, ਗਹਿ ਗ੍ਰਹਿਣ ਕਰ ਰਿਹਾ ਹਾਂ, ਭਾਵ ਸਾਰੇ ਸਰੀਰ ਮਿਥਿਆ ਹੋਣ ਕਰਕੇ ਤਾਰਿਆਂ ਵਾਂਗ ਛਿਪ ਜਾਣਗੇ, ਪਰ ਪਰਮਾਤਮਾ ਦਾ ਨਾਮ ਸਦਾ ਚੱਲ ਰਹੇਗਾ। ਜਿਵੇਂ ਇੱਕ ਜਗ੍ਹਾ ਕੁਝ ਸਾਧ ਸਿੰਘ ਜੀ ਵਿਦਾਂਤ ਦੀ ਵਿਚਾਰ ਕਰਨ ਵਾਲੇ ਪੰਡਿਤ ਇਕੱਠੇ ਹੋਏ ਤੇ ਉਹ ਵਿਦਾਂਤ ਸੰਮੇਲਨ ਕਰਿਆ, ਉਹਨਾਂ ਨੇ ਵਿਦਾਂਤੀ ਇਕੱਠੇ ਹੋ ਗਏ ਤੇ ਵਿਦਾਂਤ ਵਿਚਾਰ ਕਰਨ ਲਈ ਕੁਝ ਉਹਨਾਂ ਨੇ ਕੀ ਕੀਤਾ, ਸਤੀਰੀਆਂ ਲੈ ਕੇ ਕਾਠ ਦੀ ਇੱਕ ਕੋਠੜੀ ਬਣਾਈ, ਭਾਵ ਜਿਹਦੇ ਵਿੱਚ ਬਹਿ ਕੇ ਵਿਚਾਰ ਕਰਨੀ ਸੀ, ਤੇ ਉਹਦੇ ਵਿੱਚ ਬੈਠ ਕੇ ਫਿਰ ਇਹ ਪੰਡਿਤ ਵਿਦਵਾਨ ਵਿਚਾਰ ਕਰਨ ਲੱਗੇ। ਆਪ ਨੂੰ ਬਹੁਤ ਸਿਆਣੇ ਸੂਝਵਾਨ ਕਹਾਉਂਦੇ ਸੀ ਵੀ ਵਿਦਾਂਤੀਆਂ ਦੇ ਉੱਪਰ ਤਾਂ ਕੋਈ ਹੈ ਹੀ ਨਹੀਂ। ਅਚਾਨਕ ਉਸ ਨੂੰ ਲੱਕੜ ਦੀ ਕੋਠੀ ਸੀ, ਅੱਗ ਲੱਗ ਗਈ ਹੈ, ਹਰ ਚੀਜ਼ ਬਰੀਕੀ ਤੱਕ ਵਿਚਾਰ ਕਰਨ ਵਾਲੇ ਪੰਡਿਤ ਉਹ ਵਿਦਾਂਤ ਛੱਡ ਕੇ ਨਾ ਅੱਗ ਦੀ ਵਿਚਾਰ ਕਰਨ ਲੱਗ ਗਏ। ਕਹਿੰਦੇ ਵੀ ਅੱਗ ਕਿੱਥੋਂ ਆਈ, ਇਹ ਕਿਸਨੇ ਲਗਾਈ, ਇੰਨੀ ਜਲਦੀ ਇਸ ਦੀਆਂ ਲਾਟਾਂ ਕਿਉਂ ਨਿਕਲਣ ਲੱਗ ਗਈਆਂ, ਇਹ ਵਿਚਾਰ ਕਰਨ ਲੱਗੇ। ਉਹ ਫਸ ਕੇ ਵਿਚਾਰ ਕਰਦੇ ਕਰਦੇ ਜਿਹੜੇ ਸੁਣਨ ਵਾਲੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਵੀ ਤੁਸੀਂ ਮੂਰਖ ਹੋ, ਅਸੀਂ ਪੰਡਿਤ ਸਿਆਣੇ ਹਾਂ, ਉਹ ਤਾਂ ਨੱਠ ਕੇ ਬਾਹਰ ਨਿਕਲ ਗਏ। ਜਿਹੜੇ ਵਿਦੰਤੀ ਪੰਡਿਤ ਸੀ ਵਿੱਚੇ ਸੜ ਕੇ ਸਵਾਹ ਹੋ ਗਏ। ਇਹ ਵਾਰਤਾਂ ਨੂੰ ਦ੍ਰਿਸ਼ਟਾਂਤ ਬਣਾ ਕੇ ਕਬੀਰ ਸਾਹਿਬ ਜੀ ਕਹਿੰਦੇ ਨੇ, ਸੁਣੋ ਜੀ।
ਕਬੀਰ ਕੋਠੀ ਕਾਠ ਕੀ,
ਕਬੀਰ ਸਾਹਿਬ ਜੀ ਕਹਿੰਦੇ ਆ, ਭਾਈ ਹੇ ਭਾਈ, ਕਾਠ ਲੱਕੜ ਦੀ ਕੋਠੀ ਕੋਠੜੀ ਨੂੰ,
ਦਹਿ ਦਿਸ ਲਾਗੀ ਆਗ,
ਦਸੋ ਦਿਸ਼ਾਵਾਂ ਵਿੱਚ ਅੱਗ ਲੱਗ ਗਈ, ਅੱਗ ਜਿਹੜੀ ਹਵਾ ਦੇ ਕਰਕੇ ਭੜਕੇ ਸਾਰੀ ਲੱਗ ਗਈ।
ਪੰਡਿਤ ਪੰਡਿਤ ਜਲ ਮੂਏ,
ਉਹਦੇ ਪੰਡਿਤ ਵਿਦਵਾਨ ਜਿਹੜੇ ਸੀ ਵਿਦਾਨ ਦੀ ਵਿਚਾਰ ਕਰਨ ਵਾਲੇ, ਅੱਗ ਦੀ ਵਿਚਾਰ ਕਰਦੇ ਹੀ ਕਿੱਥੋਂ ਆਈ, ਕਿਸਨੇ ਲਗਾਈ, ਉੱਚੀਆਂ ਲਾਟਾਂ ਕਿਵੇਂ, ਵਿੱਚੇ ਹੀ ਮੱਚ ਗਏ, ਸਵਾਹ ਹੋ ਗਏ।
ਪੰਡਿਤ ਪੰਡਿਤ ਜਲ ਮੂਏ,
ਉਹਦੇ ਪੰਡਿਤ ਪੰਡਿਤ ਵਿਦਵਾਨ ਵਿਦਵਾਨ ਪੁਰਖ ਜਿਹੜੇ ਅੱਗ ਦੀ ਵਿਚਾਰ ਕਰਦੇ ਹੀ ਵੀ ਅੱਗ ਕਿੱਥੋਂ ਆਈ, ਕਿਸਨੇ ਲਗਾਈ, ਤੇ ਇਹ ਕਿਉਂ ਲੱਗੀ, ਇੰਨੀਆਂ ਉੱਚੀਆਂ ਲਾਟਾਂ ਕਿਵੇਂ ਹੈ ਜੀ, ਇਹ ਵਿਚਾਰ ਕਰਦੇ ਕਰਦੇ ਨਾ ਉਹ ਸੜ ਕੇ ਮਰ ਗਏ ਵਿੱਚੇ।
ਮੂਰਖ ਉਭਰੇ ਭਾਗ,
ਤੋਂ ਉਹ ਵਿਚਾਰਦੇ ਹੋਏ ਜਲ ਕੇ ਸੜ ਕੇ ਮੂਹੇ ਮਰ ਗਏ, ਸਵਾਹ ਹੋ ਗਏ। ਜਿਹੜੇ ਮੂਰਖ ਸੀ ਉਹ ਕਹਿੰਦੇ ਬੇਸਮਝ, ਇਹਨਾਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਕੀ ਪਤਾ ਹੈ, ਤੇ ਉਹ ਭਾਗ ਭੱਜ ਕੇ ਉਭਰੇ ਬਚ ਗਏ। ਲਓ, ਵਿਦਾਂਤੀਆਂ ਨਾਲੋਂ ਜਿਹਨਾਂ ਨੂੰ ਮੂਰਖ ਕਹਿੰਦੇ ਸੀ ਉਹੀ ਸਿਆਣੇ ਨਿਕਲੇ, ਬਚਾ ਤਾਂ ਕਰ ਲਿਆ ਉਹਨਾਂ ਨੇ। ਇਸੇ ਪ੍ਰਕਾਰ ਜੇ
ਕਬੀਰ ਕੋਠੀ ਕਾਠ ਕੇ
ਕਬੀਰ ਸਾਹਿਬ ਕਹਿੰਦੇ ਹੇ ਭਾਈ ਦੇਹ ਰੂਪੀ ਕਾਠ ਦੀ ਕੋਠੜੀ ਸਮਝੋ
ਦਹ ਦਿਸ ਲਾਗੀ ਆਗ
ਦਸੋ ਦਿਸ਼ਾਵਾਂ ਚਾਰ ਛਪੇਰੇ ਕਾਲ ਰੂਪੀ ਅੱਗ ਲੱਗੀ ਹੋਈ ਹੈ
ਪੰਡਿਤ ਪੰਡਿਤ ਜਲ ਮੂਏ
ਤੇ ਇਹਦੇ ਵਿਚ ਜਿਹੜੀ ਕਾਲ ਹੈ ਇਸ ਨੇ ਬਾਲਪਨ ਦੇ ਵਿਚ ਜਵਾਨੀ ਵਿਚ ਕਿਸੇ ਨੂੰ ਢਲਦੀ ਜਵਾਨੀ ਵਿਚ ਕਿਸੇ ਨੂੰ ਬੁਢਾਪੇ ਵਿਚ ਕਾਲ ਖਾਈ ਜਾ ਰਿਹਾ ਨਾ ਇਹਦੇ ਪੰਡਿਤ ਪੰਡਿਤ ਜਲ ਹੋਏ ਵਿਦਵਾਨ ਵਿਦਵਾਨ ਲੋਕ ਕਾਲ ਦੀ ਉਗਤੀਆਂ ਜੁਗਤੀਆਂ ਦੱਸਦੇ ਹੋਏ ਦੇਹ ਅਵਮਾਨ ਕਰਕੇ ਇਸ ਕਾਲ ਦੀ ਅਗਨੀ ਨਾਲ ਸੜਕੇ ਮਰ ਗਏ ਤੇ ਜਿਨ੍ਹਾਂ ਨੂੰ ਪਤਾ ਕਿ ਅਸੀਂ ਪਰਮਾਰਥ ਵੱਲੋਂ ਮੂਰਖ ਬੇਸਮਝ ਹਾਂ
ਮੂਰਖ ਉਭਰੇ ਭਾਗ
ਉਹ ਤਾਂ ਭਾਈ ਮੂਰਖ ਤਾਂ ਭੱਜ ਕੇ ਗੁਰੂ ਦੀ ਸ਼ਰਨ ਵਿਚ ਪੈ ਗਏ ਜੰਮਣ ਮਰਨ ਤੋਂ ਕਾਲ ਦੀ ਅਗਨੀ ਤੋਂ ਉਭਰੇ ਬਚ ਗਏ ਵੀ ਕਾਲ ਕਿੱਥੇ ਆਉਂਦਾ ਫਿਰ ਕਿਸ ਨੂੰ ਚਿੰਬੜਦਾ ਕਾਲ ਦਾ ਰੂਪ ਕੀ ਹੈ ਕਾਲ ਆਇਆ ਕਿਸਨੇ ਕਿਹਨੇ ਭੇਜਿਆ ਇਉਂ ਵਿਚਾਰ ਕਰਦੇ ਹੋਏ ਉਹ ਕਾਲ ਅਗਨੀ ਵਿਚ ਪੰਡਿਤ ਸੜ ਗਏ ਤੇ ਜੀਵਨ ਵਿਅਰਥ ਸਮਾਪਤ ਕਰ ਗਏ ਪਰ ਪਰਮਾਰਥ ਦਾ ਕੁਝ ਲਾਭ ਨਹੀਂ ਖੜ ਸਕੇ ਜਿਨ੍ਹਾਂ ਨੂੰ ਮੂਰਖ ਕਹਿੰਦੇ ਸੀ ਉਹ ਭਾਈ ਬਚ ਗਏ ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਇੱਥੇ ਪਟਿਆਲੇ ਦੇ ਅੰਦਰ ਇੱਕ ਬੜਾ ਭਾਰੀ ਸ਼ਾਸਤਰ ਦਾ ਗਿਆਤਾ ਸੀ ਵਿਦਵਾਨ ਕਹਾਉਂਦਾ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਇੱਥੇ ਆਏ ਹੋਏ ਸੀ ਕਥਾ ਕਰਨ ਵਾਸਤੇ ਤੇ ਉਹ ਮਹਾਂਪੁਰਸ਼ਾਂ ਦੇ ਕੋਲ ਆ ਕੇ ਕਹਿਣ ਲੱਗਾ ਕਹਿੰਦਾ ਜੀ ਇਉਂ ਦੱਸੋ ਜਿਹੜਾ ਭਰਮ ਹੈ ਇਹ ਕਿੱਥੋਂ ਪੈਦਾ ਹੁੰਦਾ ਇਹ ਉਹਨੇ ਸਵਾਲ ਕੀਤਾ ਤੇ ਮਹਾਂਪੁਰਖ ਉਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪੜ੍ਹਦੇ ਸੀ ਸੰਤਾਂ ਕੋਲ ਤੇ ਮਹਾਂਪੁਰਸ਼ ਨੂੰ ਕਹਿੰਦੇ ਪੰਡਿਤ ਜੀ ਵੀ ਮੈਨੂੰ ਇੱਕ ਗੱਲ ਦੱਸ ਵੀ ਕਿਤੇ ਕੋਈ ਬੰਦਾ ਬੈਠਾ ਸੀ ਤੇ ਉੱਪਰ ਤੋਂ ਸੱਪ ਉਹਦੀ ਝੋਲੀ ਚ ਡਿੱਗ ਪਿਆ ਕਹਿੰਦੇ ਜੋ ਸੱਪ ਉਹਦੀ ਝੋਲੀ ਚ ਡਿੱਗਿਆ ਕਹਿੰਦੇ ਉਹ ਵਿਚਾਰ ਕਰਨ ਲੱਗ ਗਿਆ ਵੀ ਸੱਪ ਕਿੱਥੋਂ ਡਿੱਗਿਆ ਕਿਹਨੇ ਸਿੱਟਿਆ ਕਿਵੇਂ ਆ ਗਿਆ ਮੇਰੀ ਝੋਲੀ ਚ ਕਹਿੰਦੇ ਇਹਨੇ ਸੱਪ ਡੰਗ ਮਾਰ ਗਿਆ ਉਹ ਮਰ ਗਿਆ ਸੀ ਕਹਿੰਦੇ ਜੀ ਮਤਲਬ ਕਹਿੰਦੇ ਜਾਤੀ ਨੂੰ ਪਤਾ ਲੱਗ ਗਿਆ ਵੀ ਭਰਮ ਮੇਰੀ ਝੋਲੀ ਚ ਆ ਗਿਆ ਤੂੰ ਨਿਵਿਰਤੀ ਕਰਨ ਦੀ ਗੱਲ ਸੋਚ ਤੂੰ ਸੋਚਦਾ ਭਰਮ ਪੈਦਾ ਕਿੱਥੋਂ ਹੋਇਆ ਜਿਹੜਾ ਭਗਾ ਕੇ ਝੋਲੀ ਚ ਸੱਪ ਨੂੰ ਪਰੇ ਮਾਰੇ ਜਾਂ ਬਚ ਨਹੀਂ ਜਾਂਦਾ ਕਹਿੰਦੇ ਜੀ ਬਚ ਜਾਂਦਾ ਕਹਿੰਦੇ ਫਿਰ ਜਦ ਤੈਨੂੰ ਪਤਾ ਲੱਗ ਗਿਆ ਵੀ ਭਰਮੇ ਤੇਰੇ ਹਿਰਦੇ ਚ ਹੈ ਉਹਦੀ ਨਿਵਿਰਤੀ ਕਰ ਤੂੰ ਸੋਚਦਾ ਵੀ ਜੰਮਿਆ ਕਿੱਥੋਂ ਤੈਨੂੰ ਸੱਪ ਤੇ ਕੀ ਲੈਣਾ ਕਿਹੜੀ ਸੱਪਣੀ ਨੂੰ ਜੰਮਿਆ ਕਿੱਥੇ ਪਲਿਆ ਕਿੱਥੇ ਆਇਆ ਇੰਨੇ ਨੂੰ ਤਾਂ ਭਰਮ ਨੇ ਡੰਗ ਮਾਰ ਦੇਣਾ ਸੋ ਇਸ ਪ੍ਰਕਾਰ ਸਾਸ ਜੀ ਇਹ ਮੂਰਖਪਣਾ ਹੈ ਇਕੱਲੀ ਵਿਚਾਰ ਹੀ ਕਰੀ ਜਾਣੀ ਤਾਂ ਹੀ ਫਿਰ ਭਗਤੀ ਦੀ ਮਿਸਰੀ ਨਾਂ ਰਲਾਈ ਹੈ ਮਹਾਰਾਜ ਨੇ ਖੁਸ਼ ਗਿਆਨ ਤਾਂ ਹੈਗਾ ਸੀ ਵਿਦਾਂਤੀਆਂ ਦਾ ਪਹਿਲਾਂ ਤੋਂ ਉਹ ਤਾਂ ਭਜਨ ਕਰਨ ਤੋਂ ਵੀ ਹਟਾ ਦਿੰਦਾ ਜੇ ਵਿਚਾਰ ਸਾਗਰ ਕਿਸੇ ਚੰਗੇ ਸਿਮਰਨ ਭਜਨ ਕਰਨ ਵਾਲੇ ਵਿਦਵਾਨ ਤੋਂ ਨਾ ਪੜਿਆ ਹੋਵੇ ਉਹ ਜਿਹੜਾ ਕੁਛ ਪਹਿਲਾਂ ਉਹ ਵੀ ਕੋਲੋਂ ਗਵਾ ਦਿੰਦਾ ਇਹੋ ਜਿਹੇ ਵਿਦਾਂਤੀ ਵੀ ਦੇਖੇ ਮੈਂ ਤਾਂ ਬ੍ਰਹਮ ਹੋ ਗਿਆ ਜੀ ਹੁਣ ਕਿਹੜਾ ਪੁੰਨ ਪਾਪ ਲੱਗਦਾ ਬਥੇਰੇ ਵਿਵਚਾਰੀ ਹੋਏ ਦੇਖੇ ਗਏ ਨੇ ਵਿਦਾਂਤੀ ਇਸ ਕਰਕੇ ਫਿਰ ਇਹ ਵਿਚਾਰ ਹਨ ਮੂਰਖਪਣਾ ਜਿਹੜਾ ਜਿਨ੍ਹਾਂ ਨੂੰ ਕਹਿੰਦੇ ਸੀ ਪਰ ਸ਼ਰਧਾ ਹੈ ਨਾਮ ਜਪਦਾ ਜੋ ਪ੍ਰਾਣੀ ਗੋਬਿੰਦ ਤਿਆਵੈ ਪੜ੍ਹਿਆ ਅਨਪੜ੍ਹਿਆ ਪਰੰਗਤ ਪਾਵੈ ਸੋ ਅੱਗੇ ਦੱਸਦੇ ਹਨ ਜੀ
ਕਬੀਰ ਸੰਸਾ ਦੂਰ ਕਰ
ਕਬੀਰ ਸਾਹਿਬ ਜੀ ਕਹਿੰਦੇ ਭਾਈ ਮਨ ਦਾ ਸੰਸਾ ਜਿਹੜਾ ਪ੍ਰਮਾਣਗਤ ਸੰਸਾ ਪ੍ਰਮੇਹਗਤ ਸੰਸਾ ਵਿਪਰਜਿਤ ਸੰਸਾ ਇਹਨੂੰ ਦੂਰ ਕਰਦੇ ਜਿਹੜਾ ਮਨ ਦੇ ਅੰਦਰ ਸੰਸਾ
ਕਾਗਜ਼ ਦੇਹ ਵਿਹਾਏ
ਕਾਗਜ਼ਾਂ ਨੂੰ ਵਿਆਹੇ ਰੋੜ ਦੇ ਜਨਮਾਂ ਜਨਮਾਤਰੇ ਦੇ ਸੰਸਕਾਰਾਂ ਰੂਪੀ ਕਾਗਜ਼ ਨ ਨਾਮ ਅਭਿਆਸ ਰੂਪੀ ਜਲ ਦੇ ਪ੍ਰਭਾਵ ਚ ਰੋੜ ਦੇ ਇਹਨਾਂ ਨੂੰ ਨਾਮ ਐਸਾ ਇੱਕ ਰਸ ਅਖੰਡਾਕਾਰ ਬਿਰਤੀ ਬਣਾ ਲੈ ਨਾਮ ਦਾ ਇਹੋ ਜਿਹਾ ਪ੍ਰਵਾਹ ਚੱਲਾ ਜਿਹੜੇ ਵਿੱਚ ਰੋੜ ਕੇ ਲੈ ਜਾਵੇ ਸੰਸਕਾਰਾਂ ਨੂੰ
ਬਾਵਨ ਅੱਖਰ ਸੋਧ ਕੈ
ਸੰਸਕ੍ਰਿਤ ਦੇ 52 ਅੱਖਰਾਂ ਦੇ ਸਿਧਾਂਤ ਨੂੰ ਸੋਧ ਵਿਚਾਰ ਕਰਕੇ
ਹਰ ਚਰਨੀ ਚਿੱਤ ਲਾਏ
ਇੱਕ ਹਰੀ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਚਿੱਤ ਮਨ ਨੂੰ ਲਾਉਣਾ ਕਰ ਜਿਵੇਂ ਵੇਦਾਂ ਦੀਆਂ ਇੱਕ ਅਲੱਗ ਸੁਰਤੀਆਂ ਮੰਨੀਆਂ ਜਦੋਂ ਸ਼ਿਵ ਜੀ ਨੂੰ ਇਹਨਾਂ ਦੇ ਵੰਡਣ ਦੇ ਲਈ ਦੇਵਤਿਆਂ ਨੂੰ ਸ਼ਿਵ ਜੀ ਤੁਸੀਂ ਵੰਡ ਕਰ ਦਿਓ ਦੇਵਤਿਆਂ ਨੂੰ ਵੰਡ ਦਿਓ ਸ਼ਿਵ ਜੀ ਨੇ ਸਾਰੇ ਸਲੋਕ ਦੇਵਤਿਆਂ ਨੂੰ ਵੰਡ ਦਿੱਤੇ ਤੇ ਆਪ ਰਾਮ ਨਾਮ ਆਪਣੇ ਕੋਲ ਰੱਖ ਲਿਆ ਦੇਵਤਿਆਂ ਨੇ ਪੁੱਛਿਆ ਜੀ ਇਹ ਕੀ ਕੀਤਾ ਹੈ ਸ਼ਿਵ ਜੀ ਕਹਿੰਦੇ ਭਾਈ ਇਹ ਵੰਡ ਵੰਡਾਈ ਜਿਹੜੀ ਕੀਤੀ ਹੈ ਉਹਦਾ ਮੈਂ ਵੀ ਤਾਂ ਕੁਛ ਲੈਣਾ ਸੀ ਮੈਨੂੰ ਇਹ ਪ੍ਰਵਾਨ ਹੈ ਇਸ ਕਰਕੇ ਕਿਹਾ ਤੇ ਇਸ ਪ੍ਰਕਾਰ ਹੈ ਬਹੁ ਸਤ ਬਹੁ ਸਿਮ੍ਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ 52 ਅੱਖਰ ਸੋਧ ਕੇ ਹਰੀ ਦਾ ਨਾਮ ਹੀ ਮੁੱਖ ਨਿਕਲਿਆ ਉਹ 52 ਅੱਖਰਾਂ ਦਾ ਸੋਧਣ ਇਹੀ ਹੈ ਜਿਹੜਾ ਇਹਨਾਂ ਅੱਖਰਾਂ ਦੁਆਰਾ ਕਰਮ ਕਾਂਡ ਦੀਆਂ ਕਹਾਣੀਆਂ ਜੋੜੀਆਂ ਹੋਈਆਂ ਨੇ ਉਹਨਾਂ ਨੂੰ ਛੱਡ ਕੇ ਕੇਵਲ ਰਾਮ ਦੇ ਨਾਮ ਦਾ ਸ੍ਰੇਸ਼ਟ ਸਮਝਣਾ ਹੈ। ਇਸ ਪ੍ਰਕਾਰ ਕਿਹਾ ਹੈ ਜੀ,
ਕਬੀਰ ਸੰਤ ਨਾ ਛੱਡੈ ਸੰਤਈ।
ਕਬੀਰ ਸਾਹਿਬ ਕਹਿੰਦੇ ਹੈ ਭਾਈ ਸੰਤ ਸ਼ਾਂਤ ਚਿਤ ਮਹਾਤਮਾ, ਤਦ ਵੀ ਸ਼ਾਂਤੀ ਜਿਹੜੀ ਹੈ, ਸੰਤਈ ਦਾ ਨਾਮ ਇੱਥੇ ਸ਼ਾਂਤੀ, ਸ਼ਾਂਤੀ ਸੁਭਾਅ ਨੂੰ ਨਹੀਂ ਤਿਆਗਦੇ।
ਜੋ ਕੋਟਿਕ ਮਿਲਹਿ ਅਸੰਤ,
ਜੇਕਰ ਉਹਨਾਂ ਨੂੰ ਕੋਟਿਕ ਕਰੋੜਾਂ ਹੀ ਟੈਂਕੇ ਨੂੰ ਸਿਹਾਰੀ ਲੱਗੀ ਹੈ ਭਾਈ, ਇਹ ਬੋਲਣੀ ਹੈ ਜਿਵੇਂ ਸੁਣੀ ਹੈ ਤੁਸੀਂ, ਕਰੋੜਾਂ ਹੀ ਅਸੰਤ ਵਿਕਾਰੀ ਪੁਰਖ ਵੀ ਮਿਲੇ ਮਿਲ ਜਾਣ, ਅਸੰਤ ਅਨਾੜੀ ਕਦੇ ਨਾ ਬੂਝੈ, ਕਥਨੀ ਕਰੇ ਤੇ ਮਾਇਆ ਨਾ ਲੂਝੈ, ਤੇ ਉਹ ਫਿਰ ਵੀ ਆਪਣਾ ਸੁਭਾਅ ਸ਼ਾਂਤ ਸੁਭਾਅ ਨਹੀਂ ਛੱਡਦੇ।
ਮਲਿਆਗਰ ਭਯੰਗਮ ਬਿੱਡਿਓ,
ਤੇ ਇਹ ਉਸ ਤਰ੍ਹਾਂ ਜਿਵੇਂ ਈੜੀ ਨੂੰ ਸਿਹਾਰੀ ਲੱਗੀ ਹੋਵੇ, ਐੜੇ ਦੇ ਉੱਤੇ ਟਿੱਪੀ ਹੋਵੇ, ਇਹ ਯਾ ਟਿੱਪੀ ਸਮੇਤ ਉਵੇਂ ਬੋਲਦਾ ਭਯੰਗਮ, ਜਿਵੇਂ ਮਲਿਆਗਰ ਵਾਵਨ ਚੰਦਨ ਭਯੰਗਨ ਸੱਪਾਂ ਦੇ ਨਾਲ ਚਫੇਰਿਓਂ ਵਿੱਢਿਆ ਘਿਰਿਆ ਹੁੰਦਾ, ਜਿਹੜੇ ਸੱਪ ਨੂੰ ਸੱਪਾਂ ਨੇ ਠੰਡਕ ਲੈਣ ਵਾਸਤੇ ਉਹ ਬਲ ਮਾਰੇ ਹੁੰਦੇ ਹੈ, ਤਾਂ ਵੀ ਉਹ ਚੰਦਨ ਆਪਣੇ ਅੰਦਰੋਂ ਜਿਹੜੀ ਸ਼ੀਤਲਤਾ ਹੈ,
ਤਾਂ ਸ਼ੀਤਲਤਾ ਨਾ ਤਜੰਤ,
ਤਦ ਵੀ ਚੰਦਨ ਸ਼ੀਤਲਤਾ ਅੰਦਰੋਂ ਠੰਡ ਨੂੰ ਤਜੰਤ ਤਿਆਗਦਾ ਨਹੀਂ, ਇਹ ਨਹੀਂ ਦੇਖਦਾ ਵੀ ਜ਼ਹਿਰੀਲੇ ਸੱਪ ਮੈਨੂੰ ਚਿੰਬੜੇ ਹੋਏ ਨੇ, ਸੱਪਾਂ ਦੀ ਜ਼ਹਿਰ ਦਾ ਅਸਰ ਨਹੀਂ ਕਬੂਲਦਾ। ਇਸੇ ਪ੍ਰਕਾਰ ਸੰਤ ਰੂਪੀ ਚੰਦਨ ਸੱਪਾਂ ਵਰਗੇ ਜ਼ਹਿਰੀਲੇ ਵਿਕਾਰੀ ਕਾਮੀ ਕ੍ਰੋਧਿਆਂ ਦੇ ਵਿੱਚ ਘਿਰਿਆ ਹੋਇਆ ਵੀ ਉਹ ਆਪਣਾ ਪਰਉਪਕਾਰ ਸ਼ੀਤਲਤਾਈ ਵਾਲੇ ਸੁਭਾਅ ਨੂੰ ਨਹੀਂ ਛੱਡਦਾ, ਕਿਉਂਕਿ ਸੰਤ ਸਰੂਪ ਹੋਣਾ ਹੀ ਸੰਤ ਹੈ। ਇਸ ਕਰਕੇ ਕਿਹਾ ਹੈ ਜਿਵੇਂ ਚਾਣਕੀ ਨੇ ਕਿਹਾ ਹੈ, ਕਹਿੰਦੇ ਸਾਧ ਕੁਸੰਗਤ ਮਹਿ ਰਹੇ ਤਿਸਨਾ ਵਿਕਾਰ ਲਗੰਤ, ਜਿਉਂ ਚੰਦਨ ਸਰਪਣ ਵਿਖੇ ਸ਼ੀਤਲਤਾ ਨਾ ਤਜੰਤ, ਇਹ ਪ੍ਰਮਾਣ ਦਿੱਤਾ ਹੈ ਭਗਤ ਕਬੀਰ ਸਾਹਿਬ ਜੀ। ਅਗਲਾ ਜਿਹੜਾ ਸਲੋਕ ਹੈ, ਬ੍ਰਹਮ ਗਿਆਨ ਦਾ ਪ੍ਰਤਾਪ ਦੱਸਦੇ ਹੋਏ ਸੰਗਤਾਂ ਤਾਂ ਹੀ ਉਪਦੇਸ਼ ਦਿੰਦੇ ਨੇ।
ਕਬੀਰ ਮਨ ਸ਼ੀਤਲ ਭਇਆ,
ਭਗਤ ਕਬੀਰ ਸਾਹਿਬ ਨੂੰ ਪੁੱਛਿਆ ਜੀ ਤੁਹਾਡਾ ਮਨ ਇੰਨਾ ਸ਼ੀਤਲ ਕਿਵੇਂ ਹੋ ਗਿਆ? ਕਹਿੰਦੇ ਭਾਈ ਇਉਂ ਹੋਇਆ, ਕਬੀਰ ਮਨ ਸ਼ੀਤਲ ਭਇਆ, ਠੰਡ ਕਿਵੇਂ ਪ੍ਰਾਪਤ ਮੈਨੂੰ ਹੋਈ ਹੈ ਜਦੋਂ ਅਸੀਂ ਗੁਰਾਂ ਦੁਆਰਾ
ਪਾਇਆ ਬ੍ਰਹਮ ਗਿਆਨ,
ਗੁਰਾਂ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਕੀਤਾ, ਸਾਡਾ ਮਨ ਵਿਕਾਰਾਂ ਦੀ ਅੱਗ ਵੱਲੋਂ ਸ਼ੀਤਲ ਠੰਡਾ ਹੋ ਗਿਆ ਹੈ, ਇਹ ਬ੍ਰਹਮ ਗਿਆਨ ਦਾ ਪ੍ਰਤਾਪ ਹੈ।
ਜਿਨ ਜਵਾਲਾ ਜਗ ਜਾ ਰਿਹਾ,
ਜਿਸ ਕਾਲ ਤ੍ਰਿਸ਼ਨਾ ਈਰਖਾ ਆਦਿ ਮਾਇਆ ਰੂਪੀ ਜਵਾਲਾ ਅਗਨੀ ਨੇ ਸਾਰਾ ਜਗ ਸੰਸਾਰ ਸਾੜ ਦਿੱਤਾ ਹੈ,
ਸੋ ਜਨ ਕੇ ਉਦਕ ਸਮਾਨ,
ਉਹ ਜਨਾ ਦੇ ਕੋਲ ਉਦਕ ਪਾਣੀ ਦੇ ਸਮਾਨ ਵਾਂਗ ਤੁਲ ਠੰਡੀ ਹੋ ਕੇ ਵਰਦੀ ਭਾਵ, ਤੇ ਇਹ ਅਗਨੀ ਸੰਤ ਜਨਾਂ ਨੂੰ ਦੁੱਖ ਨਹੀਂ ਦਿੰਦੀ, ਸਗੋਂ ਸੰਤ ਜਨ ਮਾਇਆ ਰੂਪੀ ਅਗਨੀ ਜਿਹੜੀ ਹੈ ਆਈ ਹੋਈ ਨੂੰ ਪਰਮਾਰਥ ਤੇ ਲਾਉਂਦੇ ਨੇ, ਪਰਉਪਕਾਰ ਕਰਦੇ ਹੈ, ਲੰਗਰ ਚਲਾਉਂਦੇ ਨੇ, ਤੇ ਧਾਰਮਿਕ ਅਸਥਾਨ ਬਣਾਉਂਦੇ ਨੇ, ਗਰੀਬਾਂ ਦੀ ਸਹਾਇਤਾ ਕਰਦੇ ਨੇ, ਇਹਨਾਂ ਕਾਰਜਾਂ ਚ ਲਗਾ ਕੇ ਉਹਨੂੰ ਅੱਗ ਵਰਗੀ ਮਾਇਆ ਨੂੰ ਸ਼ੀਤਲ ਠੰਡੀ ਕਰ ਲੈਂਦੇ ਆ ਭਾਈ, ਤੇ ਇਸ ਕਰਕੇ ਉਹ ਲੋਕਾਂ ਨੂੰ ਜਿਹੜਾ ਸਾਸ ਜੀ ਦੁਖੀ ਹੋਏ ਬਿਨ ਉਹਨਾਂ ਨੂੰ ਸ਼ਾਂਤ ਕਰਦੇ ਹੈ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਹਨ, ਲੋਕਾਂ ਦੇ ਦੁੱਖ ਬਣਾਉਂਦੇ ਹੈ। ਇਸ ਪ੍ਰਕਾਰ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਇਹ ਕਾਰ ਲੈਂਦੇ ਆ ਉਹਨਾਂ ਦੇ ਕੋਲੋਂ।
ਕਬੀਰ ਸਾਰੀ ਸਿਰਜਨ ਹਾਰ ਕੀ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਸਾਰੀ ਸੰਪੂਰਨ ਸ੍ਰਿਸ਼ਟੀ ਜਾਂ ਇਹ ਸੰਸਾਰ ਰੂਪੀ ਸਾਰੀ ਬਾਜੀ, ਸਾਰੀ ਦਾ ਅਰਥ ਬਾਜੀ ਵੀ ਹੁੰਦਾ, ਸਾਰੀ ਦਾ ਅਰਥ ਸੰਪੂਰਨ ਵੀ ਹੁੰਦਾ, ਇਹ ਸਿਰਜਨ ਹਾਰ ਰਚਣ ਵਾਲੇ ਪ੍ਰਭੂ ਦੀ ਬਣਾਈ ਹੋਈ ਹੈ,
ਜਾਣੈ ਨਾਹੀ ਕੋਇ,
ਇਹ ਇਸ ਤੋਂ ਬਿਨਾਂ ਇਹਦੇ ਆਦਿ ਅੰਤ ਨੂੰ ਕੋਈ ਵੀ ਨਹੀਂ ਜਾਣਦਾ, ਉਹ ਆਪ ਹੀ ਜਾਣਦਾ ਹੈ। ਥਿਤ ਵਾਰਨਾ ਜੋਗੀ ਜਾਣੈ ਰੁਤਮਾ ਹੋਣਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਉਹੀ ਜਾਣਦਾ ਹੈ।
ਕਹਿ ਜਾਣੈ ਆਪਨ ਧਰੀ,
ਜਾਂ ਧਨੀ ਮਾਲਕ ਪ੍ਰਭੂ ਆਪਨ ਆਪ ਹੀ ਰਚਨਾ ਨੂੰ ਜਾਣਦਾ ਹੈ।
ਕਹਿ ਦਾਸ ਦੀਵਾਨੀ ਹੋਏ,
ਹੈ ਜਾਂ ਫਿਰ ਉਸ ਦੀ ਦੀਵਾਨੀ ਦਰਬਾਨੀ ਹੋਏ, ਦਾਸ ਜਾਣਦੇ ਨੇ, ਜਿਹੜੇ ਸੰਸਾਰ ਵੱਲੋਂ ਦੀਵਾਨੀ ਮਸਤਾਨੇ ਹੋ ਗਏ ਨੇ ਉਹ ਸੇਵਕ ਜਾਣਦੇ ਹੈ। ਪਰਮੇਸ਼ੁਰ ਦੀ ਪ੍ਰਾਪਤੀ ਦਾ ਜੋ ਜਗਿਆਸੂ ਨੂੰ ਲਾਭ ਪ੍ਰਾਪਤ ਹੋਇਆ ਹੈ ਉਹਦੀ ਬਾਬਤ ਅਗਲੇ ਸਲੋਕ ਜਦ ਦੱਸਣਗੇ, ਹੁਣ ਅੱਗੇ ਦੱਸਦੇ ਨੇ।
ਕਬੀਰ ਭਲੀ ਭਈ ਜੋ ਭਾਉ ਪਰਿਆ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਬਹੁਤ ਚੰਗੀ ਗੱਲ ਹੋਈ, ਜਿਹੜਾ ਸਾਡੇ ਅੰਦਰ ਪਰਮਾਤਮਾ ਦਾ ਭੈ ਜਿਹੜਾ ਪਰਿਆ ਪੈ ਗਿਆ ਹੈ।
ਦਿਸ਼ਾ ਗਈ ਸਭ ਭੂਲ,
ਅਤੇ ਇੰਦਰੀਆਂ ਦੇ ਵਿਸ਼ਿਆਂ ਰੂਪੀ ਦਿਸ਼ਾ ਪਾਸਾ, ਦੁਨੀਆਂ ਵਿਚਲੀ ਪ੍ਰਭਤਾ ਰੂਪੀ ਦਿਸ਼ਾ ਤਰਫ ਸਾਰੀ ਭੁੱਲ ਗਈ ਹੈ। ਇਹ ਗਈ ਤੇ ਭਾਈ ਜਿਹੜੀ ਈੜੀ ਦੇ ਉੱਤੇ ਦੇਖੋ ਬਿੰਦੀ ਹੈਗੀ ਸਾਰਿਆਂ ਦੇ, ਕਿਸੇ ਪੋਥੀ ਹੈ ਤਾਂ ਵੀ ਨਾ ਹੋਵੇ, ਠੀਕ ਹੈ ਜੀ, ਹਾਂਜੀ ਚਲੋ ਜੀ ਅੱਗੇ।
ਓਰਾ ਗਰ ਪਾਣੀ ਪਿਆ,
ਤੇ ਇਸ ਪ੍ਰਕਾਰ ਜਿਹੜੇ ਓਰਾ ਗੜਾ ਹੁੰਦਾ ਨਾ, ਸੂਰਜ ਦੀਆਂ ਕਿਰਨਾਂ ਦੇ ਪੈਣ ਨਾਲ ਗਲ ਜਾਂਦਾ, ਪਾਣੀ ਬਣ ਜਾਂਦਾ, ਪਇਆ ਹੋ ਗਿਆ ਹੈ। ਜਦੋਂ ਪਾਣੀ ਬਣ ਗਿਆ
ਜਾਏ ਮਿਲਿਓ ਢਲ ਕੂਲ,
ਉਹ ਢਲ ਕੇ ਨਾ ਫਿਰ ਪਾਣੀ ਬਣ ਕੇ ਕੂਲ ਨਦੀ ਦੇ ਵਿੱਚ ਜਾ ਕੇ ਮਿਲਿਓ ਮਿਲ ਗਿਆ। ਇਸੇ ਪ੍ਰਕਾਰ ਇਹ ਜੰਮਣ ਮਰਨ ਵਾਲਾ ਜੀਵ ਅਵਿਦਿਆ ਰੂਪੀ ਠੰਡ ਕਰਕੇ ਗੜਾ ਰੂਪ ਜੀਵ ਬਣ ਗਿਆ। ਜਦੋਂ ਸਤਿਗੁਰੂ ਜਿਹੜੇ ਨੇ ਉਹ ਸੂਰਜ ਰੂਪ ਨੇ, ਉਹਨਾਂ ਦੀ ਉਪਦੇਸ਼ ਰੂਪੀਆਂ ਕਿਰਨਾਂ ਜਦੋਂ ਗਰਮੈਸ਼ ਪਾਈ, ਤਦੋਂ ਫਿਰ ਇਹ ਜੀਵ ਭਾਵ ਵੱਲੋਂ ਗਲ ਕੇ ਪਾਣੀ ਦੀ ਨਾਈ ਪਰਮੇਸ਼ਰ ਦਾ ਰੂਪ ਹੋ ਗਿਆ। ਦੇਵ ਮਾਨ ਵੱਲੋਂ ਢਲ ਕੇ ਬ੍ਰਹਮ ਰੂਪੀ ਨਦੀ ਦੇ ਵਿੱਚ ਜਾ ਕੇ ਮਿਲ ਗਿਆ। ਬਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਦੇ ਵਿੱਚ ਏਕਤਾ ਪਾ ਲਈ ਹੈ। ਭਾਵ ਕੀ ਹੈ? ਜੀਵ ਅਲਪਗਤਾ ਜੀਵ ਦੀ ਅਤੇ ਪਰਮਾਤਮਾ ਦੀ ਸਰਬਗਤਾ ਇਹ ਮੇਟ ਕੇ ਬ੍ਰਹਮ ਵਿੱਚ ਅਭੇਦਤਾ ਪਾ ਲਈ ਹੈ। ਇਹ ਪ੍ਰਮਾਣ ਦਿੱਤਾ ਹੈ। ਇਹਨੂੰ ਫਿਰ ਕਿਹਾ ਜਾਂਦਾ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਤੁਕਾਂ ਤਾਂ ਸਾਰੀ ਪੜ੍ਹ ਲੈਂਦੇ ਪਰ ਏਕਣ ਅਰਥ ਦੁਆਰਾ ਇਉਂ ਸਮਝ ਆਉਂਦੀ ਹੈ ਵੀ ਕੀ ਕਹਿ ਰਹੇ ਮਹਾਰਾਜ। ਹਾਂਜੀ ਬੋਲੋਗੇ।
ਕਬੀਰਾ ਧੂੜ ਸਕੇਲ ਕੈ,
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਪੰਜਾਂ ਤੱਤਾਂ ਰੂਪੀ ਧੂੜ ਨੂੰ ਸਕੇਲ ਇਕੱਤਰ ਕਰਕੇ
ਪੁਰੀਆ ਬਾਂਧੀ ਦੇਹ,
ਇਹ ਦੇਹ ਕਾਇਆ ਜਿਹੜੀ ਹੈ ਨਾ ਪੁਰੀਆਂ, ਇਹਨੂੰ ਪੁੜੀ ਹੁੰਦੀ ਹੈ ਤੇ ਜਿਵੇਂ ਪੁੜੀ ਬੰਨ ਲਈ ਆ ਬਾਂਧੀ, ਸਵਾਹ ਦੀ ਪੁੜੀ ਬੰਨ ਕੇ ਦੇ ਦਿੰਦੇ ਸਾਧ, ਜਿਵੇਂ ਵੀ ਆਹ ਤੇਰਾ ਹੋਜੂ ਵਾਹ ਹੋਜੂਗਾ, ਹੁਣ ਵੀ ਦਈ ਜਾਂਦੇ ਆ ਤੇ ਇਉਂ ਇਹ ਪੁੜੀ ਬੰਨੀ ਹੋਈ ਆ ਸਮਝ, ਪੰਜੇ ਤੱਤਾਂ ਦੀ। ਇਹ ਤਾਂ ਹੈ ਤਾਂ ਰਾਖ ਹੀ, ਇਹ ਪੁੜੀ ਬੰਨੀ ਹੋਈ ਆ, ਦੇਹ ਦਿਸ ਰਹੀ ਹੈ।
ਦਿਵਸ ਚਾਰ ਕੋ ਪੇਖਣਾ,
ਕਹਿੰਦੇ ਕੋਈ ਨੀ ਚਾਰ ਕੁ ਦਿਨ ਨੂੰ ਦੇਖ ਲਈ, ਹਾਲੇ ਤੈਨੂੰ ਦੇਹ ਸੋਹਣੀ ਦਿਖਦੀ ਹੈ, ਚਾਰ ਕੁ ਦਿਨ ਨੂੰ ਦੇਖ ਲਈ ਫਿਰ ਇਹ ਫਿਰ ਜਿਹੜੀ ਦੇਹ ਹੈ ਦਿਸ ਚਾਰ ਕੋ ਦੇਖਣਾ, ਚਾਰ ਕੁ ਦਿਨਾਂ ਨੂੰ, ਚਾਰ ਦਿਨ ਕੀ ਹੈ ਸਾਧ ਸਿੰਘ ਜੀ, ਹਫ਼ਤੇ ਦੇ ਸੱਤ ਦਿਨ ਹੁੰਦੇ ਨੇ ਤੇ ਉਹਦੇ ਵਿੱਚ ਇੱਕ ਜੰਮਣ ਦਾ ਦਿਨ, ਇੱਕ ਮਰਨ ਦਾ ਦਿਨ, ਇੱਕ ਅੱਜ ਦਾ, ਤਿੰਨ ਕੱਢ ਦੀਏ ਚਾਰੇ ਦਿਨ ਰਹਿ ਗਏ, ਚਾਰ ਕੁ ਦਿਨ ਦੀ ਖੇਡ ਹੈ ਸਾਰੀ। ਇਸ ਪ੍ਰਕਾਰ ਫਿਰ ਇਹ ਚਾਰ ਕੁ ਦਿਨਾਂ ਤੋਂ ਬਾਅਦ ਦੇਖਣਾ
ਅੰਤ ਖੇਹ ਕੀ ਖੇਹ,
ਤੇ ਅੰਤ ਨੂੰ ਖੇਹ ਮਿੱਟੀ ਦੀ ਮਿੱਟੀ ਬਣ ਜਾਂਦੀ ਹੈ। ਬੋਲੋਗੇ
ਅੰਤ ਖੇਹ ਕੀ ਖੇਹ,
ਜੋ ਅੰਤ ਅਖੀਰ ਨੂੰ ਫੇਰ ਮਿੱਟੀ ਦੀ ਖੇਹ ਮਿੱਟੀ ਰੂਪ ਇਹ ਹੋ ਜਾਂਦੀ ਹੈ। ਪਹਿਲਾਂ ਵੀ ਮਿੱਟੀ ਹੋ ਸੀ, ਮਾਟੀ ਮਾਟੀ ਹੋਈ ਹੈ ਕਿ ਪਹਿਲਾਂ ਮਿੱਟੀ ਹੋਈ ਹੈ, ਐਵੇਂ ਮਿੱਟੀ ਦਾ ਹੰਕਾਰ ਕਰੀ ਫਿਰਦੇ ਹਾਂ। ਜਿਵੇਂ ਉਹ ਸੱਪ ਵਾਲੀ ਗੱਲ ਹੈ, ਜਿਵੇਂ ਸੱਪ ਬਰਮੀ ਚੋਂ ਨਿਕਲ ਕੇ ਮੇਰ ਮੇਰ ਕੇ ਦੇਖਦਾ ਵੀ ਮੇਰੇ ਕੋਲ ਇੰਨੀ ਵਧੀਆ ਬਰਮੀ ਹੈ, ਹੈ ਤਾਂ ਕੁਛ ਵੀ ਨਹੀਂ। ਜੀਵ ਰੂਪੀ ਸੱਪ ਮੇਰੇ ਦੇਹ ਰੂਪੀ ਬਰਮੀ ਦੇ ਵਿੱਚ ਇਹ ਬੜਿਆ ਹੋਇਆ, ਮੇਲਦਾ ਫਿਰਦਾ ਵੀ ਮੇਰੇ ਕੋਲ ਬੜੀ ਸੋਹਣੀ ਦੇਹ ਹੈ ਮੇਰੀ, ਇਹ ਦੇਸੇ ਫਿਰ ਹੈ ਖੇਹ ਰੂਪ।
ਕਬੀਰ ਸੂਰਜ ਚਾਂਦ ਕੈ,
ਕਬੀਰ ਸਾਹਿਬ ਜੀ ਕਹਿੰਦੇ ਸੂਰਜ ਅਤੇ ਚਾਂਦ ਚੰਦਰਮਾ ਦੇ ਉਹਦੇ ਹੋਣ ਵਿੱਚ,
ਉਹਦੇ ਭਈ ਸਭ ਦੇਹ,
ਸਭ ਸਾਰੀਆਂ ਦੇਹਾਂ ਉਤਪੰਨ ਹੋਈਆਂ ਹਨ। ਭਾਵ ਕੁਝ ਸੂਰਜ ਦੇ ਪਹਿਰ ਵਿੱਚ ਜੰਮਦੇ ਆ ਬੱਚੇ, ਕੁਝ ਚੰਦਰਮਾ ਦੇ ਪੱਖ ਵਿੱਚ ਜੰਮਦੇ ਆ। ਸੂਰਜ ਦੀ ਨਿਆਈ ਤਮੋਗੁਣੀ, ਚੰਦਰਮਾ ਦੀ ਨਿਆਈ ਸਤੋਗੁਣੀ, ਆਦਿ ਸੁਭਾਵਾਂ ਵਾਲੀਆਂ ਦੇਹਾਂ ਉਤਪੰਨ ਹੋਈਆਂ ਹਨ ਤੇ ਸੂਰਜ ਅਤੇ ਚੰਦਰਮਾ ਸਦਰਸ਼ ਪ੍ਰਕਾਸ਼ ਵਾਲੀਆਂ ਸਭ ਦੇਹਾਂ ਉਹਦੇ ਹੋਈਆਂ ਹਨ।
ਗੁਰ ਗੋਬਿੰਦ ਕੇ ਬਿਨ ਮਿਲੇ,
ਪਰ ਗੁਰਾਂ ਦੁਆਰਾ ਗੋਬਿੰਦ ਪਰਮਾਤਮਾ ਦੇ ਮਿਲੇ ਤੋਂ ਬਿਨ ਬਗੈਰ,
ਪਲਟ ਭਈ ਸਭ ਖੇ,
ਸਾਰੀਆਂ ਦੇਹਾਂ ਪਲਟ ਕੇ ਖੇ ਮਿੱਟੀ ਰੂਪ ਹੋ ਜਾਂਦੀਆਂ ਹਨ।
ਜਹ ਅਨੁਭਵ ਤਹ ਭੈ ਨਹੀਂ,
ਭਾਈ ਜਿੱਥੇ ਅਨੁਭਵ ਭੈ ਤੋਂ ਰਹਿਤ ਜਥਾਰਥ ਸਰੂਪ ਦਾ ਗਿਆਨ ਇਸਤਤ ਹੈ, ਉੱਥੇ ਸੰਸਾਰ ਦਾ ਕਾਲ ਦਾ ਆਦਿ ਕੋਈ ਵੀ ਭੈ ਡਰ ਨਹੀਂ ਰਹਿੰਦਾ ਹੈ।
ਜਹ ਭਉ ਤਹ ਹਰ ਨਾਹ,
ਜਿੱਥੇ ਸੰਸਾਰ ਦਾ ਕਾਲ ਦਾ ਇਹ ਤੇ ਆਦਿ ਇਹਨਾਂ ਦਾ ਭਉ ਡਰ ਹੈ, ਤੈ ਉੱਥੇ ਹਰ ਪਰਮਾਤਮਾ ਨਾਹੇ ਨਹੀਂ ਹੁੰਦਾ, ਸਾਕਸ਼ਾਤ ਨਹੀਂ ਹੁੰਦਾ। ਅਨਵੇ ਕਰਕੇ ਐਸਾ ਵੀ ਹੈ, ਜਹ ਹਰ ਤਹ ਭਉ ਨਾਹੇ, ਜਿੱਥੇ ਹਰੀ ਪਰਮਾਤਮਾ ਹੈ ਸਾਕਸ਼ਾਤ, ਉੱਥੇ ਸਾਸੀ ਐਸਾ ਹੈ ਸੱਤ ਪ੍ਰਕਾਰ ਦਾ ਭਉ ਡਰ ਨਹੀਂ ਰਹਿੰਦਾ ਹੈ। ਜੈ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਅਰਗੋਤ ਪੈ ਅਕਸ ਮਾਤਰ ਪੈ ਸਾਧ, ਇਹ ਨਹੀਂ ਰਹਿੰਦਾ ਹੈ। ਜਿੱਥੇ ਪਰਮਾਤਮਾ ਦੇ ਸਿਖਿਆਤਾ ਹੈ ਉੱਥੇ ਸਾਧ ਸਿੰਘ ਜੀ ਹੋਰ ਕੋਈ ਡਰ ਨਹੀਂ ਰਹਿੰਦਾ, ਇਹ ਭਾਵ ਲਿਆ ਹੈ। ਤੇ ਜਿੱਥੇ ਹਰੀ ਪਰਮਾਤਮਾ ਹੈ ਉੱਥੇ ਭੈ ਨਹੀਂ ਰਹਿੰਦਾ ਹੈ ਜੰਮਣ ਮਰਨ ਦਾ, ਪ੍ਰਭੂ ਸਾਕਸ਼ਾਤ ਹੋ ਜਾਂਦਾ ਹੈ, ਸੱਤੇ ਪ੍ਰਕਾਰ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ।
ਕਹਿਓ ਕਬੀਰ ਵਿਚਾਰ ਕੈ,
ਕਬੀਰ ਸਾਹਿਬ ਜੀ ਕਹਿੰਦੇ ਅਸੀਂ ਨੇ ਵਿਚਾਰ ਕੇ ਜਿਹੜਾ ਨਿਰਣਾ ਕਰਕੇ ਕਿਹਾ ਹੈ,
ਸੰਤ ਸੁਣੋ ਮਨ ਮਾਰ,
ਇਹ ਸੰਤ ਜਨੋ ਇਹ ਬਚਨ ਆਪਣੇ ਮਨ ਦੇ ਵਿੱਚ ਸੁਣਨਾ ਕਰੋ, ਧਿਆਨ ਦੇ ਨਾਲ ਸੁਣੋ ਸਾਡੇ ਬਚਨ ਨੂੰ, ਹਿਰਦੇ ਹੀ ਧਾਰਨ ਕਰੋ। ਪਦ ਕਬੀਰ ਸਾਹਿਬ ਜੀ ਉਹਨਾਂ ਦੇ ਪਾਸ ਇੱਕ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸੰਸਾਰ ਦੇ ਅੰਦਰ ਗਿਆਨੀ ਅਗਿਆਨੀ ਇਹਨਾਂ ਵਿੱਚੋਂ ਕੌਣ ਸੁਖੀ ਹੈ ਕੌਣ ਦੁਖੀ ਹੈ? ਤਾਂ ਕਬੀਰ ਸਾਹਿਬ ਜੀ ਕਹਿੰਦੇ ਭਾਈ ਦੋਨੇ ਸੁਖੀ ਨਾ, ਇਹ ਸਲੋਕ ਉਚਾਰਨ ਕੀਤਾ। ਉਹ ਕਿਸ ਤਰ੍ਹਾਂ ਕਹਿੰਦਾ ਜੀ? ਤਾਂ ਕਬੀਰ ਸਾਹਿਬ ਜੀ ਦੱਸਦੇ ਹਨ,
ਕਬੀਰ ਜਿਨਹੋਂ ਕਿਛੂ ਜਾਣਿਆ ਨਹੀਂ।
ਸਾਹਿਬ ਜੀ ਕਹਿੰਦੇ ਹੈ ਭਾਈ, ਜਿਨ੍ਹਾਂ ਨੇ ਅਗਿਆਨੀ ਪੁਰਖਾਂ ਨੇ ਸੱਤ ਅਸੱਤ ਦੀ ਵਿਚਾਰ, ਜੀਵ ਦੇ ਸਰੂਪ ਅਤੇ ਮਾਇਆ ਦੇ ਸਰੂਪ ਜਾਂ ਪਰਮਾਤਮਾ ਦੇ ਸਰੂਪ ਅਤੇ ਮਨੁੱਖਾ ਸਰੀਰ ਧਾਰਨ ਬਾਰੇ ਕੁਝ ਵੀ ਜਾਣਿਆ ਹੀ ਨਹੀਂ ਹੈ, ਜਾਣਨਾ ਨਹੀਂ ਕੀਤਾ।
ਦਿਨ ਸੁਖ ਨੀਂਦ ਬਿਹਾਏ,
ਕਹਿੰਦੇ ਉਹਨਾਂ ਨੂੰ ਤਾਂ ਨੀਂਦ ਸੁਖਾਂ ਦੀ ਆਉਂਦੀ ਹੈ, ਦਿਨ ਚੜੇ ਤੱਕ ਪਏ ਰਹਿੰਦੇ ਨੇ, ਉਹਨਾਂ ਦੀ ਉਮਰ ਬਿਹਾਏ ਬਤੀਤ ਇਉਂ ਹੁੰਦੀ ਜਾਂਦੀ ਹੈ ਤੇ ਜਿਤਨਾ ਚਿਰ ਮੌਤ ਨਹੀਂ ਆਉਂਦੀ ਉਨਾ ਚਿਰ ਉਹ ਆਪਣੇ ਆਪ ਨੂੰ ਸੁਖੀ ਮੰਨਦੇ ਹੈ। ਪਹਿਲੇ ਤਾਂ ਇਹ ਗੱਲ ਕਹੀ, ਫਿਰ ਅੱਗੇ ਦੱਸਦੇ ਨੇ,
ਹਮਹੋ ਜੋ ਬੂਝਾ ਬੂਝਣਾ,
ਜੋ ਜਿਹੜਾ ਹਮੋ ਅਸੀਂ ਬੂਝਾ ਬੂਝਣੇ ਯੋਗ ਗੁਰਾਂ ਪਾਸੋਂ ਉਪਦੇਸ਼ ਬੂਝਣਾ ਹੈ ਕਿ ਜੀਵ ਅਤੇ ਈਸ਼ਵਰ ਦਾ ਸਰੂਪ ਕੀ ਹੈ, ਬੂਝਣੇ ਯੋਗ ਤੋਂ ਪਾਦੇ ਲੱਖ ਅਰਥ, ਸਮਝਣੇ ਯੋਗ ਤੱਤ ਪਾਦੇ ਲੱਖ ਅਰਥ ਦਾ ਸਿਧਾਂਤ ਕੀ ਹੈ, ਉਹਦੀ ਪ੍ਰਾਪਤੀ ਤੋਂ ਬਿਨਾ
ਪੂਰੀ ਪਰੀ ਬਲਾ,
ਉਹ ਤੋਂ ਬਿਨਾ ਸਾਨੂੰ ਤਾਂ ਪੂਰੀ ਬਲਾ ਗਲ ਪਈ ਪਈ ਹੈ, ਖਹਿੜਾ ਨਹੀਂ ਛੁੱਟਦਾ। ਤੇ ਇਸ ਪ੍ਰਕਾਰ ਇਹਦਾ ਅੰਤਰੀ ਭਾਵ ਦੇ ਵਿੱਚ ਦੱਸਦੇ ਹਨ ਜੇ ਇਸੇ ਪ੍ਰਕਾਰ ਦੇ,
ਕਬੀਰ ਜਿਨਹੋਂ ਕਿਛੂ ਜਾਣਿਆ ਨਹੀਂ।
ਕਹਿੰਦੇ ਭਾਈ, ਜਿਨ੍ਹਾਂ ਤਤਵੇ ਤੇ ਮਹਾਤਮਾ ਨੇ ਬ੍ਰਹਮ ਗਿਆਨ ਕਰਕੇ ਸੰਸਾਰ ਨੂੰ ਕੁਝ ਵੀ ਨਹੀਂ ਜਾਣਿਆ, ਭਾਵ ਮਿਥਿਆ ਨਿਸ਼ਚੇ ਕੀਤਾ ਹੈ,
ਤਿੰਨ ਸੁਖ ਨੀਂਦ ਬਿਹਾਏ,
ਉਹਨਾਂ ਨੂੰ ਆਤਮ ਸੁਖ ਦੀ ਪ੍ਰਾਪਤੀ ਹੋ ਗਈ, ਉਹਨਾਂ ਦੀ ਅਵਿਦਿਆ ਰੂਪੀ ਨੀਂਦ ਬਤੀਤ ਹੋ ਚੁੱਕੀ ਹੈ।
ਹਮੋ ਜੋ ਬੂਝਾ ਬੂਝਣਾ,
ਜਿਨ੍ਹਾਂ ਨੇ ਹਮੋ ਹੰਗਤਾ ਰੂਪੀ ਬੂਝਾ ਬੂਝਣਾ ਕੀਤਾ ਹੈ, ਤਿੰਨਾਂ ਦੇ ਗਲੇ ਵਿਚ ਅੱਗੇ ਦੱਸਦੇ ਹਨ
ਪੂਰੀ ਪਰੀ ਬਲਾ,
ਉਹਨਾਂ ਦੇ ਗਲੇ ਵਿਚ ਅਵਿਦਿਆ ਰੂਪੀ ਪੂਰੀ ਬਲਾ ਆ ਕੇ ਜਿਹੜੀ ਸਾਸ ਜੀ ਪੈ ਜਾਂਦੀ ਹੈ, ਜਿਹੜਾ ਅਸੀਂ ਸਰਵਣ ਗਿਆਨ ਦੁਆਰਾ ਬੂਝਾ ਬੁੱਝਣਾ ਕੀਤਾ ਹੈ ਅਤੇ ਮੰਨਣ ਗਿਆਨ ਦੁਆਰਾ ਬੁੱਝਣਾ ਸਮਝਣਾ ਕੀਤਾ ਹੈ, ਆਤਮ ਸਰੂਪ ਨੂੰ ਸਮਝਣਾ ਕੀਤਾ ਹੈ, ਜਿਸ ਕਰਕੇ ਪੂਰੀ ਹੋਈ ਅਵਿਦਿਆ ਰੂਪੀ ਬਲਾ ਪਰੇ ਹੋ ਗਈ ਹੈ, ਭਾਵ ਨਿਵਿਰਥ ਹੋ ਗਈ ਹੈ।
ਕਬੀਰ ਮਾਰੇ ਬਹੁਤ ਪੁਕਾਰਿਆ,
ਕਹਿੰਦੇ ਭਾਈ ਮਾਰੇ ਮਾੜੇ ਭਾਵ ਕਮਜ਼ੋਰ ਲੋਕ ਆਪ ਉਪਦੇਸ਼ ਧਾਰਨ ਨਹੀਂ ਕਰਦੇ, ਹੋਰਨਾਂ ਨੂੰ ਬਹੁਤ ਪੁਕਾਰਿਆ, ਪੁਕਾਰ ਪੁਕਾਰ ਕੇ ਉਪਦੇਸ਼ ਕਰਨ ਦੇ ਲਈ ਕਹਿੰਦੇ ਰਹਿੰਦੇ ਹਨ। ਜਿਹੜਾ ਕਥਨ ਕੀਤਾ ਨਾ ਸੁਖਣੀ ਸਾਹਿਬ ਚ ਰੋਜ਼ ਹੀ ਪੜ੍ਹਦੇ ਹਾਂ, ਅਵਰ ਉਪਦੇਸ਼ ਹੈ ਆਪ ਨਾ ਕਰੇ, ਆਪ ਤੇ ਜਾਪ ਤੇ ਜਨਮੇ ਮਰੇ, ਇਹ ਹਾਲਤ ਹੈ।
ਪੀਰ ਪੁਕਾਰੈ ਔਰ,
ਅਤੇ ਫਿਰ ਹੋਰਨਾਂ ਨੂੰ ਪੁਕਾਰਦੇ ਹੈ ਤੇ ਪਰ ਪੀਰ ਪੂਜਨੀਕ ਗੁਰੂ ਔਰ ਹੋਰ ਹੀ ਪੁਕਾਰੇ ਪੁਕਾਰਦੇ ਨੇ, ਭਾਵ ਆਪ ਕਮਾਈ ਕਰਦੇ ਨੇ ਹੋਰਨਾਂ ਨੂੰ ਵੀ ਕਰਾਉਂਦੇ ਹਨ, ਉਹਨਾਂ ਦਾ ਇਹ ਭਾਵ ਹੈ।
ਲਾਗੀ ਚੋਟ ਮਰਮ ਕੇ,
ਤੇ ਕਬੀਰ ਸਾਹਿਬ ਵੀ ਕਹਿੰਦੇ ਨੇ ਜਿਸ ਤਰ੍ਹਾਂ ਰੇਦੇ ਰੂਪੀ ਮਰਮ ਨਰਮ ਅਸਥਾਨ ਨੂੰ ਕਹਿੰਦੇ ਨੇ, ਇਹ ਸਰੀਰ ਦੇ ਚ ਕਈ ਮਰਮ ਅਸਥਾਨ ਆਪਣੇ ਜਿੱਥੇ ਚੋਟ ਲੱਗਣ ਦੇ ਨਾ ਮੌਤ ਹੋ ਜਾਂਦੀ ਹੈ, ਤੇ ਵੈਦਿਕ ਨੇ ਉਹਦਾ ਬੜਾ ਕਥਨ ਕੀਤਾ, ਉਹਦੀ ਇੱਥੇ ਵਾਲੀ ਲੋੜ ਨਹੀਂ। ਤੇ ਇਹ ਮਰਮ ਅਸਥਾਨ ਦੇ ਥਾਂ ਉਪਦੇਸ਼ ਪ੍ਰੇਮ ਦੀ ਸੱਟ ਲੱਗ ਗਈ ਹੈ, ਤੇ ਉਹ ਕੀ ਹੈ, ਰਿਦੇ ਰੂਪੀ ਮਰਮ ਅਸਥਾਨ ਹੈ, ਉਹਦੇ ਵਿਚ ਪ੍ਰੇਮ ਦੀ ਚੋਟ ਜਿਨ੍ਹਾਂ ਨੂੰ ਲੱਗ ਗਈ ਹੈ, ਜਿਸ ਕਰਕੇ ਫਿਰ
ਰਹਿਓ ਕਬੀਰਾ ਠੌਰ,
ਜਿਸ ਕਰਕੇ ਕਬੀਰ ਸਾਹਿਬ ਜੀ ਠੌਰ ਥਾਂ ਹੀ ਖਲੋਤਾ ਰਹੋ ਰਹਿ ਗਿਆ, ਭਾਵ ਦੇਹ ਅਭਿਮਾਨ ਤੋਂ ਰਹਿਤ ਹੋ ਕੇ ਸਰੂਪ ਰੂਪੀ ਥਾਂ ਵਿਚ ਸਥਿਤ ਹੋ ਗਿਆ, ਸੰਕਲਪਾਂ ਵਿਕਲਪਾਂ ਵਿਚ ਹਿੱਲਣ ਜੋਗਾ ਹੀ ਨਹੀਂ ਰਿਹਾ, ਇਹ ਕਿਰਪਾ ਹੋ ਗਈ ਹੈ।
ਕਬੀਰ ਚੋਟ ਸੁਹੇਲੀ ਸੇਲ ਕੇ,
ਕਬੀਰ ਸਾਹਿਬ ਜੀ ਕਹਿੰਦੇ ਸੇਲ ਨਾਮ ਹੈ ਬਰਛੇ ਦਾ, ਇਹਦੀ ਚੋਟ ਸੱਟ ਸੁਹੇਲੀ ਸੌਖੀ ਹੈ, ਉਹ ਕਿਵੇਂ ਸੌਖੀ ਹੈ, ਹਾਲਾਂਕਿ ਬਹੁਤ ਔਖੀ ਹੈ, ਪਰ ਜਿਹੜਾ ਪ੍ਰਮਾਣ ਦਿੰਦੇ ਨੇ ਉਹਦੇ ਦੁਆਰਾ ਦੱਸਦੇ ਨੇ।
ਲਾਗਤ ਲਈ ਉਸਾਸ,
ਉਹ ਲੱਗਣਿਆ ਜਿਸ ਵੇਲੇ ਲੱਗਦੀ ਹੈ ਚੋਟ, ਕੁਛ ਤਾਂ ਸਾਹ ਲੈ ਲੈਂਦਾ ਹੈ, ਜਦੇ ਤੇ ਨਹੀਂ ਮਰ ਜਾਂਦਾ, ਉਹ ਵਰਛਾ ਲੱਗਿਆ ਕੁਛ ਦੇਰ ਜਿਉਂਦਾ ਰਹਿੰਦਾ, ਉਹ ਸਾਸ ਲੰਮੇ ਸਾਹ ਹੋ ਕੇ ਲੈ ਲੈਂਦਾ ਹੈ, ਭਾਵ ਇੱਕ ਦੋ ਸਾਹ ਤਾਂ ਆ ਹੀ ਜਾਂਦੇ ਨੇ, ਪਰ ਇੱਧਰ ਦੱਸਦੇ ਨੇ ਕਬੀਰ ਜੀ
ਚੋਟ ਸਹਾਰਾ ਸ਼ਬਦ ਕੇ,
ਜੋ ਗੁਰੂ ਦੇ ਉਪਦੇਸ਼ ਦੀ ਚੋਟ ਸੱਟ ਸਹਾਰਦਾ, ਐਸਾ ਜੋ ਹੈ
ਦਾਸ ਗੁਰੂ ਮੈਂ ਦਾਸ,
ਦਾਸ ਉਸ ਗੁਰੂ ਪੂਜਨੀਕ ਦਾ ਮੈਂ ਦਾਸ ਸੇਵਕ ਹਾਂ, ਉਹ ਮੇਰਾ ਗੁਰੂ ਬਤ ਹੈ, ਮੈਂ ਉਹਦਾ ਦਾਸ ਹਾਂ, ਭਾਵ ਵਰਛਾ ਲੱਗਣ ਵਾਲਾ ਉਹ ਖਿੱਚ ਖਿੱਚ ਕੇ ਲੰਮੇ ਸਾਹ ਲੈਂਦਾ, ਭਾਵ ਕੁਝ ਸਮਾਂ ਤਾਂ ਜਿਉਂਦਾ ਰਹਿੰਦਾ, ਪਰ ਸ਼ਬਦ ਦੀ ਚੋਟ ਲੱਗਦਿਆਂ ਹੀ ਮਨੁੱਖ ਜੀਵਤ ਭਾਵ ਵੱਲੋਂ ਮਰ ਜਾਂਦਾ, ਇਸ ਚੋਟ ਨੂੰ ਸਹਾਰਨਾ ਕਠਿਨ ਹੈ। ਨੇਜੇ ਦੀ ਚੋਟ ਸੌਖੀ ਜੋ ਲੱਗਦਿਆਂ ਜੀਵ ਦੇ ਪ੍ਰਾਣ ਲੈ ਲੈਂਦੀ ਹੈ, ਪਰ ਗੁਰੂ ਦੇ ਸ਼ਬਦ ਦੀ ਚੋਟ ਐਸੀ ਹੈ ਜੋ ਸਰੀਰ ਨੂੰ ਜਾਨੋਂ ਨਹੀਂ ਮਾਰਦੀ ਪਰ ਅੰਦਰੋਂ ਹੰਗਤਾ ਮਾਰ ਦਿੰਦੀ ਹੈ, ਇਸ ਨੂੰ ਸਹਾਰਨਾ ਬਹੁਤ ਕਠਿਨ ਹੈ। ਕਿਸੇ ਦੀ ਬੋਲੀ ਦਾ ਘਾਓ ਲੱਗਿਆ ਹੋਇਆ ਜਿਹੜਾ ਨਾ ਉਹ ਨਹੀਂ ਮਿਟਦਾ, ਵਰਛੇ ਦਾ ਘਾਹ ਮਿਟ ਜਾਂਦਾ, ਇਉਂ ਸਾਸੀ ਉਹ ਤਾਂਬੜ ਤੌਰ ਪਰਮ ਲੈਂਦਾ ਪਰ ਤੇ ਕੁਵਚਨਾਂ ਦਾ ਘਾਓ ਸੀਨੇ ਵਿੱਚ ਰੋਜ਼ ਰੜਕਦਾ ਰਹਿੰਦਾ, ਉਧਰ ਤਾਂ ਦਮ ਤੋੜ ਦਿੰਦਾ ਜਿਹੜੇ ਵਰਛਾ ਲੱਗਿਆ। ਸਾਧੂ ਇਸ ਨੂੰ ਸਹਾਰ ਲੈਂਦੇ ਆ, ਉਹ ਮੇਰੇ ਲਈ ਗੁਰੂ ਰੂਪ ਹੈ। ਉਹਦਾ ਇਸ ਤਰ੍ਹਾਂ ਇੱਕ ਨਾਨੂ ਭਗਤ ਹੋਇਆ ਸਾਧ ਸਿੰਘ ਜੀ, ਉਹ ਕਹਿੰਦਾ ਧਰਤੀ ਤੋਂ ਖੋਦਨ ਸਹਿ, ਧਰਤੀ ਤੋਂ ਖੋਦਨ ਸਹਿ ਕਾਟਨ ਸਹਿ ਬਨ ਰਾਏ। ਕਹਿੰਦੇ ਧਰਤੀ ਹੈ ਜਿਹੜੀ, ਜਦੋਂ ਉਹਨੂੰ ਕੋਈ ਖੋਦਨ ਕਰੋ ਉਹ ਸਹਾਰ ਲੈਂਦੀ ਹੈ, ਗਾਲਾਂ ਨਹੀਂ ਕੱਢਦੀ ਕਿਸੇ ਨੂੰ। ਉਹਨੂੰ ਪੁੱਟੇ ਕੋਈ ਖੂਹ ਪੁੱਟਦਾ, ਕੋਈ ਨਹਿਰਾਂ ਪੁੱਟਦਾ, ਜਿਵੇਂ ਹਲ ਵਾਹੁੰਦੇ ਉਹਦੀ ਹਿੱਕ ਦੇ ਧਰਤੀ ਸਹਿਣ ਕਰਦੀ ਹੈ। ਕਹਿੰਦੇ ਬੋਲ ਕਬੋਲ ਸਾਧੂ ਸਹਿ, ਅਬਰ ਪੈ ਸਹਿਆ ਨਾ ਜਾਏ। ਲੋਕਾਂ ਦੇ ਬੋਲ ਕਬੋਲ ਸਾਧੂ ਸਹਾਰ ਸਕਦਾ, ਹੋਰ ਨਹੀਂ ਕੋਈ ਸਹਾਰ ਸਕਦਾ। ਫਿਰ ਉਹਨੇ ਦੇਖਿਆ ਵੀ ਇਹਦੇ ਵਿੱਚ ਨਿਊਣਤਾ ਹੈ। ਨਾਨੂ ਜੀ ਬੋਲੇ ਧਰਤੀ ਖੋਦਤ ਬੋਲ ਹੀ। ਕਹਿੰਦਾ ਧਰਤੀ ਜਦੋਂ ਕੋਈ ਖੋਦਿਆ, ਕਹਿੰਦੇ ਬੋਲਦੀ ਆ, ਆਵਾਜ਼ ਦਿੰਦੀ ਹੈ। ਕਾਠ ਕਟਤ ਕੁਰ ਲਾਏ, ਜਦੋਂ ਕੋਈ ਬਿਰਸ਼ਾਂ ਨੂੰ ਵੱਢਦਾ ਤੇ ਉਹ ਵੀ ਕਰ ਲਾਉਂਦੇ ਆ, ਆਵਾਜ਼ ਦਿੰਦੇ ਆ। ਨਨੂਆਂ ਬੋਲ ਕਬੋਲ ਕੋ ਸਾਧੂ ਰਹਿਓ ਪਚਾਏ। ਸਾਧੂਆਂ ਦੀ ਅਵਸਥਾ ਉਦੋਂ ਅੱਗੇ ਹੈ। ਸੋ ਅੱਗੇ ਦੱਸਦੇ ਨੇ ਕੋਈ ਮੁੱਲਾਂ ਬਹੁਤ ਉੱਚੀ ਬਾਂਗ ਦਿੰਦਾ ਸੀ, ਖੁਦਾ ਦੀ ਬੰਦਗੀ ਵਿੱਚ ਉਸਨੂੰ ਪੂਰਨ ਵਿਸ਼ਵਾਸ ਨਹੀਂ ਸੀ, ਖੁਦਾ ਨੂੰ ਦੂਰ ਦੇਸ਼ ਵੀ ਸਮਝਦਾ, ਵਿਸ਼ਵਾਸ ਕਰਦਾ ਸੀ ਵੀ ਇੱਕ ਦੇਸ਼ੀ ਹੈ ਜਿਵੇਂ ਨਿਆਂ ਵਾਲੇ ਕਹਿੰਦੇ ਹੈ, ਤੇ ਉਹਦੇ ਪ੍ਰਥਾਏ ਉਚਾਰਨ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਹੇ ਮੁੱਲਾਂ,
ਕਬੀਰ ਮੁੱਲਾਂ ਮੁਨਾਰੇ ਕਿਆ ਚੜ੍ਹੇ।
ਕਬੀਰ ਸਾਹਿਬ ਕਹਿੰਦੇ ਮੁੱਲਾਂ ਤੋਂ ਮੁਨਾਰੇ, ਉੱਚੇ ਉੱਚੇ ਮੁਨਾਰੇ ਹੁੰਦੇ ਨੇ ਜਿੱਥੇ ਚੜ੍ਹ ਕੇ ਬਾਂਗ ਦਿੰਦੇ ਆ। ਕਹਿੰਦੇ ਉੱਥੇ ਉੱਚੇ ਜਿਹੜੇ ਬੁਰਜ ਨ, ਉਹਦੇ ਪਰ ਕੀ ਚੜ੍ਹਦਾ ਹੈ ਤੂੰ,
ਸਾਈ ਨਾ ਬਹਿਰਾ ਹੋ,
ਉੱਚੀ ਉੱਚੀ ਕੀ ਤੂੰ ਪੁਕਾਰਾਂ ਕਰਦਾ। ਕਹਿੰਦਾ ਸਾਈ ਮਾਲਕ ਕੋਈ ਕੰਨਾਂ ਤੋਂ ਬੋਲਾ ਤਾਂ ਨੀ ਵੀ ਤੇਰੀਆਂ ਉੱਚੀਆਂ ਚਿਆਂਗਾ ਹੀ ਸੁਣੂਗਾ।
ਸਾਈ ਨਾ ਬਹਿਰਾ ਹੋ,
ਸਾਈ ਨਾ ਮੈਂ ਮਾਲਕਾ ਪਰਮਾਤਮਾ ਦਾ ਕੋਈ ਬਹਿਰਾ ਬੋਲਾ ਨਹੀਂ ਹੋ ਗਿਆ ਹੈ।
ਜਾ ਕਾਰਨ ਤੂੰ ਬਾਂਗ ਦੇ,
ਜਿਸ ਖੁਦਾ ਦੀ ਪ੍ਰਾਪਤੀ ਦੇ ਕਾਰਨ ਤੂੰ ਬਾਂਗ ਨਵਾਜ ਦੀ ਪੁਕਾਰ ਦੇਹ ਦੇਣਾ ਕਰਦਾ ਹੈ।
ਦਿਲ ਹੀ ਭੀਤਰ ਜੋ,
ਉਸਨੂੰ ਆਪਣੇ ਦਿਲ ਹਿਰਦੇ ਦੇ ਵਿੱਚ ਜੋ ਹੀ ਦੇਖਣਾ ਕਰ। ਪਾਵੋ ਸਾਰਿਆਂ ਦਾ ਸਾਖੀ ਰੂਪ ਹੈ, ਹਿਰਦੇ ਵਿੱਚ ਹੀ ਵੱਸਦਾ ਹੈ। ਕੋਈ ਸੇਖ ਭਗਤ ਕਬੀਰ ਜੀ ਦੇ ਪਾਸ ਆਇਆ, ਹੰਕਾਰ ਨਾਲ ਕਹਿਣ ਲੱਗਾ ਮੈਂ ਮੱਕੇ ਮਦੀਨੇ ਦਾ ਹੱਜ ਕਰਕੇ ਆਇਆ, ਤੇ ਬੜਾ ਹੰਕਾਰ ਦੇ ਚ ਬੋਲਿਆ। ਉਹਦੇ ਪਰਸਾਏ ਫਿਰ ਕਬੀਰ ਸਾਹਿਬ ਜੀ ਨੇ ਚੰਗੇ ਹੀ ਉਸ ਨੂੰ ਧਰ ਕੇ ਲਿਆ। ਕਹਿਣ ਲੱਗੇ ਸੁਣ ਸੇਖ ਜੀ,
ਸੇਖ ਸਬੂਰੀ ਬਾਹਰਾ,
ਸੇਖ ਸਬੂਰੀ ਤਾਂ ਹੈ ਨੀ, ਸੰਤੋਖ ਤਾਂ ਹੈ ਨੀ, ਇਹ ਤੋਂ ਬਾਹਰਾ ਬਿਨਾ ਜੇ ਤੈਨੂੰ ਸੰਤੋਖ ਹੀ ਨਹੀਂ ਹੈ।
ਕਿਆ ਹੱਜ ਕਾਬੇ ਜਾਏ,
ਇਹਨਾਂ ਬੇਬੇ ਕਾਬੇ ਵਿੱਚ ਜਾ ਕੇ ਹੱਜ ਕੀਤਿਆਂ ਕੀ ਹੋ ਜਾਊਗਾ, ਭਾਵ ਇਹ ਵਿਅਰਥ ਹੀ ਆ ਨਾ, ਉੱਥੇ ਜਾਣ ਦਾ ਕੀ ਫਾਇਦਾ ਹੋਇਆ। ਤੇ ਇਸ ਕਰਕੇ ਕਥਨ ਕੀਤਾ ਸਾਹਿਬ ਜੀ, ਥੋੜੀ ਜਿਹੀ ਵਿਚਾਰ ਸਮਝਣ ਵਾਲੀ ਹੈ। ਮੁਸਲਮਾਨਾਂ ਦੇ ਵਿੱਚ ਜਿਹੜੀ ਸ਼ੇਖ ਜਾਤੀ ਹੈ ਨਾ, ਇਹਨੂੰ ਬਿਰਧ ਜਾਤੀ ਕਹਿੰਦੇ ਆ, ਉੱਚੀ ਜਾਤੀ ਕਹਿੰਦੇ ਆ। ਇਹ ਸਮਝ ਆਊਗੀ ਇਸ ਤਰ੍ਹਾਂ ਜਿਵੇਂ ਹਿੰਦੂਆਂ ਦੇ ਵਿੱਚ ਬ੍ਰਾਹਮਣ ਵੱਡੇ ਮੰਨੇ ਗਏ ਹੈ ਧਰਮ ਦੇ ਵਿਤਕਰਿਆਂ ਵਾਲਿਆਂ ਨੇ, ਇਸੇ ਤਰ੍ਹਾਂ ਮੁਸਲਮਾਨ ਸੇਖ ਵੱਡੇ ਮੰਨੇ ਜਾਂਦੇ। ਹੁਣ ਤਾਂ ਚਲੋ ਭਰਾਈਆਂ ਨੂੰ ਵੀ ਸੇਖ ਕਹੀ ਜਾਂਦੇ ਨਾ, ਜਿਵੇਂ ਹਿੰਦੂਆਂ ਦੇ ਵਿੱਚ ਖੱਤਰੀ ਨ, ਮੁਸਲਮਾਨਾਂ ਦੇ ਵਿੱਚ ਸਈਅਦ ਨ, ਇਹ ਸਾਸੀ ਇਸ ਤਰ੍ਹਾਂ ਜਿਵੇਂ ਬ੍ਰਾਹਮਣ ਖੱਤਰੀ ਵੈਸ ਤੇ ਸ਼ੂਦਰ ਹੋ ਗਏ, ਇਹਨਾਂ ਦੇ ਵਿੱਚ ਵਿਚਾਰੇ ਨ, ਬ੍ਰਾਹਮਣਾਂ ਦੀ ਥਾਂ ਤਾਂ ਸੇਖ ਹੋਵੇ ਤੇ ਖੱਤਰੀਆਂ ਦੀ ਥਾਂ ਤੇ ਮੁਸਲਮਾਨ ਸਈਅਦ ਹੋਵੇ, ਜਿਵੇਂ ਹਿੰਦੂਆਂ ਦੇ ਵਿੱਚ ਵੈਸ ਨ, ਇਵੇਂ ਮੁਸਲਮਾਨਾਂ ਦੇ ਵਿੱਚ ਮੁਗਲ ਨ, ਜਿਵੇਂ ਹਿੰਦੂਆਂ ਦੇ ਚ ਸ਼ੂਦਰ ਨੇ ਮੁਸਲਮਾਨਾਂ ਚ ਪਠਾਨ, ਪਠਾਨ ਨੂੰ ਇਹ ਨੀਵੇਂ ਸਮਝਦੇ ਨੇ। ਤੋ ਇਸ ਕਰਕੇ ਸਾਧ ਸਿੰਘ ਜੀ, ਇਹ ਤਾਂ ਹੈ ਇਹਨਾਂ ਦੇ ਬਾਰੇ, ਸ਼ੇਖ ਦੇ ਬਾਰੇ। ਹੱਜ ਜਿਹੜਾ ਹੈ ਉਹ ਹੱਜ ਕਾਬੇ ਦੀ ਯਾਤਰਾ ਨੂੰ ਕਹਿੰਦੇ ਨੇ, ਜੋ ਮੁਸਲਮਾਨਾਂ ਦਾ ਧਾਰਮਿਕ ਅਸੂਲ ਹੈ, ਨੇਮ ਬਣਾਇਆ ਹੋਇਆ ਜਾਣ ਦੇ ਲਈ, ਇਹ ਕਿਸ ਤਰ੍ਹਾਂ ਦੇ ਨੇਮ ਬਣਾਏ ਨੇ, ਉਹ ਕਹਿੰਦੇ ਨੇ ਵੀ ਹਿਜਰੀ ਦੇ ਸਾਲ ਦੇ 12ਵੇਂ ਮਹੀਨੇ ਜੁਲਹਿਜ਼ਰਾ ਕਹਿੰਦੇ ਹੈ, ਉਹਦੇ ਵਿੱਚ ਇਸ ਦੇ ਕਰਨ ਦੀ ਰੀਤ ਇਹਨਾਂ ਨੇ ਨੀਅਤ ਕੀਤੀ ਹੋਈ ਹੈ। ਤੇ ਜਦ ਮੱਕਾ ਇੱਕ ਪੜਾਅ ਰਹਿ ਜਾਵੇ, ਇੱਕ ਪੜਾਅ ਰਹਿ ਗਿਆ ਮਤਲਬ, ਤਾਂ ਯਾਤਰੀ ਇਸ਼ਨਾਨ ਕਰਕੇ ਬਹਿਰਾਮ ਬੰਨੇ ਅਰਥਾਂਤ ਪਹਿਲੇ ਬਸਤਰ ਤਿਆਗ ਦੇਵੇ ਸਾਰੇ। ਕੇਵਲ ਚਾਦਰਾਂ ਦੋ ਰੱਖਣ ਦਾ ਵਿਧਾਨ ਹੈ, ਚਾਦਰਾਂ ਦੋ ਰੱਖੇ, ਇੱਕ ਲੱਕ ਵਾਲੀ ਤੇ ਦੂਜੀ ਸਰੀਰ ਉੱਤੇ ਲੈਣਾ, ਜੁੱਤੀ ਦਾ ਵੀ ਤਿਆਗ ਕਰੇ। ਉਹਨਾਂ ਦੇ ਵਿਧਾਨ ਚ ਹੈ ਵੀ ਖੜਾਮਾ ਪਹਿਨਣ ਦੀ ਰੋਕ ਨਹੀਂ ਹੈ, ਕਿਉਂਕਿ ਸਾਡੇ ਵੀ ਧਰਮ ਚ ਲੰਗਰ ਵਿੱਚ ਖੜਾਮ ਜਾ ਸਕਦੀ ਹੈ, ਜੁੱਤੀ ਚੱਪਲਾਂ ਨਹੀਂ ਜਾ ਸਕਦੀਆਂ। ਉਹਦੇ ਚ ਵੀ ਗੀਤ ਉਹਨੂੰ ਇਸ ਤਰ੍ਹਾਂ ਕਥਨ ਕਰਦੇ ਆ ਵੀ ਜਿਹੜਾ ਤਲਬੀਆ ਕਹਿੰਦੇ ਨੇ, ਤਲਬੀਆ ਗਾਉਣਾ, ਮੱਕੇ ਪਹੁੰਚੋ, ਉਹਦਾ ਗੀਤ ਦਾ ਅਰਥ ਹੈ ਕਿ ਮੈਂ ਤੇਰੀ ਸੇਵਾ ਲਈ ਹਾਜ਼ਰ ਖੜਾ ਹਾਂ, ਤੇਰਾ ਸ਼ਰੀਕ ਕੋਈ ਨਹੀਂ, मैं तेरी सेवा लई खड़ा हां, तेरा शरीर कोई नहीं, निश्चय करके तेरी ही उस्तत है, तेरी ही बादशाहत है, ऐं कहिंदा जावे। ते जदों काबे मंदर दे पास जाके इशनान करे तां संघ अस्बद नूं चुम्मे, सत तवाफ कहिंदे ने परकर्मा नूं, ओह दियां काबे दियां करे। फिर तीन तां तेज तेज तुरे, चार हौली हौली करे, लै इह वी विधान है। काबे नूं अपने खब्बे हथ रखे, परकर्मा करन वाले जिहड़ा ना ओह काले पत्थर नूं चुम्मे, इब्राहिम दे मकाम पर जावे, उत्थे प्रार्थना करे, उत्थों हट के पहाड़ी जिहड़ी है सफा मरूह कहिंदे नूं उहदे उपर जा के काबे वल मूंह करके प्रार्थना करे, फिर मरवा चोटी ते जा के प्रार्थना करे, फिर काबे विच आ जावे, फिर उस नूं कहिंदे खुतबा सुने, फिर मकाम मिना ते उहदे उपर जा के रात उत्थे रहे, पहाड़ी अरफात कहिंदे नूं उत्थे जा के प्रार्थना करे अते खुतबा सुने। मुज़दलिफ कहिंदे ने मकान पर संझ दी नवाज पढ़े, ते उपर दसी सारी किरिया नौवीं थित तक समाप्त करके दसवीं ते नहर कुरबानी दा दिन मनदे ने। उहदे विच फिर जिहड़ा मुज़दलिफा कहिंदे ने मकान पर नवाज पढ़ के सैतान दा उत्थे इक थम मन्निया, उत्थे जाके सत पत्थर मारे अखे, फिर मीना पहुंचे कुरबानी देवे, कहिंदे उत्थे बकरा दुंबा गां आदि उठ के उन्हां नूं जवे करके ना सिर करके लटा गए, पशु दे सज्जे पासे खड़ा होके अल्लाह अकबर ऐ कहे, ये कह के गलते छुरी चलावे पिछो हाजी, ये इहराम त्याग के फिर मन पाउंदे वस्त्र पा लवे, होर जो मर्जी करे। फिर तीन दिन मके ते ठहरे, मके तो तुरन वेले काबे की फिर परिक्रमा करे, सैतान दे थम ते जाके सत बटे फेर मारे, फिर जम जम खूह दा पानी ऐ पीवे। बहुत मुसलमान मक्के दी यारता पिछों हजरत मुहम्मद साहब दी कबर दी यात्रा मदीने जाके करदे ऐ, हज पूरा समझदे ने, पर जिहड़े हवाबी लोग ने ओह कबर दा सन्मान धर्म विरुद्ध मनदे ऐ, इसलिए ओह मदीने दी यात्रा नहीं करदे। जो उपर लिखी रीत अनुसार हज करदा उस नूं हाजी कहिंदे ने। ओह कहिंदे लै तूं तां कहिंदे वी मैं हाजी बन गया, ते आही है थोड़ा कबीर साहब ने सारा कुछ सुना दिता है। तो इउं साध संगत जी फिर जिहड़ा काबा है उहदे बारे भी थोड़ी जी विचार है। अरब दे मक्के शहर, मक्का तां शहर है अरब दे विच, ते मुसलमानां दा धर्म मंदर है। इस्लाम दीआं किताबां अनुसार पहला हजरत इह जिहड़ा ना हजरत आदम ने बनाया सी, नूह वाले तूफान विच इह डिग पिया सी, मुड़ इब्राहिम ने उसारिया, ते फिर कई बार डिगा कई बार बनिया। एक बार मुहम्मद साहब जी ने इसकी नींह रखी सी, इस मंदिर विच अनेकां बुत पूजे जांदे सी जिन्हां हजरत मुहम्मद साहब ने बाहर कढ़िया, कुछ कहिंदे ने इब्राहिम ने कढ़िया सी, 360 मूरतां सी उहदे विच, मूरतां दी पूजा हुंदी सी। उहदा फिर निरोल खुदा दी बंदगी वल लाया, ते 1040 विच रूम दे उस्मानी पातशाह सुल्तान मुराद ने, इहदा मुराद चौथे ने काबे नूं नवें सिरे बनाया जो हुण तक कायम है। इस मंदिर दी पूर्व वल दी वाही जिहदा दरवाजा 33 गज लंमी है, उह जिहड़ा पश्चिम है उह 31 गज, उत्तर दी 22 गज, दक्षण दी 20 गज। इह बुलंदी दे उत्ते 35 फुट ते चनाई भूरे रंग दे विच पत्थर दे चूने नाल कीती है, ते कुर्सी तों 2 फुट उच्ची है, छत चपटी है। ਇਹ ਦਾ ਦਰਵਾਜ਼ਾ ਜਿਹੜਾ ਖਾਸ ਤਿਉਹਾਰਾਂ ਸਮੇਂ ਖੁੱਲਦਾ ਹੈ, ਯਾਤਰੀ ਲੋਕ ਆਉਂਦੇ ਨੇ, ਨਹੀਂ ਤਾਂ ਬੰਦੇ ਹੀ ਰਹਿੰਦਾ, ਉਦੋਂ ਹੀ ਖੁੱਲਦਾ ਜੋ ਯਾਤਰਾ ਕੀਤੀ ਜਾਂਦੀ ਹੈ। ਦੱਖਣ ਪੂਰਬ ਦਾ ਜੋ ਮੰਦਰ ਦਾ ਕੋਣਾ ਹੈ ਉਹਦੇ ਚ ਜ਼ਮੀਨ 5 ਫੁੱਟ ਉੱਚਾ ਸੰਘੇ ਅਸਵਦ ਕਾਲਾ ਪੱਥਰ ਜੜਿਆ ਹੋਇਆ ਹੈ ਜਿਸ ਨੂੰ ਹਾਜੀ ਚੁੰਮਦੇ ਆ। ਦੱਖਣ ਦੇ ਕੋਣੇ ਵਿੱਚ ਇੱਕ ਹੋਰ ਪੱਥਰ ਹੈ ਜਿਹਦਾ ਨਾਮ ਉਹਨਾਂ ਨੇ ਸਾਜੀ ਰੁਕਲਮੈਨ ਇਸ ਤਰ੍ਹਾਂ ਦਾ ਨਾਂ ਲਿਆ ਹੈ। ਇਸ ਨੂੰ ਯਾਤਰੀ ਲੋਕ ਸੱਜੇ ਹੱਥ ਨਾਲ ਛੂਹਦੇ ਹੈ। ਦਰਵਾਜ਼ੇ ਦੇ ਪਾਸ ਮੰਦਰ ਦੀ ਦੀਵਾਰ ਦੇ ਨਾਲ ਲੱਗਦਾ ਇਹ ਸੰਖ ਮਰਮ ਤੇ ਇਹਦੇ ਹਾਸੀਏ ਵਾਲਾ ਤੇ ਗਹਿਰਾ ਮਕਾਮ ਹੈ ਜਿਹਦੇ ਉੱਪਰ 3 ਆਦਮੀ ਖੜੇ ਹੋ ਸਕਦੇ। ਇਹ ਕਹਿੰਦੇ ਨੇ ਇਹ ਇਬਰਾਹਿਮ ਨੇ ਨਾ ਇਸਮਾਇਲ ਜਿਹੜਾ ਸੀ ਨਾ ਉਹਦੇ ਸਮੇਤ ਈਸ਼ਵਰ ਅੱਗੇ ਪ੍ਰਾਰਥਨਾ ਕੀਤੀ ਸੀ, ਕਾਬੇ ਦੇ ਚਾਰੇ ਪਾਸੇ ਪੁਕਾਰਿਆ, ਉਹਦਾ ਪੁੱਤਰ ਸੀ ਇਸਮਾਇਲ। ਪਰਕਰਮਾ ਲਈ ਖੁੱਲੀ ਥਾਂ ਹੈ, ਸੁੰਦਰ ਬਲਗਣ ਹੈ, 4 ਦੀਵਾਰੀ ਹੈ। ਕਾਬੇ ਦਾ ਮੰਦਰ ਸਿਆਹ ਰੇਸ਼ਮੀ ਗਲਾਫ਼ ਦੇ ਨਾਲ ਢਕਿਆ ਰਹਿੰਦਾ ਹੈ। ਉਹਦੇ ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਕਹਿੰਦੇ ਲੈ ਭਾਈ ਤੂੰ ਮੈਨੂੰ ਅਣਜਾਣ ਸਾਂ। ਤਾਂ ਕਬੀਰ ਕਹਿੰਦੇ ਆਹੀ ਆ ਤੁਹਾਡੀ ਹੱਥ, ਅੱਗੇ ਹੀ ਦੱਸ ਦੇਣ ਹੁਣ।
ਕਬੀਰ ਜਾ ਕੇ ਦਿਲ ਸਾਬਤ ਨਹੀਂ,
ਕਹਿੰਦੇ ਉਹ ਫੇਰ ਕਿਆ ਹੱਜ ਕਾਬੇ ਜਾਏ ਕਿਉਂ? ਕਹਿੰਦੇ ਜਿਹਦਾ ਦਿਲ ਇਹ ਸਾਬਤ ਨਹੀਂ ਹੈ, ਹਿਰਦੇ ਭਾਵਨਾ ਸਾਥ ਪੱਕੀ ਸਚਾਈ ਵਾਲੀ ਨਹੀਂ ਹੈ।
ਕਬੀਰ ਜਾ ਕੀ ਦਿਲ ਸਾਵਤ ਨਹੀਂ।
ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹੇ ਭਾਈ, ਜਾਂ ਜਿਸ ਦੀ ਦਿਲ ਹਿਰਦੇ ਦੀ ਭਾਵਨਾ ਸਾਬਤ ਪੱਕੀ ਨਹੀਂ ਹੈ, ਸਚਾਈ ਵਾਲੀ ਦਰੁਸਤ ਨਹੀਂ ਹੈ,
ਤਾ ਕਉ ਕਹਾਂ ਖੁਦਾਈ,
ਉਸ ਨੂੰ ਖੁਦਾ ਅੱਲਾ ਦੀ ਪ੍ਰਾਪਤੀ ਕਹਾਂ ਕਿੱਥੇ ਹੋ ਸਕਦੀ ਹੈ, ਭਾਵ ਨਹੀਂ ਹੋ ਸਕਦੀ, ਭਾਵ ਉਹ ਹੀ ਵਿਦ ਤੇ ਦੇਵਾ ਕਿਹਾ ਹੈ। ਹਾਂਜੀ,
ਕਬੀਰ ਅੱਲਾ ਕੀ ਕਰ ਬੰਦਗੀ।
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ, ਪਰਮਾਤਮਾ ਦੀ ਜਿਹੜਾ ਅਲੱਖ ਰੂਪ ਹੈ ਉਹਦੀ ਬੰਦਗੀ ਭਗਤੀ ਕਰ।
ਜੇ ਸਿਮਰਤ ਦੁੱਖ ਜਾਏ,
ਜਿਹਦੇ ਸਿਮਰਨ ਕਰਕੇ ਜੰਮਣ ਮਰਨ ਦਾ ਗਿਆਨ ਦਾ ਦੁੱਖ ਚਲਿਆ ਜਾਂਦਾ ਹੈ।
ਦਿਲ ਮਹਿ ਸਾਈ ਪ੍ਰਗਟੈ,
ਤੇ ਫਿਰ ਦਿਲ ਦੇ ਵਿੱਚ ਮਹਿ ਵਿੱਚ ਸਾਈ ਮਾਲਕ ਪ੍ਰਭੂ ਜਿਹੜਾ ਨਾ ਪ੍ਰਗਟ ਹੈ, ਪ੍ਰਗਟ ਸਾਕਸ਼ਾਤ ਹੋ ਜਾਵੇਗਾ।
ਬੁਝੈ ਬੁਲੰਤੀ ਨਾਇ,
ਇਹ ਤ੍ਰਿਸ਼ਨਾ ਜਿਹੜੀ ਹੈ ਆਦਿ, ਇਹ ਬੁਲੰਦੀ ਬਲਦੀ ਹੋਏ ਤੇ ਨਾ ਅਗਨੀ ਜਿਹੜੀ ਹੈ ਨਾ, ਇਹ ਬੁਝਾ ਬੁਝ ਜਾਵੇਗੀ। ਇਹਨੂੰ ਬੁਝਾ ਕਰਨਾ, ਬੁਝਿਆ ਨਹੀਂ ਕਰਨਾ ਇਸਦਾ ਪਾਠ, ਬੁਝਾ ਬੁਝ ਜਾ ਗਈ ਤੇ ਨਾ ਨਾਮ ਰੂਪੀ ਜਲ ਦੇ ਨਾਲ ਅਗਨੀ ਬੁਝ ਜਾਵੇਗੀ। ਤੇ ਇਉਂ ਸਾਸ ਨੇ ਇੱਕ ਮਾਸ ਖਾਣ ਵਾਲਾ ਨਿਰਦਈ ਪੁਰਸ਼ ਜੀਵ ਹਿੰਸਾ ਕਰ ਰਿਹਾ ਸੀ। ਕਬੀਰ ਸਾਹਿਬ ਨੇ ਪੁੱਛਿਆ, ਤੂੰ ਜ਼ਬਰਦਸਤੀ ਇਹਦਾ ਗਲ ਕਿਉਂ ਵੱਢ ਰਿਹਾ? ਉਹਨੇ ਕਿਹਾ, ਮੈਂ ਤਾਂ ਹਲਾਲ ਕਰ ਰਿਹਾ, ਜੋ ਪੁੰਨ ਕਰਮ ਹੈ, ਜੀਵ ਹੱਤਿਆ ਹੁੰਦੀ ਹੈ। ਤੇ ਦੇਖ ਕੇ ਕਬੀਰ ਸਾਹਿਬ ਨੇ ਕਿਹਾ, ਹੱਦ ਹੋ ਗਈ, ਧਰਮ ਦੇ ਨਾਂ ਤੇ ਜੀਵ ਹਿੰਸਾ ਕਰਕੇ ਫਿਰ ਵੀ ਕਹਿੰਦਾ ਮੈਂ ਠੀਕ ਕਰ ਰਿਹਾ। ਉਸ ਵੇਲੇ ਕਬੀਰ ਸਾਹਿਬ ਨੇ ਸ਼ਬਦ ਉਚਾਰਿਆ,
ਕਬੀਰ ਜੋਰੀ ਕੀ ਇਹ ਜ਼ੁਲਮ ਹੈ।
ਕਬੀਰ ਸਾਹਿਬ ਜੀ ਕਹਿੰਦੇ, ਭਾਈ ਜੋਰੀ ਜ਼ਬਰਦਸਤੀ ਜਿਹੜੀ ਕਰਨੀ ਹੈ ਤਾਂ ਜ਼ੁਲਮ ਹੈ, ਅਤਿਆਚਾਰ ਹੈ।
ਕਹਿਤਾ ਨਾਉ ਹਲਾਲ,
ਐਵੇਂ ਤੂੰ ਬੱਕਰੇ ਨੂੰ ਜਾਨਵਰਾਂ ਨੂੰ ਮਾਰ ਮਾਰ ਕੇ ਉਹਦਾ ਨਾਂ ਹਲਾਲ ਰੱਖ ਲਿਆ। ਮੁਸਲਮਾਨ ਨੂੰ ਉਪਦੇਸ਼ ਦਿੰਦੇ ਹੈ ਰੱਬ ਦੇ ਨਾਂ ਤੇ ਕੁਰਬਾਨੀ ਦੇਣੀ, ਇਹ ਤੂੰ ਕਹਿੰਦਾ, ਕਹਿਤਾ ਕਹਿ ਰਿਹਾ ਹੈ। ਜਮੂਰ ਅੰਜ਼ੀਲ ਤੋਰੇਤ ਫੁਰਕਾਨ ਚਾਰੇ ਕੂਕੇ ਜ਼ੋਰ ਹਰਾਮ, ਇਹ ਤਾਂ ਐ ਕੂਕਦੀਆਂ ਨੇ ਵੀ ਜ਼ੋਰ ਕਰਨਾ ਹਰਾਮ ਹੈ, ਇਹ ਤੂੰ ਕੀ ਕਰ ਰਿਹਾ ਹੈ?
ਦਫ਼ਤਰ ਲੇਖਾ ਮੰਗੀ ਹੈ,
ਜਦੋਂ ਧਰਮ ਰਾਜ ਦੀ ਕਚਹਿਰੀ ਦੇ ਵਿਚ ਤੇਰੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਮੰਗਿਆ ਜਾਵੇਗਾ।
ਤਬ ਹੋਏਗੋ ਕੌਣ ਹਵਾਲ,
ਉਦੋਂ ਪਤਾ ਲੱਗੂਗਾ ਵੀ ਹਲਾਲ ਕਰੇ ਦਾ ਕੀ ਫਲ ਮਿਲਿਆ, ਉਦੋਂ ਤੇਰਾ ਕੌਣ ਕਿਸ ਪ੍ਰਕਾਰ ਦਾ ਹਵਾਲ ਹਾਲ ਹੋਏਗਾ, ਭਾਵ ਬੁਰਾ ਹਾਲ ਹੋਏਗਾ। ਜੇਕਰ ਇੱਥੇ ਜੀਵ ਦੇ ਸਵਾਦ ਲਈ ਕਿਸੇ ਬੇਜਵਾਨ ਦਾ ਗਲਾ ਕੱਟਿਆ, ਅਗਲੇ ਜਨਮ ਵਿੱਚ ਤੈਨੂੰ ਵੀ ਆਪਣਾ ਗਲਾ ਕਟਾਉਣਾ ਪਏਗਾ, ਤੇਰਾ ਮਾਸ ਉਹ ਖਾਣਗੇ। ਇਹ ਦੋ ਮਿਸਾਲਾਂ ਮੇਰੇ ਸਾਹਮਣੇ ਸਾਸ ਜੀ, ਇੱਕ ਉਹ ਆ ਕੇ ਮੇਰੇ ਕੋਲੋਂ ਗੁਰਮੁਖ ਕਹਿੰਦੇ ਸੀ, ਕਹਿੰਦੇ ਜੀ ਪਤਾ ਨਹੀਂ ਕੀ ਹੋ ਗਿਆ, ਰਾਤ ਮੈਨੂੰ ਸਾਰੀ ਰਾਤ ਮੁਰਗੇ ਖਾਈ ਗਏ ਨੇ, ਕਹਿੰਦੇ ਜਦ ਵੀ ਅੱਖ ਖੁੱਲੇ ਮੈਂ ਫੇਰ ਸੋਵਾਂ, ਮੁੜ ਕੇ ਫੇਰ ਮੁਰਗੇ ਦੁਆਲੇ ਹੋ ਜਾਣ। ਤੇ ਮੈਂ ਕਿਹਾ ਵੀ ਚੰਗਾ, ਇੱਥੇ ਹਿਸਾਬ ਨਿਬੇੜ ਰਹੇ ਨੇ। ਕਹਿੰਦਾ ਮੈਂ ਬਥੇਰਾ ਕਿਹਾ ਵੀ ਮੈਂ ਇਕੱਲੇ ਨੇ ਥੋੜੀ ਖਾਧੇ ਆ, ਵੀ ਹੋਰ ਨੇ ਵੀ ਤਾਂ ਖਾਧੇ ਆ, ਮੇਰਾ ਮਾਸ ਖਾਂਦੇ ਹੋ ਤੁਸੀਂ ਆ ਕੇ। ਇੱਕ ਪਟਿਆਲੇ ਹੋਇਆ ਸੀ ਇਸ ਤਰ੍ਹਾਂ ਹੀ, ਉਹ ਵੀ ਸਾਸ ਜੀ ਜਾਨਵਰ ਇਸ ਤਰ੍ਹਾਂ ਖਾਣ ਪੈਂਦੇ ਸੀ, ਉਹਨਾਂ ਦੀਆਂ ਆਤਮਾਵਾਂ ਤੜਫਦੀਆਂ। ਸਾਸ ਜੀ ਕਈ ਵਾਰੀ ਸੁਖਮ ਰੂਪ ਹੋ ਕੇ ਫਿਰ ਵੀ ਤੂੰ ਸਾਨੂੰ ਖਾਧਾ, ਕੀ ਹਾਲ ਹੋਵੇਗਾ, ਭਾਵ ਬੁਰਾ ਹਾਲ ਹੋਵੇਗਾ।
ਕਬੀਰ ਖੂਬ ਖਾਣਾ ਖੀਚਰੀ,
ਕਹਿੰਦੇ ਕਬੀਰ ਫਿਰ ਤੂੰ ਮਾਸ ਬਿਲਕੁਲ ਨਹੀਂ ਖਾਂਦਾ, ਸਰੀਰ ਦੀ ਤੰਦਰੁਸਤੀ ਵਾਸਤੇ ਆ, ਇਹਦੇ ਵਿੱਚ ਬੜੇ ਤਾਕਤ ਹੈ ਸਰੀਰ ਦੇ ਵਿੱਚ। ਉਹ ਕਹਿੰਦਾ ਭਾਈ ਮੈਨੂੰ ਤਾਂ ਖਿਚੜੀ ਉਹ ਚੰਗੀ ਹੈ, ਇਹੋ ਜਿਹੇ ਮਾਸ ਖਾਣ ਦੇ ਨਾਲੋਂ ਇਹ ਜਿਹੜਾ ਖੀਚਰੀ ਖਿਚੜੀ ਖਾਣਾ ਜਿਹੜਾ ਬਹੁਤ ਖੂਬ ਚੰਗਾ ਹੈ, ਕਿਉਂਕਿ
ਜਾਮਹਿ ਅੰਮ੍ਰਿਤ ਲੋਨ,
ਜਿਹਦੇ ਵਿੱਚ ਅੰਮ੍ਰਿਤ ਰੂਪੀ ਘੀ ਪੈ ਗਿਆ। ਅੰਮ੍ਰਿਤ ਨਾਮ ਸਾਸ ਜੀ ਇੱਥੇ ਘੀ ਦਾ ਨਾਮ ਹੈ, ਅੰਮ੍ਰਿਤ ਰੂਪੀ ਘੀ ਪੈ ਗਿਆ ਤੇ ਲੋਨ ਵਿੱਚ ਥੋੜਾ ਜਿਹਾ ਲੂਣ ਮਿਲਾਇਆ ਜਾਂਦਾ, ਨਿਮਕ ਮਿਲਾਇਆ ਜਾਂਦਾ, ਅੰਮ੍ਰਿਤ ਰੂਪ ਖਾਣਾ ਹੈ। ਕਹਿੰਦੇ ਇਹਦੇ ਚ ਦੋਸ਼ ਨਹੀਂ ਹੈ, ਕੋਈ ਰੱਬ ਨੇ ਜਾਇਜ਼ ਠਹਿਰਾਇਆ ਹੋਇਆ ਹੈ, ਮਨੁੱਖ ਦੇ ਹਿੱਸੇ ਦੇ ਵਿੱਚ ਇਹ ਆਉਂਦਾ। ਸਾਸੀ ਛੇ ਪ੍ਰਕਾਰ ਦੀ ਸ੍ਰਿਸ਼ਟੀ ਮਾਧ ਰਾਗ ਦੇ ਵਿੱਚ ਆਪ ਜੀ ਨੇ ਸੁਣੀ ਹੈ, ਤੇ ਆਪਣਾ ਆਪਣਾ ਹੱਕ ਹੈ, ਉਹਦੇ ਚ ਪਾਪ ਨਹੀਂ ਹੈ। ਹੁਣ ਸ਼ੇਰ ਮਾਸ ਖਾਵੇ ਉਹਨੂੰ ਕੋਈ ਪਾਪ ਨਹੀਂ ਹੈ, ਤੇ ਉਹ ਤਾਂ ਚਲੋ ਅਰਥ ਕੱਢਣ ਦੀ ਗੱਲ ਹੈ। ਇਹ ਕੋਈ ਸੰਤ ਸਾਧੂ ਸੀ, ਹੁੰਦਾ ਸੀ ਮਾਸ ਮੂਸ ਖਾ ਲੈਂਦਾ ਸੀ ਬਾਅਦ ਜੀ, ਪਹਿਲਾਂ ਤਾਂ ਮਸਤੂਆਣੀ ਸੰਪਰਦਾ ਚੋਂ ਸੀ, ਫਿਰ ਉਹ ਮਾਸ ਖਾਣ ਗਿੱਜ ਗਿਆ ਸੀ। ਤੇ ਮੈਨੂੰ ਕਹਿੰਦਾ ਵੀ ਮਾਸ ਇੰਨਾ ਮਾੜਾ ਤਾਂ ਨਹੀਂ, ਮੈਂ ਕਿਹਾ ਜੀ ਠੀਕ ਹੈ, ਮੈਂ ਤਾਂ ਨਿਆਣਾ ਜਾਈ ਸੀ ਉਦੋਂ, ਪਰ ਕੁਦਰਤੀ ਫੁਰਨ ਦੀ ਗੱਲ ਹੈ। ਉਹ ਕਹਿੰਦਾ ਅੱਛਾ, ਐਂ ਦਾ ਜਿਹੜਾ ਅੰਮ੍ਰਿਤ ਛਕ ਲੈਂਦਾ ਹੈ ਉਹਦਾ ਨਾਂ ਕੀ ਹੈ? ਮੈਂ ਕਿਹਾ ਸਿੰਘ। ਕਹਿੰਦਾ ਸਿੰਘ ਦਾ ਅਰਥ ਸ਼ੇਰ, ਸ਼ੇਰ ਦਾ ਖਾਣਾ ਮਾਸ, ਇਸ ਕਰਕੇ ਸਭ ਨੂੰ ਖਾਣਾ ਚਾਹੀਦਾ। ਮੈਂ ਕਿਹਾ ਜੀ ਫਿਰ ਸ਼ੇਰ ਦੇ ਪੂੰਛ ਵੀ ਹੁੰਦੀ ਹੈ, ਆਪਣੇ ਪੂੰਛ ਵੀ ਲਾਉਣੀ ਚਾਹੀਦੀ ਹੈ, ਫਿਰ ਗੱਲ ਨਾ ਆਵੇ। ਤੋ ਇਸ ਕਰਕੇ ਥੋੜਾ ਵੀ ਇਸ ਤਰ੍ਹਾਂ ਇਹ ਸਾਸੀ, ਫਿਰ ਸਿੰਘ ਦਾ ਅਰਥ ਤਾਂ ਬ੍ਰਹਮ ਵੀ ਹੁੰਦਾ, ਉਹ ਨਹੀਂ ਅਕਲ ਦੇ ਵਿੱਚ ਆਇਆ ਵੀ ਬ੍ਰਹਮ ਰੂਪ ਹੈ। ਇਹ ਅਰਥ ਹੈ ਮਹਾਰਾਜ ਤਾਂ ਰੱਖਿਆ ਜਦੋਂ ਕਿਸੇ ਦਾ ਕੋਈ ਨਾਮ ਲਵੇ, ਨਾਮ ਤਾਂ ਮੂਹਰੇ ਆ ਗਿਆ ਜਿਹੜਾ ਕਰਦਿਆਂ ਦਾ ਰੱਖਿਆ, ਜਦ ਕਿਹਾ ਸਿੰਘ ਬ੍ਰਹਮ ਦਾ ਨਾਂ ਆ ਗਿਆ, ਰੱਬ ਦਾ ਨਾਂ ਲਿਆ ਗਿਆ। ਇਸ ਕਰਕੇ ਤਾਂ ਮਹਾਰਾਜ ਕਿਹਾ ਅਰਧ ਨਾਮ ਸਿੰਘ ਨਹੀਂ ਲੈਣਾ, ਸਿੰਘ ਦਾ ਅੱਧਾ ਨਾਮ ਨਹੀਂ ਲੈਣਾ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਅੱਗੇ ਫਰਮਾਨ ਕਰਦੇ ਕਹਿੰਦੇ ਸਾਨੂੰ ਤਾਂ ਭਾਈ ਇਹ ਖਿਚੜੀ ਉਹ ਚੰਗੀ ਹੈ,
ਹੀਰਾ ਰੋਟੀ ਕਾਰਨ,
ਤੇ ਫਿਰ ਹੀਰਾ ਮਾਸ ਵਾਲੀ ਰੋਟੀ ਦੇ ਕਾਰਨ ਵਾਸ ਵਾਸਤੇ, ਆਪਣਾ ਜਿਹੜਾ ਹੈ
ਗਲਾ ਕਟਾਵੇ ਕੌਣ,
ਤੇ ਸ਼ਿਕਾਰੀ ਬਣ ਕੇ ਜੀਵਾਂ ਨੂੰ ਮਾਰਨਾ, ਫਿਰ ਉਹਦੇ ਵਾਸਤੇ ਕੌਣ ਗਲਾ ਕਟਾਵੇ, ਪਾਵਰ ਜਿਹੜਾ ਕਿਸੇ ਦਾ ਗਲ ਵੱਢੂਗਾ ਫਿਰ ਆਪਣਾ ਵੀ ਤਾਂ ਵਢਾਉਣਾ ਹੀ ਪਊਗਾ। ਅਮੀਰ ਭੰਡਾਰ ਦੇ ਵਿੱਚ ਸਾਸ ਜੀ ਸੰਤ ਕਿਰਪਾਲ ਸਿੰਘ ਨੇ ਦਿੱਤਾ ਹੈ, ਉਹ ਕਹਿੰਦੇ ਉਹਨੂੰ ਬਿਸਮਲ ਉਹਨੇ ਝਟਕਾ ਕੀ ਆ, ਕਹਿੰਦੇ ਇੱਕ ਨੇ ਤਾਂ ਹਲਾਲ ਕਰਕੇ ਕਹਿ ਤਾ ਵੀ ਇਹਦੀ ਜੀ ਰੂਹ ਜਿਹੜੀ ਆ ਉਹ ਅਸੀਂ ਨਰਕਾਂ ਨੂੰ ਨਹੀਂ ਜਾਣ ਦਿੱਤੀ, ਉਹ ਬੇਸਤਾਂ ਨੂੰ ਭੇਜ ਦਿੱਤੀ ਹੈ, ਕਿ ਦੂਜੇ ਕਹਿੰਦੇ ਭਾਈ ਜਿਹੜਾ ਝਟਕਾ ਕਰਨ ਵਾਲੇ ਉਹ ਵੀ ਕਹਿੰਦੇ ਨੇ ਅਸੀਂ ਕਲਿਆਣ ਕਰ ਦਿੱਤੀ ਹੈ। ਉਹ ਅਮੀਰ ਭੰਡਾਰ ਚ ਤੁਕਾਂ ਲਿਖੀਆਂ ਹੋਈਆਂ ਨੇ, ਉਹਨ ਬਿਸਮਲ ਉਹਨੂੰ ਝਟਕਾ ਕੀ ਆ, ਦਇਆ ਦੋਹੋਂ ਤੇ ਭਾਗੀ, ਕਹਿਤ ਕਬੀਰ ਸੁਣੋ ਰੇ ਸੰਤੋ ਆਗ ਦੋ ਕਰ ਲੱਗ ਗਈ, ਅੱਗ ਤਾਂ ਦੋਨਾਂ ਘਰਾਂ ਚ ਲੱਗ ਗਈ, ਕਹਿੰਦੇ ਬੱਚਾ ਤਾਂ ਕੋਈ ਵੀ ਨਹੀਂ ਹੈ। ਅੱਗੇ ਦੱਸਦੇ ਹਨ ਕਬੀਰ ਸਾਹਿਬ ਜੀ,
ਕਬੀਰ ਗੁਰ ਲਾਗਾ ਤਬ ਜਾਣੀ ਹੈ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਸਿੱਖ ਨੂੰ ਗੁਰਾਂ ਦਾ ਉਪਦੇਸ਼ ਚੰਗਾ ਲੱਗਿਆ ਤਬ ਤਾਂ ਹੀ ਜਾਣਿਆ ਜਾਈਦਾ,
ਮਿਟੈ ਮੋਹ ਤਨ ਤਾਪ,
ਜਦੋਂ ਅੰਦਰੋਂ ਮੋਹ ਤਨ ਸਰੀਰ ਦੇ ਆਧੀ ਵਿਆਧੀ ਉਪਾਧੀ ਰੂਪ ਤਾਪ ਮਿਟ ਜਾਣ, ਆਧੀ ਮਾਨਸਿਕ ਪੀੜਾ ਨੂੰ ਕਹਿੰਦੇ ਨੇ ਜਿਹੜੀ ਕਾਮ ਕ੍ਰੋਧ ਆਦਿ ਪ੍ਰਭਾਵ ਕਰਦੀਆਂ ਨੇ, ਵਿਆਧੀ ਸਰੀਰ ਦੀਆਂ ਖਿਲਤਾਂ ਵਿਗੜਨ ਤੋਂ ਜਿਹੜਾ ਵਾਏ ਪਿੱਤ ਕਫ ਰੁਦਰ ਵਿਗਾਰ ਇਹ ਖਿਲਤਾਂ ਵਿਗੜ ਜਾਣ, ਬਿਮਾਰੀਆਂ ਲੱਗਦੀਆਂ, ਉਹਨੂੰ ਸਾਸ ਜੀ ਇਸ ਪ੍ਰਕਾਰ ਵਿਆਧ ਰੋਗ ਕਹਿੰਦੇ ਨੇ। ਤੇ ਭਾਵ ਕੀ ਹੈ, ਇਹ ਸਾਰਿਆਂ ਸਾਸ ਜੀ ਬਿਮਾਰੀਆਂ ਇਸ ਤਰ੍ਹਾਂ ਸਰੀਰਕ ਬਿਮਾਰੀਆਂ ਹੋ ਗਈਆਂ। ਉਪਾਧੀ ਕਹਿੰਦੇ ਬਾਹਰੋਂ ਕੋਈ ਆਫਤ ਆ ਚਿੰਬੜੀ, ਦੁਸ਼ਮਣਾਂ ਨੇ ਵਾਰ ਕਰ ਦਿੱਤਾ, ਜਾਂ ਪ੍ਰੇਤ ਪੀੜਾ ਹੋ ਗਈ ਉੱਪਰ ਤੋਂ ਜਿਹੜੀ ਆਪ ਹੈ, ਉਹਨੂੰ ਕਹਿੰਦੇ ਨੇ ਆਦਿ ਵਿਆਧ ਉਪਾਧ, ਉਹਨੂੰ ਉਪਾਧੀ ਕਿਹਾ ਜਾਂਦਾ। ਇਸ ਪ੍ਰਕਾਰ ਸਾਸ ਜੀ ਇਹ ਤਾਪ ਮਿਟ ਜਾਣ, ਆਦਿ ਵਿਆਧ ਉਪਾ ਅਧਿਆਤਮ ਆਦਿ ਜੈਵ ਅਧਿਭੂਤ ਅਧਿਆਤਮ, ਤੇ ਇਹ ਜਿਹੜੇ ਸਾਧ ਸਿੰਘ ਜੀ ਤਾਪ ਨੇ ਇਹਨਾਂ ਦੇ ਨਾਮ ਬਦਲ ਕੇ ਵਿਦਾਂਤ ਵਿੱਚ ਐਸਾ ਕਿਹਾ। ਅੱਗੇ ਦੱਸਦੇ ਨੇ
ਹਰਖ ਸੋਗ ਦਾਜੈ ਨਹੀਂ,
ਪਦਾਰਥਾਂ ਦੇ ਆਏ ਤੋਂ ਖੁਸ਼ੀ, ਪਦਾਰਥਾਂ ਦੇ ਗਏ ਤੋਂ ਸੋਗ, ਗਮ ਵਾਲਾ ਸੁਭਾ ਦਾਜੇ ਸਾੜਨ ਨਹੀਂ ਕਰੇਗਾ, ਨਹੀਂ ਸਾੜੇਗਾ। ਫਿਰ
ਤਬ ਹਰ ਆਪੇ ਆਪ,
ਉਦੋਂ ਪਰਮਾਤਮਾ ਆਪੇ ਆਪਣੇ ਆਪ ਹੀ ਸਿੱਖ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਵੇਗਾ। ਆਵਤ ਹਰਖ ਨਾ ਜਾਵਤ ਦੁੱਖ ਹੈ, ਨਹਿ ਵਿਆਪੈ ਮਨ ਰੋਗ ਨਹੀਂ, ਇਹ ਅਵਸਥਾ ਮਿਲ ਜਾਏਗੀ।
ਕਬੀਰ ਰਾਮ ਕਹਿਣ ਮਹਿ ਭੇਦ ਹੈ,
ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਰਾਮ ਕਹਿਣ ਦੇ ਵਿੱਚ ਬੜਾ ਭਾਰੀ ਫਰਕ ਹੈ।
ਤਾ ਮਹਿ ਏਕ ਵਿਚਾਰ,
ਉਹਦੇ ਵਿੱਚ ਇੱਕ ਵਿਚਾਰ ਹੈ, ਤੇ ਉਹ ਕੀ ਵਿਚਾਰ ਹੈ, ਤਿਸ ਪਰਮਾਤਮਾ ਦੇ ਨਾਮ ਕਹਿਣ ਵਿੱਚ ਇੱਕ ਤਾਂ ਸਰੂਪ ਦੀ ਵਿਚਾਰ ਹੋ ਜਾਂਦੀ ਹੈ, ਜਾਂ ਫਿਰ ਭਾਈ ਇਹ ਵੀ ਹੈ, ਤੇ ਰਾਮ ਜਿਹੜਾ ਹੈ ਉਹ ਤਾਂ ਬਹੁਤ ਸਾਰੇ ਦੁਰਾਚਾਰੀ ਲੋਕ ਵੀ ਕਹਿ ਦਿੰਦੇ ਨੇ, ਉਹ ਕਹਿੰਦੇ ਕੁੱਕੜ ਦੀ ਗਰਦਨ ਮਰਾਉਣ ਲੱਗੇ ਵੀ ਕਈ ਰਾਮ ਕਹਿੰਦੇ, ਰਾਮ ਕਹਿ ਕੇ ਕਹਿੰਦੇ ਕਰਤੀ ਕਲਿਆਣ ਕਹਿ ਕੇ ਕਰਤੀ ਜੀ, ਬੱਕਰੀ ਦੀ ਗੱਲ ਵੱਢਣ ਲੱਗੇ ਵੀ ਕਹਿਤਾ ਕਹਿਤਾ ਰਾਮ ਕਹਿੰਦਾ ਜੀ ਕਹਿਤਾ, ਤੋ ਇਸ ਪ੍ਰਕਾਰ ਨਹੀਂ ਹੈ। ਅੱਗੇ ਦੱਸਦੇ ਨੇ ਸੋਈ ਰਾਮ,
ਸੋਈ ਰਾਮ ਸਭੈ ਕਹਿ,
ਉਹ ਰਾਮ ਰਾਮ ਸਾਰੀ ਦੁਨੀਆਂ ਹੀ ਕਹੇ ਕਹਿੰਦੀ ਹੈ,
ਸੋਈ ਕੌਤਕਹਾਰ,
ਉਹੀ ਰਾਮ ਰਾਮ ਕੌਤਕਹਾਰ ਕਰਤੱਵ ਕਰਨ ਵਾਲੇ ਰਾਸਧਾਰੀ ਵੀ ਤਾਂ ਕਹਿ ਲੈਂਦੇ ਨੇ, ਉਹ ਰਾਮ ਦਾ ਨਾਮ ਜਿਗਿਆਸੂ ਜਿਹੜਾ ਨਾ ਸਾ ਭੈ, ਸਭੇ ਦਾ ਅਰਥ ਹੋਊਗਾ, ਇਹ ਸੱਸੇ ਨੂੰ ਅਲੱਗ ਕਰਤਾ, ਸਾ ਭੈ ਸਾ ਸਹਿਤ ਭੈ ਡਰਦੇ ਜਪਦੇ ਨੇ, ਰਾਸਧਾਰੀ ਉਸ ਰਾਮ ਨਾਮ ਨੂੰ ਆਪਣੀ ਪੇਟ ਦੀ ਪੂਰਤੀ ਲਈ ਜਪਦੇ ਨੇ, ਨਕਲ ਦੇ ਤੌਰ ਤੇ ਆਖਦੇ ਨੇ, ਇਹ ਬੜਾ ਫਰਕ ਹੈ। ਕਬੀਰ ਸਾਹਿਬ ਜੀ ਕਹਿੰਦੇ
ਕਬੀਰ ਰਾਮੇ ਰਾਮ ਕਹੋ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਰਾਮੇ ਰਮੇ ਹੋਏ ਰਾਮ ਪਰਮਾਤਮਾ ਦਾ ਨਾਮ ਕਹੋ, ਉਚਾਰਨ ਕਰੋ,
ਕਹਿਬੇ ਮਾਹੇ ਵਿਵੇਕ,
ਦੇ ਕਹਿਣ ਦੇ ਵਿਵੇਕ ਜੀਵ ਇਸ ਦੀ ਏਕਤਾ ਵਾਲੀ ਵਿਚਾਰ ਪ੍ਰਾਪਤ ਹੁੰਦੀ ਹੈ,
ਏਕ ਅਨੇਕ ਹੈ ਮਿਲ ਗਇਆ,
ਇੱਕ ਰਾਸਧਾਰੀਆਂ ਦਾ ਰਾਮ ਕਹਿਣ ਉਹ ਤਾਂ ਅਨੇਕਾਂ ਪਦਾਰਥਾਂ ਦੀ ਇੱਛਾ ਵਿੱਚ ਮਿਲ ਗਿਆ, ਅਤੇ ਏਕ ਇੱਕ ਫਿਰ ਏਕ ਸਮਾਨਾ,
ਏਕ ਸਮਾਨਾ ਏਕ,
ਇੱਕ ਜੋ ਸੰਤ ਜਨਾਂ ਦਾ ਰਾਮ ਨਾਮ ਉਚਾਰਨਾ ਹੈ ਉਹ ਏਕ ਅਦੁੱਤੀ ਬ੍ਰਹਮ ਵਿੱਚ ਸਮਾਨਾ ਮਿਲ ਜਾਂਦਾ ਹੈ। ਤੋ ਇਸ ਕਰਕੇ ਜਿਵੇਂ ਦਾਦੂ ਸਾਧ ਸਿੰਘ ਜੀ ਬੜਾ ਬੰਦਗੀ ਵਾਲਾ ਹੋਇਆ, ਉਧਰ ਉਸ ਇਲਾਕੇ ਜੀ ਚਰਸ ਚੱਲਦੇ, ਆਪਾਂ ਖੂਹ ਆਪਣੇ ਖੂਹ ਹੁੰਦੇ ਉੱਥੇ ਚਰਸ ਕਹਿੰਦੇ ਸੀ ਉਹਨਾਂ ਨੂੰ, ਬੋਕਾ ਪਾਣੀ ਦਾ ਹੇਠੋਂ ਭਰਦਾ, ਤੇ ਉਹ ਬਾਲ ਸਿੱਧੇ ਹੀ ਜਾਂਦੇ ਹੁੰਦੇ ਸੀ ਬਲਦਾਂ ਨੂੰ, ਉਹ ਹੁਣ ਜਿਹੜਾ ਲੈ ਕੇ ਬਲਦ ਹੱਕਦਾ ਉਹਦੀ ਪਿੱਠ ਹੁੰਦੀ ਸੀ ਚਰਸਕਨੀ ਨੂੰ, ਉਹਨੂੰ ਪਤਾ ਨਹੀਂ ਸੀ ਲੱਗਦਾ ਬੋਕਾ ਉੱਪਰ ਆ ਗਿਆ ਕਿ ਨਹੀਂ, ਉਹ ਫਿਰ ਜਿਹੜਾ ਬੋਕਾ ਫੜਨ ਵਾਲਾ ਉਹ ਕਹਿੰਦਾ ਆ ਗਿਆ ਬੇਲੀ ਰਾਮ, ਉਹ ਬਲਦ ਜਦੇ ਥੰਮ ਦਿੰਦਾ। ਤੇ ਜਿਸ ਵੇਲੇ ਸਾਫ਼ ਸੀ ਉਹਨਾਂ ਨੂੰ ਫਿਰ ਬਲਦਾਂ ਨੂੰ ਹੱਕਣਾ, ਜਦੋਂ ਖਾਲੀ ਬੋਕਾ ਹੋ ਗਿਆ ਤੇ ਉਸ ਵੇਲੇ ਸਾਫ਼ ਸੀ ਉਹ ਬੈਲ ਦੀ ਪੂੰਛ ਮਰੋੜ ਕੇ ਉਹਨੂੰ ਹੱਕਣਾ, ਛੇਤੀ ਦੇ ਕੇ ਬੋਕਾ ਭਰ ਜਾਵੇ ਪਾਣੀ ਦਾ। ਕਹਿੰਦਾ ਦਾਦੂ ਦੁਨੀਆਂ ਬਾਵਰੀ ਕਹੇ ਚਾਮ ਕੋ ਰਾਮ, ਪੂੰਛ ਮਰੋੜ ਹੈ ਬੈਲ ਕੀ ਕੱਢ ਹੈ ਆਪਣਾ ਕਾਮ। ਕਹਿੰਦੇ ਰਾਮ ਤਾਂ ਉਹ ਵੀ ਕਹੀ ਜਾਂਦੇ ਨੇ, ਇਹ ਬੜਾ ਫਰਕ ਹੈ ਰਾਮ ਕਹਿਣ ਦੇ ਵਿੱਚ ਸੰਤਾਂ ਦੇ ਰਾਮ ਕਹਿਣ ਦੇ ਵਿੱਚ। ਉਹ ਫਿਰ ਇੱਕ ਸਾਸ ਜੀ ਅਦੁੱਤੀ ਬ੍ਰਹਮ ਸਮਾਨਾ ਮਿਲ ਗਿਆ ਹੈ, ਐ ਮਿਲੇ ਹੋਏ ਹਨ। ਅੱਗੇ ਕਿਸੇ ਸੇਵਾਹੀਣ ਪੁਰਸ਼ ਨੂੰ ਉਹਦੇ ਸਾਸ ਜੀ ਵਸਣ ਵਾਲੇ ਘਰ ਦੀ ਅਪਵਿੱਤਰਤਾ ਅਤੇ ਰਹਿਣ ਵਾਲੇ ਉਹ ਜਿਹੜੇ ਜੀਵ ਨੇ ਉਹਨਾਂ ਦੀ ਸ਼ਮਸ਼ਾਨ ਭੂਮੀ ਦੇ ਨਾਲ ਤੁਲਤਾ ਦੇਣਗੇ, ਤੇ ਉਹਦੇ ਚ ਰਹਿਣ ਵਾਲੇ ਕਹਿੰਦੇ ਪ੍ਰੇਤਾਂ ਦੀ ਨਿਆਈ ਨਾ। ਐ ਫਿਰ ਚੋਟ ਮਾਰੀ ਆ ਜਿਹੜੇ ਸੇਵਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਫਰਮਾਨ ਕਰਦੇ ਹਨ ਜੇ ਕਬੀਰ
ਕਬੀਰ ਜਾ ਘਰ ਸਾਧਨਾ ਸੇਵੀ ਹੈ।
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਜਾ ਜਿਸ ਘਰ ਦੇ ਵਿਚ ਸਾਧ ਸ੍ਰੇਸ਼ਟ ਸੰਤ ਜਨਾਂ ਦੀ ਸੇਵੀ ਆ, ਸੇਵਾ ਹੀ ਨਹੀਂ ਕਦੇ ਚਰਨਾ ਚਰਨ ਪੈਂਦੀ ਨਹੀਂ ਸੰਤਾਂ ਦੇ, ਉਹ ਘਰ ਜਿਹੜਾ ਹੈ ਸੇਵਾ ਨਹੀਂ ਕੀਤੀ ਜਾਂਦੀ, ਜਿਨ੍ਹਾਂ ਦੇ ਘਰ ਵਿਚ
ਹਰ ਕੀ ਸੇਵਾ ਨਾ,
ਹਰ ਪਰਮਾਤਮਾ ਦੀ ਭਗਤੀ ਰੂਪੀ ਸੇਵਾ ਟਹਿਲ ਵੀ ਨਹੀਂ ਕੀਤੀ ਜਾਂਦੀ, ਜਿਸ ਘਰ ਵਿਚ ਦੋ ਗੱਲਾਂ ਨਹੀਂ ਹਨ
ਤੇ ਘਰ ਮਰਹਟ ਸਾਰਖੇ,
ਤੇ ਉਹ ਤਾਂ ਮਰਹਟ ਨਾਮ ਸ਼ਮਸ਼ਾਨ ਭੂਮੀ ਸਾਰਖੇ ਉਹਦੇ ਸਰੀਖੇ ਵਰਗੇ ਰਖੇ, ਉਹ ਘਰ ਨਾ ਸਮਝੋ, ਉਹ ਤਾਂ ਮੜੀਆਂ ਸਮਝੋ। ਕਹਿੰਦੇ ਕਬੀਰ ਸਾਹਿਬ ਏਡਾ ਵੱਡਾ ਸ਼ਬਦ, ਕਹਿੰਦੇ ਮੜੀਆਂ ਤਾਂ ਭੂਤ ਰਹਿੰਦੇ ਹੁੰਦੇ ਨੇ। ਕਹਿੰਦੇ ਫਿਰ ਸੁਣ ਲਓ ਅੱਗੇ ਵੀ
ਭੂਤ ਬਸਹਿ ਤਿਨ ਮਾਹ,
ਉਹਨਾਂ ਘਰਾਂ ਦੇ ਵਿਚ ਬਸਣ ਵਾਲੇ ਮਨੁੱਖ ਭੂਤ ਪ੍ਰੇਤਾਂ ਦੀ ਨਿਆਈਓ ਸਮਝੋ, ਜਿਹੜੇ ਨਾਮ ਨਹੀਂ ਜਪਦੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ, ਇਹ ਹੋ ਰਹੇ ਨੇ। ਕਲ ਮੈਂ ਪ੍ਰੇਤ ਜੀ ਨੀ ਰਾਮ ਨਾ ਪਛਾਤਾ, ਸਤਯੁਗ ਪਰਮ ਹੰਸ ਵਿਚਾਰੀ, ਐ ਕਿਹਾ ਹੈ। ਇਸੇ ਪ੍ਰਕਾਰ ਜੀ
ਕਬੀਰ ਜਾ ਘਰ ਸਾਧਨਾ ਸੀਵੀ ਹੈ।
ਕਬੀਰ ਸਾਹਿਬ ਜੀ ਕਹਿੰਦੇ ਜੀ ਸਰੀਰ ਰੂਪੀ ਘਰ ਦੇ ਸਾਧ ਸ੍ਰੇਸ਼ਟ ਪਰਮਾਤਮਾ ਦੀ ਪ੍ਰਾਪਤੀ ਕਰਾਉਣ ਵਾਲੇ, ਸ਼ੁਭ ਗੁਣਾਂ ਦੀ ਸੇਵਾ ਨਹੀਂ ਹੈ, ਸਤ ਸੰਤੋਖ ਦਇਆ ਧਰਮ ਆਦਿ ਦੇ,
ਹਰ ਕੀ ਸੇਵਾ ਨਾ,
ਸ਼ੁਭ ਗੁਣਾਂ ਨੂੰ ਧਾਰ ਨਹੀਂ ਕੀਤਾ ਤੇ ਹਰੀ ਸਰੂਪ ਗੁਰਾਂ ਦੀ ਸੇਵਾ ਨਹੀਂ ਕੀਤੀ ਜਿਨ੍ਹਾਂ ਨੇ,
ਤੇ ਘਰ ਮਰਹਟ ਸਾਰਖੇ,
ਉਹ ਸਰੀਰ ਰੂਪੀ ਘਰ ਮਰਹਟ ਸ਼ਮਸ਼ਾਨ ਭੂਮੀ ਮਸਾਨ ਭੂਮਿਕਾ ਦੇ ਸਾਰਖੇ ਵਰਗੇ ਹਨ। ਸਰੀਰ
ਭੂਤ ਬਸਹਿ ਤਿਨ ਮਾਹ,
ਉਹ ਸਰੀਰਾਂ ਦੇ ਅੰਦਰ ਭੂਤ ਨੇ ਕਿਹੜੇ ਬਸਦੇ ਨੇ, ਕਾਮ, ਇਹਦੇ ਵਰਗਾ ਭੂਤਣਾ ਕੌਣ ਹੈ ਭਾਈ, ਖੇਹ ਉਡਾ ਕੇ ਰੱਖ ਦਿੰਦਾ ਹੈ, ਕ੍ਰੋਧ ਹੈ, ਇਹ ਵਿਕਾਰਾਂ ਰੂਪੀ ਭੂਤ ਸਰੀਰ ਰੂਪੀ ਘਰ ਦੇ ਵਿੱਚ ਵਸਦੇ ਨੇ ਉਹਨਾਂ ਦੇ। ਇਸੇ ਪ੍ਰਕਾਰ ਫਿਰ ਨਾ ਕਿਸੇ ਜਗਿਆਸੂ ਨੇ ਕਬੀਰ ਨੂੰ ਪ੍ਰਸ਼ਨ ਕੀਤਾ ਕਿ ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੈ ਤੇ ਤੁਸੀਂ ਕਿਵੇਂ ਕਾਬੂ ਕਰ ਲਿਆ ਕਬੀਰ ਜੀ, ਇਹ ਤਾਂ ਬਹੁਤ ਔਖਾ ਹੈ। ਉੱਤਰ ਦੇ ਵਿੱਚ ਕਥਨ ਕਰਦੇ ਹਨ ਕਬੀਰ ਸਾਹਿਬ,
ਕਬੀਰ ਗੂੰਗਾ ਹੂਆ ਬਾਵਰਾ,
ਕਬੀਰ ਸਾਹਿਬ ਕਹਿੰਦੇ ਬਹੁਤ ਔਖਾ ਹੈ ਭਾਈ, ਸੌਖੀ ਦੀ ਗੱਲ ਨਹੀਂ ਹੈ ਇਹ, ਤੈਂ ਪ੍ਰਸ਼ਨ ਤਾਂ ਕਰ ਲਿਆ ਪ੍ਰੇਮੀ ਆ ਸੌਖਾ ਜਾ। ਕਬੀਰ ਸਾਹਿਬ ਜੀ ਕਹਿੰਦੇ ਭਾਈ ਮੈਂ ਉਦੋਂ ਦਾ ਆਪਣਾ ਹੰਕਾਰ ਜਿਹੜਾ ਅੰਦਰ ਸੀ, ਝੂਠ ਝੂਠ ਦੇ ਬਚਨ ਬੋਲਣੇ, ਹੰਕਾਰ ਦੇ ਬਚਨ ਵੱਲੋਂ ਗੂੰਗਾ ਹੋਇਆ ਵਾ ਮੈਂ, ਇਹ ਦੁਨੀਆਂ ਦੀਆਂ ਸਿਆਣਪਾਂ ਵੱਲੋਂ ਮੈਂ ਬਾਵਰਾ ਕਮਲਾ ਹੋ ਰਿਹਾ, ਲੋਕ ਮੈਨੂੰ ਕਮਲਾ ਕਹਿੰਦੇ, ਲੋਕ ਹੈ ਕਬੀਰ ਬੌਰਾਨਾ, ਮੈਂ ਇਹ ਹਾਲਤ ਵਿੱਚ ਹੂਆ ਹੋ ਰਿਹਾ ਹਾਂ।
ਬਹਿਰਾ ਹੂਆ ਕਾਨ,
ਜਿਹੜੀ ਆਪਣੀ ਉਸਤਤ ਤੇ ਲੋਕਾਂ ਦੀ ਨਿੰਦਿਆ ਬਚਨ ਸੁਣਨ ਵੱਲੋਂ ਕੰਨਾਂ ਨੂੰ ਮੈਂ ਬੋਲਾ ਹੀ ਬਣਾ ਲਿਆ। ਬਹਿਰਾ ਨਾਮ ਹੁੰਦਾ ਜਿਹਦੇ ਕੰਨਾਂ ਤੋਂ ਸੁਣੇ ਨਾ, ਬਹਿਰਾ ਦਾ ਵੀ ਇਹੀ ਅਰਥ, ਇਸ ਪ੍ਰਕਾਰ ਮੈਂ ਬੋਲਾ ਹੋ ਗਿਆ ਹਾਂ।
ਪਾਵੋ ਤੇ ਪਿੰਗੁਲ ਭਇਆ,
ਇਹ ਪੈਰਾਂ ਤੋਂ ਕੁਸੰਗਤ ਵੱਲ ਜਾਣ ਵੱਲੋਂ ਪਿੰਗਲ ਪਿੰਗਲਾ ਲੰਗੜਾ ਹੋ ਗਿਆ, ਇਸ ਕਰ ਪਾਵੋ ਤੇ ਪਿੰਗਲ ਭਇਆ, ਇਸ ਪ੍ਰਕਾਰ ਦੱਸਿਆ ਹੈ।
ਮਾਰਿਆ ਸਤਿਗੁਰ ਬਾਣ,
ਕਹਿੰਦੇ ਜੀ ਕਿਹਨੇ ਪਿੰਗਲਾ ਕਰਤਾ ਤੁਹਾਨੂੰ। ਕਬੀਰ ਸਾਹਿਬ ਕਹਿੰਦੇ ਮੇਰੇ ਗੁਰੂ ਰਾਮਾਨੰਦ, ਮੇਰੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਰੂਪੀ ਬਾਣ ਤੀਰ ਮਾਰ ਕੇ, ਤੇ ਇਹ ਉਹਨਾਂ ਨੇ ਨਾ ਉਪਦੇਸ਼ ਜਿਹੜਾ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ, ਪ੍ਰੇਮ ਰੂਪੀ ਬਾਣ ਤੀਰ ਬੁੱਧ ਰੂਪੀ ਕਮਾਨ ਤੋਂ ਰਸਨਾ ਰੂਪੀ ਚੇਲੇ ਤੇ ਚਾੜ ਕੇ ਮੇਰੇ ਹਿਰਦੇ ਦੇ ਵਿੱਚ ਮਾਰਨਾ ਕੀਤਾ, ਇਸ ਲਈ ਮੈਂ ਭੰਗੜਾ ਹੋ ਗਿਆ, ਤਾਂ ਗੂੰਗਾ ਹੋਇਆ, ਤਾਂ ਬਹਿਰਾ ਹੋਇਆ, ਤਾਂ ਪਿੰਗਲਾ ਹੋਇਆ। ਇੱਕ ਇੱਕ ਤੁਖ ਦੇ ਅੰਦਰ ਸਾਸ ਜੀ ਬੜਾ ਬ੍ਰਹਮ ਗਿਆਨ ਪਰੋ ਪਰੋ ਕੇ ਰੱਖਿਆ ਹੋਇਆ ਹੈ। ਧੰਨ ਹਨ ਕਬੀਰ ਸਾਹਿਬ ਜੀ, 7 ਕਰੋੜ ਲੋਕਾਂ ਦਾ ਐਵੇਂ ਉਧਾਰ ਨਹੀਂ ਸੀ ਕਰ ਦਿੱਤਾ ਉਹ ਸਰੀਰ ਦੇ ਹੁੰਦਿਆਂ, ਤੇ ਹੁਣ ਵੀ ਉਧਾਰ ਕਰ ਰਹੇ ਹਨ ਜਿਹੜਾ ਕਬੀਰ ਸਾਹਿਬ ਦੀ ਬਾਣੀ ਪੜ੍ਹਦਾ। ਇਹ ਅੱਗੇ ਦੱਸਦੇ ਹਨ ਜੀ
ਕਬੀਰ ਸਤਿਗੁਰ ਸੂਰਮੇ,
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਸੂਰਮੇ ਬਹਾਦਰ ਸੂਰਵੀਰ ਸਤਿਗੁਰੂ ਰਾਮਾਨੰਦ ਗੁਰੂ ਨਾਨਕ ਦੇਵ ਜੀ ਨੇ
ਬਾਹਿਆ ਬਾਣ ਜੋ ਏਕ,
ਇੱਕ ਇੱਕ ਪ੍ਰੇਮ ਰੂਪੀ ਬਾਣ ਉਪਦੇਸ਼ ਰੂਪੀ ਤੀਰ ਵਾਹਿਆ ਚਲਾਉਣਾ ਕੀਤਾ ਹੈ।
ਬਾਹਿਆ ਬਾਣ ਜੋ ਏਕ,
ਇਹ ਗੁਰੂ ਨਾਨਕ ਸਾਹਿਬ ਜੀ ਨੇ ਤੇ ਮੇਰੇ ਗੁਰੂ ਰਾਮਾਨਾ ਜੀ ਨੇ ਇੱਕ ਪ੍ਰੇਮ ਰੂਪੀ ਤੀਰ ਜਿਹੜਾ ਨਾ ਜੋ ਜਿਹੜਾ ਬਹੁਣਾ ਕੀਤਾ ਤੇ ਇਸ ਤਰ੍ਹਾਂ ਚਲਾਉਣਾ ਕੀਤਾ ਹੈ ਉਹਦੇ ਕਰਕੇ ਫਿਰ ਸੂਰਮੇ ਸਤਿਗੁਰਾਂ ਨੇ ਐਸੀ ਕਿਰਪਾ ਕਰ ਦਿੱਤੀ। ਅੱਗੇ ਦੱਸਦੇ ਨੇ ਜੇ
ਲਾਗਤ ਹੀ ਭੋਏ ਗਿਰ ਪਰਿਆ,
ਉਹ ਤੀਰ ਦੇ ਲੱਗਦਿਆਂ ਹੀ ਦੇਹ ਭਗਵਾਨ ਵੱਲੋਂ ਭੂਮਾ ਰੂਪ ਹੈ ਬ੍ਰਹਮ ਉਹਦੇ ਵਿੱਚ ਉਹਦੇ ਡਿੱਗ ਪਿਆ। ਨਿਮਰਤਾ ਰੂਪੀ ਭੋਏ ਧਰਤੀ ਉੱਪਰ ਗਿਰ ਪਰਿਆ, ਨਿਮਰਤਾ ਰੂਪੀ ਧਰਤੀ ਤੇ ਪਿਆ। ਹੁਣ ਮੈਂ ਜੋ ਮਰਜ਼ੀ ਲੋਕ ਠੇਡੇ ਮਾਰੀ ਜਾਣ ਨਿੰਦਿਆ ਕਰੀ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ।
ਪਰਾ ਕਰੇਜੇ ਛੇਕ,
ਮੇਰੇ ਕਰੇਜੇ ਨਾਮ ਹਿਰਦੇ ਦਾ, ਹਿਰਦੇ ਦੇ ਵਿੱਚ ਬੈਰਾਗ ਰੂਪੀ ਛੇਕ ਪੈ ਗਿਆ, ਬੈਰਾਗ ਹੋ ਗਿਆ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਵਾਹਿਆ ਏਕ ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਰੇਜੇ ਛੇਕ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ ਨੇ, ਪਿੱਛੇ ਵੀ ਇਹ ਜਿਹੜਾ ਸਲੋਕ ਹੈ 157 ਤੇ ਆਇਆ ਜਿਹੜਾ ਸੁਣਾਇਆ ਤੁਹਾਨੂੰ। ਹਾਂਜੀ, ਅੱਗੇ ਅਥਾਨਕ ਹੈ ਸ਼ਬਦ ਦੀ। ਕਿਸੇ ਮਹਾਂਪੁਰਖ ਨੇ ਅਨਧਕਾਰੀ ਨੂੰ ਉਪਦੇਸ਼ ਦਿੱਤਾ ਪਰ ਉਸਨੇ ਧਾਰਨ ਨਾ ਕੀਤਾ, ਜਿਸ ਤੇ ਕਬੀਰ ਸਿੱਖਿਆ ਦੇਣ ਵਾਸਤੇ ਉਹ ਸਲੋਕ ਉਚਾਰਨ ਕਰਦੇ ਦੱਸਦੇ ਹਨ ਜੀ।
ਕਬੀਰ ਨਿਰਮਲ ਬੂੰਦ ਆਕਾਸ਼ ਕੀ,
ਸਾਹਿਬ ਜੀ ਕਹਿੰਦੇ ਹੈ ਭਾਈ ਆਕਾਸ਼ ਦੇ ਵਿਚਲੇ ਬੱਦਲਾਂ ਦੀ ਨਿਰਮਲ ਉਜਲ ਜਲ ਸਵਾਂਤੀ ਬੂੰਦ ਜਿਹੜੀ ਹੈ ਉਹ ਜੋ ਹੈ
ਪੜ ਗਈ ਭੂਮ ਵਿਕਾਰ,
ਉਹ ਸਵਾਂਤੀ ਬੂੰਦ ਵਿਕਾਰ ਨਿਕੰਮੀ ਕਲਰੀ ਜ਼ਮੀਨ ਧਰਤੀ ਉੱਤੇ ਪੈ ਗਈ, ਉੱਥੇ ਦਾ ਘਾਵ ਨਹੀਂ ਜੰਮਦਾ। ਸਵਾਂਤੀ ਬੂੰਦ ਨੇ ਹੋਰ ਕੀ ਅਸਰ ਕਰਨਾ?
ਬਿਨ ਸੰਗਤ ਇਉਂ ਮਾਨੇ,
ਕਹਿੰਦੇ ਬਿਨਾਂ ਸੰਗਤ ਜਣੀ ਚੰਗੀ ਧਰਤੀ ਦੀ ਸੰਗਤ ਤੋਂ ਬਿਨ ਬਗੈਰ ਇਹ ਨਿਰਮਲ ਜਲ ਦੀ ਬੂੰਦ ਇਉਂ ਇਸ ਪ੍ਰਕਾਰ ਵਿਅਰਥ ਇਹਨੂੰ ਕਹਿੰਦੇ ਮਾਨੀ ਮੰਨਣਾ ਕਰੋ ਜਿਵੇਂ
ਹੋਏ ਗਈ ਪੱਠ ਸ਼ਾਰ,
ਜਿਵੇਂ ਪੱਠ ਭੱਠੀ ਤੇ ਕੋਈ ਵਸਤੂ ਪੈ ਕੇ ਸਵਾਹ ਹੀ ਬਣਾ ਦਿੰਦੀ ਹੈ ਨਾ ਅੱਗ ਜਿਹੜੀ ਹੈ, ਕਹਿੰਦੇ ਬਸ ਐ ਹੋ ਗਿਆ। ਇਸੇ ਪ੍ਰਕਾਰ ਜੇ
ਕਬੀਰ ਨਿਰਮਲ ਬੂੰਦ ਆਕਾਸ਼ ਕੇ,
ਕਬੀਰ ਸਾਹਿਬ ਜੀ ਕਹਿੰਦੇ ਨੇ ਚਿਦਾਕਾਸ਼ ਰੂਪੀ ਬ੍ਰਹਮ ਵੇਖੇ ਵਿਚਰਨ ਵਾਲੇ ਸਤਿਗੁਰੂ ਰੂਪੀ ਬੱਦਲ ਦੀ ਸਿੱਖਿਆ ਰੂਪੀ ਨਿਰਮਲ ਬੂੰਦ
ਪਰ ਗਈ ਭੂਮ ਵਿਕਾਰ,
ਅਨਧਕਾਰੀ ਨਿਸ਼ਰਦਕ ਪੁਰਸ਼ਾਂ ਦੀ ਬੁੱਧ ਰੂਪੀ ਧਰਤੀ ਤੇ ਪੈ ਕੇ ਵਿਕਾਰ ਹੋ ਗਈ, ਕੋਈ ਫਲ ਨਹੀਂ ਮਿਲਿਆ ਉਹਨਾਂ ਨੂੰ।
ਬਿਨ ਸੰਗਤ ਇਉਂ ਮਾਨੇ,
ਤੇ ਕਹਿੰਦੇ ਉਹ ਸਤਸੰਗਤ ਦੇ ਧਾਰਨ ਸ਼ਕਤੀ ਤੋਂ ਬਿਨਾਂ ਇਉਂ ਮੰਨਣਾ ਕਰੋ ਕਿ
ਹੋਏ ਗਈ ਪੱਠ ਸ਼ਾਰ,
ਉਹ ਈਰਖਾ ਰੂਪੀ ਪੱਠ ਚ ਕ੍ਰੋਧ ਰੂਪੀ ਭੱਠੀ ਵਿਚ ਪੈ ਕੇ ਸਵਾਹ ਰੂਪ ਹੋ ਗਈ ਸਿੱਖਿਆ ਮੰਨਣ ਚ ਨਾ ਆਈ ਤੇ ਹਿਰਦੇ ਚ ਸਿੱਖਿਆ ਨਿਵਾਸ ਨਾ ਕਰ ਸਕੀ, ਇਹ ਭਾਵ ਸੀ ਇਸ ਦਾ।
ਕਬੀਰ ਨਿਰਮਲ ਬੂੰਦ ਆਕਾਸ਼ ਕੀ,
ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਚਿਦਾਕਾਸ਼ ਰੂਪੀ ਬ੍ਰਹਮ ਦੇ ਵਿੱਚ ਵਿਚਰਨ ਵਾਲੇ ਗੁਰੂ ਦੀ ਬੱਦਲ ਰੂਪੀ ਜਿਹੜੀ ਜੀਵ ਈਸ਼ ਦੇ ਅਭੇਦ ਦਾ ਸਿੱਖਿਆ ਰੂਪੀ ਨਿਰਮਲ ਬੂੰਦ ਇਹ ਸਵਾਂਤੀ ਬੂੰਦ ਅਧਿਕਾਰੀ ਜਗਿਆਸੂ ਦੇ ਇਹ ਆਪਣੀ ਬੁੱਧ ਰੂਪੀ ਧਰਤੀ ਦੇ ਵਿੱਚ ਇਉਂ ਮਿਲ ਗਈ ਹੈ।
ਲੀਨੀ ਭੂਮ ਮਿਲਾਏ,
ਉਹ ਨਿਰਮਲ ਉਜਲ ਅਧਿਕਾਰੀ ਜਿਹੜਾ ਜਗਿਆਸੂ ਦੀ ਬੁੱਧ ਰੂਪੀ ਭੂਮ ਧਰਤੀ ਵਿੱਚ ਮਿਲਾਏ, ਮਿਲ ਕੇ ਲੀਨੀ ਲੈਣਾ ਕੀਤੀ ਜਦੋਂ
ਅਨਕ ਸਿਆਣੇ ਪਚ ਗਏ,
ਤੇ ਉਹ ਤਾਂ ਹੋ ਗਏ ਬ੍ਰਹਮ ਰੂਪ, ਹੋਰ ਬਾਕੀ ਅਨੇਕਾਂ ਸਿਆਣੇ ਗਿਆਨਵਾਨ ਲੋਕ ਪਚ ਸੜ ਕੇ ਥੱਕ ਗਏ। ਭਾਵ ਕੀ ਹੈ? ਪਚ ਨਾਮ ਸੜਨ ਦਾ ਹੈ। ਬੋਲੋ ਜੀ ਅੱਗੇ।
ਨਾ ਨਿਰਵਾਰੀ ਜਾਏ,
ਅਨੇਕਾਂ ਸਿਆਣੇ ਗਿਆਨਵਾਨ ਵਿਦਵਾਨ ਲੋਕ ਪਚ ਸੜਕ ਥੱਕ ਗਏ, ਭਾਵ ਉਸ ਜਗਿਆਸੂ ਦੇ ਪਾਸੋਂ ਬੂੰਦ ਨਿਰਵਾਰੀ ਨਿਰਵਾਰੀ ਨਿਰਾਲੀ ਬੱਕਰੀ ਨਹੀਂ ਕੀਤੀ ਜਾਏ ਜਾ ਸਕਦੀ। ਭਾਵ ਕੀ ਹੈ? ਜਿਹੜੀ ਬ੍ਰਹਮ ਨਾਲ ਏਕਤਾ ਹੋ ਗਈ ਹੈ ਉਹ ਅਨੇਕਾਂ ਭੇਦਵਾਦ ਦੀਆਂ ਯੁਗਤੀਆਂ ਦੁਆਰਾ ਖੰਡਨ ਮੰਡਨ ਕਰਕੇ ਉਹ ਫਿਰ ਉਹਦੀ ਬੁੱਧੀ ਨੂੰ ਉਸ ਤਰ੍ਹਾਂ ਬ੍ਰਹਮ ਵੱਲੋਂ ਤੋੜ ਨਹੀਂ ਸਕਦੇ, ਤੇ ਇਸ ਕਰਕੇ ਯੁਗਤੀਆਂ ਦੁਆਰਾ ਖੰਡਨ ਨਹੀਂ ਕੀਤਾ ਜਾ ਸਕਦਾ ਹੈ। ਅੱਗੇ ਸਾਧ ਸਿੰਘ ਜੀ ਕਾਜੀ ਨੇ ਕਹਿਣ ਲੱਗਿਆ ਹੈ ਕਬੀਰ ਤੁਸੀਂ ਕਾਬੇ ਵਿੱਚ ਹੱਜ ਕਰਕੇ ਆਓ, ਤਾਂ ਕਬੀਰ ਸਾਹਿਬ ਜੀ ਫਿਰ ਬਿਲਾਸ ਦੇ ਤੌਰ ਤੇ ਉਹਨਾਂ ਨੂੰ ਉੱਤਰ ਦਿੰਦੇ ਹੋਏ ਕਹਿੰਦੇ ਹਾਂ ਮੈਂ ਕਹਿੰਦੇ ਗਿਆ ਸੀ ਕਾਬੇ। ਇਹ ਬਿਲਾਸ ਦੇ ਬਚਨ ਨੇ, ਪਿੱਛੇ ਵੀ ਕਿਹਾ ਜੇ ਪੰਡਿਤ ਨੂੰ ਵੀ ਕਹੇ ਨੇ ਇਹ ਬਚਨ, ਤੇ ਅੱਗੇ ਕਹਿੰਦੇ ਹਨ ਕਬੀਰ ਸਾਹਿਬ
ਕਬੀਰ ਹੱਜ ਕਾਬੇ ਹੋ ਜਾਏ ਥਾ,
ਕਹਿਣ ਲੱਗੇ ਕਹਿੰਦੇ ਭਾਈ ਹੇ ਕਾਜੀ ਸਾਹਿਬ ਮੈਂ ਕਾਬੇ ਹੱਜ ਕਰਨ ਦੇ ਲਈ ਇੱਕ ਦਿਨ ਮੈਂ ਵੀ ਜਾਏ ਜਾਂਦਾ ਥਾ ਸੀ, ਮੈਂ ਗਿਆ ਸੀ ਇੱਕ ਵਾਰੀ।
ਕਬੀਰ ਹੱਜ ਕਾਬੇ ਹੋ ਜਾਏ ਥਾ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਭਾਈ ਕਾਬੇ ਵਿੱਚ ਹੱਜ ਕਰਨ ਦੇ ਲਈ ਇੱਕ ਦਿਨ ਮੈਂ ਤੇ ਜਿਵੇਂ ਤੁਸੀਂ ਜਾ ਰਹੇ ਹੋ ਮੈਂ ਵੀ, ਕਹਿੰਦੇ ਜਾਏ ਥਾ ਗਿਆ ਥਾ ਗਿਆ ਸੀ। ਪਰ ਅੱਗੇ
ਆਗੇ ਮਿਲਿਆ ਖੁਦਾ,
ਅੱਗੇ ਰਸਤੇ ਵੀ ਇਹਨੂੰ ਖੁਦਾ ਪਰਮਾਤਮਾ ਮਿਲ ਗਿਆ, ਰੱਬ ਨਾਰਾਜ਼ ਹੀ ਹੋ ਗਿਆ ਮੇਰੇ ਨਾਲ ਤਾਂ ਲੜ ਪਿਆ, ਰੱਬ ਲੜ ਪਿਆ ਕਿ ਕਹਿੰਦੇ ਵੀ ਇਹ ਕਿਵੇਂ ਹੋਇਆ? ਕਹਿੰਦੇ ਉਦੋਂ ਜਦੋਂ ਫਿਰ ਮੈਨੂੰ ਆਗੇ ਮਿਲਿਆ ਖੁਦਾਏ, ਮੈਨੂੰ ਖੁਦਾ ਭਾਵ ਕੀ ਹੈ ਪਰਮਾਤਮਾ ਨਾਰਾਜ਼ ਹੋਇਆ ਮਿਲਿਆ ਮੈਨੂੰ, ਗੁੱਸੇ ਵਿੱਚ ਹੋਇਆ ਵੇ ਮਿਲਿਆ ਮੈਨੂੰ ਰੱਬ, ਜਿਵੇਂ ਬੰਦਾ ਮਿਲਤਾ ਜਾਵੇ ਪਰ ਗੁੱਸੇ ਵਿੱਚ ਹੋਵੇ। ਅਖੇ ਜੀ ਇਹ ਕੀ ਗੱਲ ਹੋ ਗਈ? ਕਹਿੰਦੇ ਸਾਈ ਮੇਰੇ ਜਿਹੜਾ ਸੀ ਮੈਨੂੰ ਇਉਂ ਮੇਰੇ ਨਾਲ ਲੜ ਪਿਆ, ਕਹਿੰਦਾ ਹੈ
ਸਾਈ ਮੁਝ ਸਿਉ ਲੜ ਪਰਿਆ,
ਉਹ ਸਾਈ ਮਾਲਕ ਪ੍ਰਭੂ ਮੁਝ ਮੇਰੇ ਨਾਲ ਕਹਿੰਦੇ ਲੜੀ ਪਿਆ। ਅਖੇ ਕਬੀਰ ਸਾਹਿਬ ਕਿਉਂ ਲੜਿਆ? ਉਹਦਾ ਭਾਵ ਦੱਸਦੇ ਨੇ,
ਤੁਝੈ ਕਿਨ ਫੁਰਮਾਈ ਗਾਏ,
ਕਹਿੰਦੇ ਕਬੀਰ ਤੁਝੇ ਤੈਨੂੰ ਕਿਨ ਕਿਸ ਨੇ ਗਾਏ ਗੱਲ, ਇੱਥੇ ਗਾਏ ਦਾ ਅਰਥ ਗੱਲ ਹੈ, ਗਾਏ ਜਗ੍ਹਾ ਫਰਮਾਈ ਫਰਮਾਉਣਾ ਕੀਤਾ ਕਿ ਮੈਂ ਸਿਰਫ ਕਾਬੇ ਵਿੱਚ ਰਹਿਣਾ, ਤੂੰ ਵੀ ਤੁਰ ਪਿਆ ਇੱਧਰ ਨੂੰ। ਭਾਵ ਪਰਮਾਤਮਾ ਜਿਹੜਾ ਨਾ ਉਹ ਸਭ ਦਾ ਆਤਮਾ ਰੂਪ ਹੋਣ ਕਰਕੇ ਮੈਂ ਤਾਂ ਸਾਰੀ ਜਗ੍ਹਾ, ਤੂੰ ਇੱਥੇ ਕੀ ਕਰਨ ਆਇਆ ਕੰਸੀ ਛੱਡ ਕੇ, ਐਂ ਲੜ ਪਿਆ ਕੇ ਖੁਦਾ ਮੇਰੇ ਨਾਲ, ਤਾਂ ਭਾਈ ਮੈਂ ਨਹੀਂ ਮੁੜ ਕੇ ਗਿਆ। ਫਿਰ ਊ ਪਹਿਲਾਂ ਮੈਂ ਕਈ ਵਾਰ ਗਿਆ, 10 ਦਿਨ ਹੁਣ ਅੱਗੇ
ਕਬੀਰ ਹੱਜ ਕਾਬੇ ਹੋਏ ਹੋਏ ਗਿਆ।
ਕਬੀਰ ਸਾਹਿਬ ਜੀ ਕਹਿੰਦੇ ਮੈਂ ਕਬੀਰ ਸੰਕਲਪ ਮਾਤਰ ਨਾਲ ਕੀਤੀ ਅਨੇਕਾਂ ਵਾਰ ਕਾਬੇ ਦੇ ਹੱਜ ਨੂੰ ਹੋ ਕੇ ਗਿਆ ਹੋਏ ਗਿਆ ਹਾਂ। ਹਾਂਜੀ ਬੋਲੋ।
ਕੀਤੀ ਬਾਰ ਕਬੀਰ,
ਤੇ ਕਬੀਰ ਸਾਰੀ ਇਕੱਠੀ ਬੋਲੋ,
ਕਬੀਰ ਹੱਜ ਕਾਬੇ ਹੋਏ ਹੋਏ ਗਿਆ, ਕੀਤੀ ਬਾਰ ਕਬੀਰ।
ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਕਬੀਰ ਸੰਕਲਪ ਮਾਤਰ ਨਾਲ ਕੀਤੀ ਕਿੰਨੀ ਬਾਰ ਕਾਬੇ ਹੱਜ ਨੂੰ ਹੋ ਕੇ ਗਿਆ ਗਿਆ ਹਾਂ, ਬਥੇਰੀ ਵਾਰ ਗਿਆ ਹਾਂ।
ਸਾਈ ਮੁਝ ਮੈਂ ਕਿਆ ਖਤਾ,
ਫੇਰ ਸਾਈ ਮਾਲ ਖੁਦਾ ਮੁਝ ਮੇਰੇ ਦੇ ਵਿੱਚ ਕੀ ਖਤਾ ਗੁਨਾਹ ਹੈ।
ਮੁਖੋ ਨਾ ਬੋਲੇ ਪੀਰ,
ਤੁਸੀਂ ਮੈਨੂੰ ਰੋਕਦੇ ਹੋ ਪਰ ਪੀਰ ਪੂਜਨਿਕ ਪ੍ਰਭੂ ਜੀ ਆਪਣੇ ਮੁਖੋ ਮੂੰਹੋਂ ਕੁਝ ਨਾ ਬੋਲੇ, ਇਹ ਕੀ ਗੱਲ ਹੈ? ਫਿਰ ਅੱਗੋਂ ਖੁਦਾ ਨੇ ਕਿਹਾ ਕਿ ਹੇ ਕਬੀਰ ਮੈਂ ਤਾਂ ਨਹੀਂ ਬੋਲਿਆ ਤੇਰੇ ਨਾਲ ਕਿਉਂ ਤੇ ਕਾਬੇ ਵਿੱਚ ਪਸ਼ੂਆਂ ਦੀਆਂ ਕੁਰਬਾਨੀਆਂ ਦਿੰਦੇ ਹੈ, ਤੁਧ ਕਿਨ ਫਰਮਾਈ ਗਾਏ, ਮੈਂ ਕਦੋਂ ਕਿਹਾ ਵੀ ਗਾਵਾਂ ਵੱਢੋ ਤੁਸੀਂ। ਇਸ ਕਰਕੇ ਨਾ ਖੁਦਾ ਨੇ ਇਹ ਵਚਨ ਸੁਣ ਕੇ ਅਗਲਾ ਸਲੋਕ ਹੁਣ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ।
ਕਬੀਰ ਜੀ ਜੋ ਮਰ ਹੈ ਜ਼ੋਰ ਕਰ,
ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਲੋਕ ਜ਼ਬਰਦਸਤੀ ਕਰਕੇ ਜੀਵਾਂ ਦਾ ਮਾਰੇ ਮਾਰਨਾ ਕਰਦੇ ਹਨ, ਗਾਵਾਂ ਆਦਿ ਮਾਰਦੇ ਹੋ ਤੁਸੀਂ ਮੁਸਲਮਾਨ,
ਕਹਤੇ ਹੈ ਜੋ ਹਲਾਲ,
ਜੋ ਜਿਹੜੇ ਕਹਿੰਦੇ ਅਸੀਂ ਤਾਂ ਹਲਾਲ ਕੀਤਾ ਹੈ,
ਦਫ਼ਤਰ ਦੇਈ ਜਬ ਕਾਢ ਹੈ,
ਕਬੀਰ ਸਾਹਿਬ ਕਹਿੰਦੇ ਉਦੋਂ ਪਤਾ ਲੱਗੂਗਾ ਤੁਹਾਡੇ ਹਲਾਲ ਕਰਨ ਦਾ ਜਦੋਂ ਪ੍ਰੇਰਕ ਪ੍ਰਭੂ ਦੇ ਦਫ਼ਤਰ ਕਰਮਾਂ ਦਾ ਹਿਸਾਬ ਕਿਤਾਬ ਕੱਢ ਕੱਢਣਾ ਹੋਣਾ ਹੈ, ਉਸ ਵੇਲੇ ਫਿਰ
ਹੋਏਗਾ ਕੌਣ ਹਵਾਲ,
ਉਦੋਂ ਫਿਰ ਕੌਣ ਕਿਹੜਾ ਹਵਾਲ ਹਾਲ ਹੋਏਗਾ, ਭਾਵ ਬਹੁਤ ਬੁਰਾ ਮੰਦਾ ਹਾਲ ਹੀ ਹੋਏਗਾ। ਇਹ ਪ੍ਰਸੰਗ ਨੂੰ ਅੱਗੇ ਹੋਰ ਸਪਸ਼ਟ ਕਰਦੇ ਨੇ। ਹਾਂ ਵੀ ਬੋਲਿਓ ਕੀ ਹੈ?
ਦਫ਼ਤਰ ਦਈ ਜਬ ਕਾਢ ਹੈ,
ਤੇ ਜਦੋਂ ਦਈ ਨਾਮ ਹੈ ਪ੍ਰੇਰਕ ਦਾ, ਪ੍ਰਭੂ ਦੇ ਦਫ਼ਤਰ ਵਿੱਚ ਕਰਮਾਂ ਦਾ ਹਿਸਾਬ ਕਿਤਾਬ ਕਾਢ ਕੱਢਣਾ ਹੋਏਗਾ, ਕਾਢ ਹੈ ਕੱਢਣਾ ਹੋਏਗਾ, ਹਿਸਾਬ ਕਿਤਾਬ ਹੋਏਗਾ, ਨਾਨਕਾ ਖੈ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਈ, ਉਦੋਂ
ਹੋਏਗਾ ਕੌਣ ਹਵਾਲ,
ਉੱਥੇ ਕੌਣ ਕਿਹੜਾ ਹਵਾਲ ਹਾਲ ਹੋਏਗਾ, ਭਾਵ ਬਹੁਤ ਬੁਰਾ ਹਾਲ ਹੋਏਗਾ। ਇਸੇ ਪ੍ਰਸੰਗ ਨੂੰ ਅੱਗੇ ਤੋਰਦੇ ਹੋਏ ਕਹਿੰਦੇ ਨੇ
ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ,
ਸਭ ਕਹਿੰਦੇ ਨੇ ਭਾਈ ਜ਼ੋਰ ਜ਼ਬਰਦਸਤੀ ਜੀਵਾਂ ਨੂੰ ਮਾਰਨਾ ਇਹ ਜਿਹੜਾ ਕੀਆ ਕੀਤਾ ਹੈ ਇਹ ਤਾਂ ਜ਼ੁਲਮ ਹੈ, ਅਨਿਆਂ ਹੈ, ਅਤਿਆਚਾਰ ਹੈ।
ਲੀ ਜਵਾਬ ਖੁਦਾ,
ਇਹਦਾ ਜਵਾਬ ਭਾਈ ਬੱਕਰੇ ਸ਼ਕਰੇ ਮਾਰਨ ਵਾਲਿਆਂ ਨੂੰ ਖੁਦਾ ਨੇ ਲੈਣਾ ਹੀ ਹੈ ਹਰੇਕ ਦੇ ਕੋਲੋਂ। ਉੱਥੇ ਹਿਸਾਬ ਏ ਜਿਵੇਂ ਸਧਰੇ ਦੀ ਸਾਖੀ ਹੈ, ਉਹਦੇ ਚ ਦੇਖੋ ਉਹਨੇ ਕਿਹਾ ਸੀ ਭਾਈ ਅੱਗੇ ਸਿਰਾਂ ਦੇ ਬੈਰ ਸੀ, ਤੂੰ ਮੇਰਾ ਵੱਢਿਆ ਸਿਰ ਮੈਂ ਤੇਰਾ ਵੱਢਿਆ, ਆਹ ਨਵਾਂ ਨਹੀਂ ਉਹਦਾ ਪਾਉਣ ਲੱਗਿਆ, ਹੁਣ ਤੂੰ 3 ਦਿਨ ਮੈਂ ਤੜਫੂ ਫਿਰ 3 ਦਿਨ ਤੂੰ ਤੜਫੇਗਾ ਜਦੋਂ ਮੈਂ ਆਹੀ ਕੁਛ ਤੇਰੇ ਨਾਲ ਕੀਤਾ। ਇਹੋ ਅਹਿਸਾਸ ਨਹੀਂ, ਕਰਮਾਂ ਦੇ ਨਾਲ ਨਿਬੜਦੀ ਹੈ ਗੱਲ। ਅੱਗੇ ਦੱਸਦੇ ਨੇ
ਦਫ਼ਤਰ ਲੇਖਾ ਨੀਕ ਸੈ,
ਦਫ਼ਤਰ ਧਰਮ ਰਾਜ ਦੀ ਕਚਹਿਰੀ ਦੇ ਕਰਮਾਂ ਦਾ ਹਿਸਾਬ ਕਿਤਾਬ ਨਿਕਸਾ ਜਦੋਂ ਨਿਕਲੇਗਾ ਤਦੋਂ ਫਿਰ
ਮਾਰ ਮੋਹੇ ਮੋਹੇ ਖਾਏ,
ਉਦੋਂ ਫਿਰ ਮੂੰਹੋਂ ਮੂੰਹ ਜਿਹੜੇ ਨਾ ਮੋਹੇ ਮੂੰਹ ਤਾਂ ਪਾਪ, ਮੂੰਹੋਂ ਮੂੰਹ ਮਾਰ ਮਾਏ ਖਾਣਗੇ, ਬਾਰ ਬਾਰ ਮੂੰਹਾਂ ਤੇ ਚੋਟਾਂ ਲੱਗਣਗੀਆਂ, ਬਾਰ ਬਾਰ ਮੂੰਹ ਦੇ ਉੱਤੇ ਸੱਟਾਂ ਮਾਰਨਗੇ, ਮੋਹੇ ਮੋਹ ਦੇ ਮੋਹੇ ਲੁੱਟੇ ਹੋਏ ਅੰਤ ਨੂੰ ਮਾਰ ਖਾਣਗੇ, ਮਾਰਾਂ ਖਾਣਗੇ। ਕਬੀਰ ਜੋਰੀ ਕੀ ਹੈ ਜ਼ੁਲਮ ਹੈ, ਕਹਿਤਾ ਨੋ ਹਲਾਲ, ਦਫ਼ਤਰ ਲੇਖਾ ਮੰਗਿਆ ਤਾਂ ਹੋਏਗਾ ਕੌਣ ਹਵਾਲ। ਇਸ ਪ੍ਰਕਾਰ ਇਹ ਕੀ ਹਾਲ ਹੋਏਗਾ ਫਿਰ?
ਕਬੀਰ ਲੇਖਾ ਦੇਣਾ ਸੁਹੇਲਾ,
ਕਹਿੰਦੇ ਜੀ ਸੌਖਾ ਕਿਵੇਂ ਹੈ ਲੇਖਾ ਦੇਣਾ? ਕਬੀਰ ਸਾਹਿਬ ਕਹਿੰਦੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਦੇਣਾ ਤਾਂ ਸੌਖਾ ਹੋਏਗਾ,
ਜੋ ਦਿਲ ਸੁੱਚੀ ਹੋਏ,
ਜੇਕਰ ਦਿਲ ਹਿਰਦੇ ਦੀ ਭਾਵਨਾ ਸੁੱਚੀ ਪਵਿੱਤਰ ਹੋਵੇ, ਹਿਰਦਾ ਪਵਿੱਤਰ ਹੋਵੇ, ਨਾਨਕ ਨਾਮ ਖੁਦਾਇਕਾ ਦਿਲ ਹੱਛੇ ਮੁਖਲੇ ਹੋ,
ਉਸ ਸਾਚੇ ਦੀ ਬਾਨ ਮਹਿ,
ਕਿਉਂਕਿ ਉਹ ਸੱਚੇ ਦੀਵਾਨ ਦਰਬਾਰ ਕਚਹਿਰੀ ਦੇ ਮਹਿ ਵਿਚ
ਪੱਲਾ ਨਾ ਪਕੜੈ ਕੋਈ
ਵੀ ਪੱਲਾ ਨਹੀਂ ਪਕੜੇ ਪਕੜਦਾ ਹਿਸਾਬ ਕਿਤਾਬ ਮੰਗਣ ਲਈ ਕੋਈ ਪੱਲਾ ਨਹੀਂ ਫੜੇਗਾ ਫਿਰ
ਕਬੀਰ ਧਰਤੀ ਅਰ ਆਕਾਸ਼ ਮਹਿ
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਧਰਤੀ ਅਰ ਅਤੇ ਆਕਾਸ਼ ਦੇ ਮਹਿ ਵਿਚ ਦੱਸਦੇ ਨੇ ਅੱਗੇ
ਦੋਏ ਤੂੰ ਬਰੀ ਅਵਧ
ਇਹਨੂੰ ਭਾਈ ਪਾਠ ਜਿਹੜੇ ਨਾ ਦੋ ਪਾਠ ਨੇ ਤੁੰਬਰੀ ਪਾਠ ਵੀ ਕਰਦੇ ਆ ਪਰ ਇਹ ਮੁੱਖ ਪਾਠ ਜਿਹੜਾ ਤੂੰ ਬਰੀ ਐ ਪਾਠ ਕਰਨਾ ਦੂਜਾ ਪਾਠ ਤੁੰਬਰੀ ਅਰਥ ਵਾਸਤੇ ਹੋ ਸਕਦਾ ਤੇ ਇਹ ਜਿਹੜਾ ਅਵਧ ਸਾਸ ਨੇ ਜੀ ਇਹਦਾ ਉਚਾਰਨ ਕਰ ਆਇੜੇ ਨੂੰ ਅਗੇਤਰ ਕਰ ਲੈਣਾ ਅਵਧ ਇਸ ਤਰ੍ਹਾਂ ਬੋਲਣਾ ਅਧਕ ਲੱਗ ਜਾਵੇ ਬੱਬੇ ਤੇ ਧੱਦੇ ਤੇ ਅਧਕ ਲੱਗ ਜਾਵੇ ਐੜਾ ਕੇਤਰ ਅਗੇਤਰ ਹੋ ਜਾਵੇ ਅਵਧ ਤੂੰ ਬਰੀ ਅਵਧ ਤੋ ਇਸ ਪ੍ਰਕਾਰ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਧਰਤੀ ਅਰ ਆਕਾਸ਼ ਦੇ ਮਹਿ ਵਿਚ ਸਾਰੀ ਬੋਲ ਦੂ ਜੀ ਇੱਕ ਵਾਰੀ
ਕਬੀਰ ਧਰਤੀ ਅਰ ਆਕਾਸ਼ ਮਹਿ ਦੋਏ ਤੂੰ ਬਰੀ ਅਵਧ
ਕਬੀਰ ਸਾਹਿਬ ਜੀ ਕਹਿੰਦੇ ਨਾ ਧਰਤੀ ਅਰ ਅਤੇ ਆਕਾਸ਼ ਦੇ ਮਹਿ ਵਿਚ ਦੋਏ ਦਵੈਤ ਤੂੰ ਬਰੀ ਬਹੁਤ ਅਵਧ ਅਟੁੱਟ ਨਾਸ ਤੋਂ ਰਹਿਤ ਹੈ ਜਿਹੜੀ ਦਵੈਸ਼ ਹੈ ਉਹਨੂੰ ਕਹਿੰਦੇ ਧਰਤੀ ਅਤੇ ਆਕਾਸ਼ ਵਿਚ ਦੋ ਭਾਵ ਆਸਾ ਤੇ ਤ੍ਰਿਸ਼ਨਾ ਦੀ ਅਵਿਦਿਆ ਤੇ ਮਾਇਆ ਬਹੁਤ ਭਾਰੀ ਉਹ ਕਸ਼ਟਦਾਇਕ ਤੁੰਬਰੀ ਤੁੰਬੜੀ ਵਾਂਗੂ ਹੈ ਇਹ ਦੂਜੇ ਅਰਥ ਚ ਹੈ ਜੋ ਅਬਧ ਨਾਸ ਤੋਂ ਰਹਿਤ ਹੈ ਭਾਵ ਕਿਸੇ ਕੋਲੋਂ ਮੇਟੀਆਂ ਨਹੀਂ ਜਾਂਦੀਆਂ ਤੇ ਧਰਤੀ ਅਰ ਆਕਾਸ਼ ਜਿਹੜੇ ਨੇ ਧਰਤੀ ਅਤੇ ਆਕਾਸ਼ ਦੇ ਵਿਚ ਵਿਚਰਨ ਵਾਲੇ ਹੇ ਮਾਇਆ ਕਬੀਰ ਸਾਹਿਬ ਨੇ ਕਬੀਰ ਧਰਤੀ ਅਰ ਆਕਾਸ਼ ਮੈਂ ਹੇ ਮਾਇਆ ਧਰਤੀ ਅਤੇ ਆਕਾਸ਼ ਵਿਚ ਵਿਚਰਨ ਵਾਲੀ ਤੂੰ ਅਬਧ ਨਾਸ ਤੋਂ ਰਹਿਤ ਹੈ ਤੂੰ ਦੋਨਾਂ ਦੋਹਾਂ ਕਰਕੇ ਬਰੀ ਹੋਈਆਂ ਭਾਵ ਇੱਕ ਤਾਂ ਸੰਤਾਂ ਨੇ ਬਰਿਆ ਤੈਨੂੰ ਸੰਤ ਜਨਾਂ ਨੇ ਤੈਨੂੰ ਮਿਥਿਆ ਨਿਸ਼ਚੇ ਕਰਨ ਰੂਪ ਵਰਨਾ ਕੀਤਾ ਹੈ ਦੂਜਾ ਤੋਂ ਬ੍ਰਹਮ ਅਸੰਗ ਹੈ ਕਲਪ ਤਦਾਤਮ ਸੰਬੰਧ ਹੈ ਉਹਦੇ ਨਾਲ ਤੇਰਾ ਇਸ ਕਰਕੇ ਬ੍ਰਹਮ ਨੇ ਤੈਨੂੰ ਆਪ ਅਸੰਗ ਹੋ ਕੇ ਅਧੀਨ ਕਰਨ ਰੂਪ ਵਰਨਾ ਕੀਤਾ ਹੇ ਮਾਇਆ ਧਰਤੀ ਅਤੇ ਆਕਾਸ਼ ਆਦਿ ਲੋਕਾਂ ਦੀ ਤੂੰ ਬਹੁਤ ਬੁਰੀ ਬਲੀ ਬਲ ਵਾਲੀ ਅਤੇ ਨਾਸ ਤੋਂ ਰਹਿਤ ਹੈ ਭਾਵ ਕਿਸੇ ਦੇ ਬਸ ਨਹੀਂ ਹੁੰਦੀ ਹੈ ਇਹ ਭਾਵ ਕਿਹਾ ਹੈ
ਖਟ ਦਰਸ਼ਨ ਸੰਸੇ ਪਰੇ
ਤੇ ਖਟ ਦਰਸ਼ਨ ਜਿਹੜੇ ਨੇ ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼ ਛੇਵਾ ਜਾਮਾ ਬਿਪਰਦਾ ਜਾ ਮੈਂ ਮੀਨ ਨਾ ਮੇਖ ਇਹ ਛੇ ਤੇ ਜੋਗੀ ਹੋ ਗਏ ਜੰਗਮ ਜਿਹੜੇ ਸ਼ਿਵ ਜੀ ਦੇ ਵਿਆਹ ਦੇ ਗੀਤ ਗਾਉਂਦੇ ਟੱਲੀਆਂ ਜਾਂ ਕੰਨਾਂ ਦੇ ਟੰਗੀਆਂ ਹੁੰਦੀਆਂ ਸਰੇਵੜੇ ਇਹ ਜੈਨੀ ਨੇ ਸੰਨਿਆਸੀ ਨੇ ਅਤੇ ਦਰਵੇਸ਼ ਹੈ ਇਹ ਜਮ ਹੈ ਤੇ ਛੇਵਾ ਸਾਸ ਨੇ ਬਿਪਰ ਬ੍ਰਹਮਣ ਆਦਿ ਮੰਨਿਆ ਐ ਜਿਹੜੇ ਨ ਖਟ ਦਰਸ਼ਨ ਸੰਸੇ ਪਰੇ ਛੇ ਭੇਖਾਂ ਵਾਲੇ ਸੰਸੇ ਦੇ ਪਰੇ ਹੋਏ ਨ
ਅਰ ਚੌਰਾਸੀ ਸਿੱਧ
ਚੌਰਾਸੀ ਸਿੱਧ ਵੀ ਤੇਰੇ ਅਧੀਨ ਕੀਤੇ ਹੋਏ ਨ ਇਸ ਪ੍ਰਕਾਰ ਛੇ ਜਤੀ ਮਾਇਆ ਕੇ ਬੰਧਾ ਕਿਆ ਸਭ ਬੰਨੇ ਹੋਏ ਨੇ ਤੈ ਚੌਰਾਸੀ ਸਿੱਧ ਵੀ ਬੰਨ ਲਏ ਨੇ ਇਸੇ ਪ੍ਰਕਾਰ ਜੇ
ਕਬੀਰ ਧਰਤੀ ਅਰ ਆਕਾਸ਼ ਮਹਿ
ਬਾਦ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਚੇਤਨ ਸੱਤਾ ਮਾਤ ਲੋਕ ਅਤੇ ਆਕਾਸ਼ ਸਵਰਗ ਲੋਕ ਬ੍ਰਹਮ ਲੋਕ ਆਦਿ ਇਹ ਜਿਹੜੇ ਨ ਤੇ ਇਹ ਦੋਨੇ ਹੀ ਹਾਂ ਬੋਲੋਗੇ
ਦੋਏ ਤੂੰ ਬਰੀ ਅਵਧ
ਆਦਿ ਦੋਏ ਦੋਨਾਂ ਲੋਕਾਂ ਵਿਚ ਧਰਤੀ ਦੀ ਨਿਆਈ ਨਿਮਰਤਾ ਆਕਾਸ਼ ਦੀ ਨਿਆਈ ਚਿਦਾਕਾਸ਼ ਵਿਚ ਵਿਚਰਨ ਵਾਲੇ ਗਿਆਨਵਾਨ ਇਹਨਾਂ ਦੋਨਾਂ ਦੇ ਵਿਚ ਤੂੰ ਬਹੁਤ ਬਲ ਵਾਲੀ ਹੋ ਕੇ ਚੇਤਨ ਸੱਤਾ ਨੂੰ ਕਿਹਾ ਕਰ ਰਹੀ ਹੈ ਤੂੰ ਅਵਧ ਨਾਸ ਤੋਂ ਰਹਿਤ ਹੈ ਤੇਰੇ ਤੇ ਕਾਲ ਨਹੀਂ ਹੈ
ਖਟ ਦਰਸ਼ਨ ਸੰਸੇ ਪਰੇ
ਜਿਨ੍ਹਾਂ ਦੇ ਹਿਰਦੇ ਦੇ ਅੰਦਰ ਚੇਤਨ ਸੱਤਾ ਸਾਕਸ਼ਾਤ ਹੋ ਗਈ ਉਹਨਾਂ ਦੇ ਖੱਟ ਦਰਸ਼ਨ ਪਾਪ ਪੰਜੇ ਗਿਆਨ ਇੰਦਰੇ ਛੇਵਾਂ ਮਨ ਇਹ ਛੇ ਵਿਸ਼ਿਆਂ ਦੇ ਸੰਸਿਆਂ ਤੋਂ ਪਰੇ ਹੋ ਗਏ ਹਨ ਇਸ ਕਰਕੇ
ਅਰ ਚੌਰਾਸੀ ਸਿੱਧ
ਅਰ ਚੌਰਾਸੀ ਲੱਖ ਜੂਨਾਂ ਤੋਂ ਵੀ ਸਿੱਧ ਮੁਕਤ ਹੋ ਗਿਆ ਇਹ ਸਿੱਧੀ ਪ੍ਰਾਪਤ ਹੋ ਗਈ ਮੁਕਤ ਹੋ ਗਏ
ਕਬੀਰ ਮੇਰਾ ਮੁਝ ਮਹਿ ਕਿਛ ਨਹੀਂ
ਕਬੀਰ ਸਾਹਿਬ ਜੀ ਕਥਨ ਕਰਦੇ ਹੇ ਪ੍ਰਭੂ ਮੁਝ ਮੇਰੇ ਘਰ ਦੇ ਜਾਂ ਮਨ ਦੇ ਵਿਚ ਜੋ ਵੀ ਹੈ ਮੇਰੇ ਘਰ ਦੇ ਵਿਚ ਜੋ ਹੈ ਇਹ ਪਦਾਰਥ ਜਾਂ ਗੁਣ ਮੇਰਾ ਤਾਂ ਕੋਈ ਹੈ ਹੀ ਨਹੀਂ ਮਹਾਰਾਜ
ਜੋ ਕਿਛ ਹੈ ਸੋ ਤੇਰਾ
ਜਿਹੜਾ ਕੁਛ ਵੀ ਹੈ ਉਹ ਤੇਰਾ ਹੀ ਦਿੱਤਾ ਹੋਇਆ ਮਹਾਰਾਜ ਮੇਰਾ ਤਾਂ ਹੈ ਹੀ ਨਹੀਂ ਇੰਨਾ ਆਪਣਾ ਆਪਾਂ ਮੇਟ ਦਿੱਤਾ ਕਬੀਰ ਜੀ ਨੇ
ਤੇਰਾ ਤੁਝ ਕਾ ਸੌਂਪ ਤੇ
ਪ੍ਰਭੂ ਤੇਰਾ ਦਿੱਤਾ ਪਦਾਰਥ ਮਨ ਧਨ ਆਦਿ ਤੇਰੇ ਤਾਂ ਹੀ ਸੌਂਪ ਦਈਏ
ਕਿਆ ਲਾਗੈ ਮੇਰਾ
ਤਾਂ ਇਸ ਕਰਕੇ ਜਦੋਂ ਸੌਂਪ ਦਈਏ ਜਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਸੌਂਪ ਤੇ ਸੌਂਪਦਾ ਹਾਂ ਮੇਰਾ ਹੁਣ ਕੀ ਲੱਗਦਾ ਹੈ ਭਾਵ ਆਪਣਾ ਆਪ ਤਾਂ ਕੁਛ ਵੀ ਨਹੀਂ ਮੰਨਣਾ ਕੀਤਾ ਤੇ ਇਸ ਕਰਕੇ ਜਿਹੜਾ ਆਪਣਾ ਆਪ ਮੰਨਣਾ ਇਹ ਹੰਕਾਰ ਭਾਵ ਹੈ ਜਦੋਂ ਹੰਕਾਰ ਮਿਟ ਗਿਆ ਸਭ ਕੁਛ ਤੇਰਾ ਹੀ ਰਹਿ ਗਿਆ ਮੈਂ ਤੇ ਤੂੰ ਦਾ ਹੀ ਝਗੜਾ ਹੈ ਉਦੋਂ ਮੈਂ ਸੀ ਹੁਣ ਤੂੰ ਹੋ ਗਿਆ ਤੇਰਾ ਹੀ ਹੈ ਸਭ ਕੁਛ ਤੇ ਕਿਸੇ ਜਗਿਆਸੂ ਨੇ ਕਬੀਰ ਦੇ ਪਾਸ ਆ ਕੇ ਬੇਨਤੀ ਪੂਰਵ ਪੁੱਛਣਾ ਕੀਤਾ ਕਿ ਕਬੀਰ ਜੀ ਅਭੇਦ ਚਿੰਤਨ ਦਾ ਤਰੀਕਾ ਕੀ ਹੈ। ਕਬੀਰ ਜੀ ਅਭੇਦ ਚਿੰਤਨ ਦਾ ਸਿਧਾਂਤ ਦੱਸ ਦੇਣ ਸਲੋਕ ਵਿੱਚ।
ਕਬੀਰ ਤੂੰ ਤੂੰ ਕਰਤਾ ਤੂੰ ਹੂਆ।
ਕਬੀਰ ਸਾਹਿਬ ਜੀ ਕਹਿੰਦੇ ਨੇ ਪਹਿਲੀ ਤੁਕ ਦੇ ਵਿੱਚ ਇਹ ਧਿਆਨ ਦਾ ਪ੍ਰਕਾਰ ਕਥਨ ਕਰਦੇ ਹੈ ਕਿ ਹੇ ਪ੍ਰਭੂ ਤੂੰ ਹੀ ਤੂੰ ਪਦ ਦਾ ਲੱਖ ਅਰਥ ਰੂਪ ਹੈ, ਤੂੰ ਹੀ ਤਤ ਪਦ ਦਾ ਲੱਖ ਅਰਥ ਰੂਪ ਹੈ, ਤੇ ਤੇਰਾ ਨਾਮ ਅਭਿਆਸ ਕਰਤਾ ਕਰਦਾ ਹੋਇਆ ਮੈਂ ਜਿਹੜਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਅਭਿਆਸ ਕਰਦਾ ਹੋਇਆ ਤੂੰ ਤੇਰਾ ਰੂਪ ਹੀ ਹੁਆ ਹੋ ਗਿਆ ਹਾਂ।
ਮੁਝ ਮੈਂ ਰਹਾ ਨਾ ਹੂੰ।
ਮੁਝ ਮੇਰੇ ਮੈਂ ਵਿੱਚ ਹੂੰ ਹੰਕਾਰ ਨਹੀਂ ਰਿਹਾ। ਭਾ ਧਿਆਤਾ ਧਿਆਨ ਤੇ ਤ੍ਰਿਗਟ ਦੀ ਪ੍ਰਸ਼ੇਦ ਕੇ ਇੱਕ ਰੂਪ ਹੋ ਗਿਆ। ਧਿਆਤਾ ਅੰਤਸਕਰਨ ਧਿਆਨ ਅੰਤਹਿਕਰਨ ਦੀ ਬਿਰਤੀ ਅਤੇ ਧੇਯ ਵਸਤੂ ਤ੍ਰਿਗੁਟੀ ਮੇਟ ਕੇ ਬਿਰਤੀ ਧਿਆਕਾਰ ਹੋ ਗਈ। ਇਹਨੂੰ ਧਿਆਕਾਰ ਬਿਰਤੀ ਕਹਿੰਦੇ ਨੇ ਭਾਈ। ਹੁਣ ਅਗਲੀ ਤੂ ਦੇ ਗਿਆਨ ਦਾ ਸਰੂਪ ਕਥਨ ਕਰਦੇ ਹਨ।
ਜਬ ਆਪਾ ਪਰਕਾ ਮਿਟ ਗਿਆ।
ਜਦੋਂ ਆਪਾ ਹੰਕਾਰ ਪਰ ਪਰਾਇ ਦਾ ਭਾਵ ਮਿਟ ਗਿਆ ਹੈ, ਭਾਵ ਆਪਾ ਜੋ ਖੱਟ ਵਿਕਾਰਾਂ ਦੇ ਸਹਿਤ ਅਲਪਗ ਜੀਵ ਮੰਨਿਆ, ਖੱਟ ਗੁਣਾਂ ਦੇ ਸਹਿਤ ਸਰਬੱਗ ਈਸ਼ਵਰ ਹੈ, ਤੇ ਉਹਦਾ ਇਹ ਦੋਨਾਂ ਦਾ ਬਾਚ ਭਾਵ ਮੇਟ ਕੇ ਨਾ ਬਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਨੂੰ ਗ੍ਰਹਿਣ ਕਰ ਲਿਆ, ਉਦੋਂ ਅਪਰੋਖ ਬਰਮ ਗਿਆਨ ਦੁਆਰਾ ਫਿਰ ਇਹ ਦੱਸਦੇ ਹਨ।
ਜਤ ਦੇਖੋ ਤਤ ਤੂ।
ਹੁਣ ਜਿੱਧਰ ਦੇਖਦੇ ਉਧਰ ਤੂੰ ਹੀ ਤੂੰ ਦਿਸਦਾ ਹੈ। ਕਲਗੀਧਰ ਮਹਾਰਾਜ ਨੇ ਸ੍ਰੀ ਦਸਮ ਦੀ ਬਾਣੀ ਹੈ ਜਿਹਦੇ ਵਿੱਚ ਸਾਧ ਸਿੰਘ ਜੀ ਅਕਾਲ ਉਸਤਤ ਕਰਦਿਆਂ ਹੋਇਆ ਆਪ ਜੀ ਨੇ ਬਚਨ ਉਚਾਰਨ ਕੀਤੇ, ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਸ ਤੂੰ ਹੀ, ਬਿਰਸਿਸ ਤੂੰ ਹੀ, ਪਤਸ ਤੂੰ ਹੀ, ਛਿਤਸ ਤੂੰ ਹੀ, ਉਰਦਸ ਤੂੰ ਹੀ, ਤੇ ਇਸੇ ਪ੍ਰਕਾਰ ਕਹਿੰਦੇ ਭਜਸ ਤੁਵੰਗ, ਭਜਸ ਤੁਵੰਗ, ਰਠਸ ਤੂੰ, ਰਠਸ ਤੁਵੰਗ, ਜਿਮੀ ਤੂੰ ਹੀ, ਜਮਾਂ ਤੂੰ ਹੀ, ਮੱਕੀ ਤੂੰ ਹੀ, ਮਕਾਨ ਤੂੰ ਹੀ, ਤੇ ਅਬੂ ਤੂੰ ਹੀ, ਅਵਹਿ ਤੂੰ ਹੀ, ਅਸ਼ੂ ਤੂੰ ਹੀ, ਅਸ਼ਹਿ ਤੂੰ ਹੀ, ਤੇ ਅੱਗੇ ਕਹਿੰਦੇ ਜਤਸ ਤੂੰ ਹੀ, ਬਰਤਸ ਤੂੰ ਹੀ, ਗਤਸ ਤੂੰ ਹੀ, ਬਤਸ ਤੂੰ ਹੀ, ਤੂੰ ਹੀ 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 ਤੂੰ ਹੀ, ਇਹ ਕਹਿੰਦਿਆਂ ਹੋਇਆ ਸਮਾਧੀ ਲੱਗ ਗਈ ਕਲਗੀਧਰ ਪਾਤਸ਼ਾਹ ਦੀ। ਲਿਖਾਰੀ ਲਿਖਦੇ ਸੀ ਲਿਖੀ ਗਏ, ਜਦੋਂ ਸਮਾਧੀ ਖੋਲੀ ਕਹਿੰਦੇ ਭਾਈ ਕੀ ਲਿਖਦਾ, ਕਹਿੰਦੇ ਜੀ ਜੋ ਹਜ਼ੂਰ ਬੋਲਦੇ ਸੀ। ਮਹਾਰਾਜ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਬੋਲਦਾ। ਕਹਿੰਦੇ ਜੀ ਤੂੰ ਹੀ ਦੀ ਆਵਾਜ਼ ਰਹਿ ਗਈ ਸੀ, ਪਹਿਲਾਂ ਤਾਂ ਹੋਰ ਤੁਕਾਂ ਐ ਸੀ। ਕਹਿੰਦੇ ਕਿੰਨੀ ਵਾਰ ਲਿਖਤਾ ਤੂੰ ਹੀ ਤੂੰ ਹੀ? ਕਹਿੰਦੇ ਜੀ 16,000 ਵਾਰ। ਕਹਿੰਦੇ ਪੜ੍ਹਨ ਵਾਲੇ ਤੇ ਪੜ੍ਹ ਨਹੀਂ ਹੋਣਾ ਇੰਨੀ ਵਾਰ, ਇਹਨੂੰ ਮੇਟ ਦਿਓ। ਕਹਿੰਦੇ ਮਹਾਰਾਜ ਤੁਹਾਡੀ ਯਾਦ ਰਹਿ ਜੂਗੀ। ਕਹਿੰਦੇ ਫਿਰ ਐਂ ਕਰੋ ਬਿੰਦੀਆਂ ਮੇਟ ਦਿਓ, 16 ਵਾਰੀ ਰੱਖ ਲਓ। ਆਹ ਹੁਣ 16 ਵਾਰੀ ਲਿਖਿਆ ਹੋਇਆ। ਇਹ ਮਹਾਰਾਜ ਇਹ ਅਵਸਥਾ ਹੈ। ਤੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਤੂੰ ਤੂੰ ਕਰਦਾ ਤੂੰ ਐਂ ਹੁੰਦਾ ਵੀ ਤੂੰ ਹੀ ਤੂੰ ਹੀ ਹੈ, ਮੇਰਾ ਮਜੇ ਕੁਛ ਨਹੀਂ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅਵਸਥਾ ਕਥਨ ਕੀਤੀ ਹੈ ਦਸਮ ਚ। ਅੱਗੇ ਬੋਲੋ ਜੀ।
ਜਤ ਦੇਖੋ ਤਤ ਤੂੰ।
ਹੁਣ ਜਤ ਜਿੱਥੇ ਵੀ ਦੇਖੋ ਦੇਖਦਾ ਹਾਂ ਉੱਥੇ ਤੂੰ ਹੀ ਦਿਸਦਾ ਹੈ, ਜਿਵੇਂ ਕਲਗੀਧਰ ਪਾਤਸ਼ਾਹ ਨੇ ਕਥਨ ਕੀਤਾ ਹੈ। ਕਬੀਰ ਸਾਹਿਬ ਦਾ ਇਹ ਸਿਧਾਂਤ ਹੈ।
ਕਬੀਰ ਬੇਕਾਰ ਹੈ ਚਿਤਵਤ।
ਬਾਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਮਨ ਕਰਕੇ ਬੇਕਾਰ ਜਿਹੜੇ ਨਾ ਉਹ ਚਿਤਵਦੇ ਹੀ ਰਹਿੰਦੇ ਆ, ਲੋਕ ਚੇਤੇ ਹੀ ਕਰਦੇ ਰਹਿੰਦੇ ਹੈ।
ਝੂਠੇ ਕਰਤੇ ਆਸ।
ਝੂਠੇ ਪੁਰਖ ਬ੍ਰਹਮ ਲੋਕ ਦੇ ਮੁਕਤ ਹੋਣ ਦੀਆਂ ਝੂਠੀਆਂ ਆਸਾਂ ਕਰਦੇ ਨੇ, ਚਿਤ ਵਧੇ ਬੇਕਾਰ ਨ ਆਸਾ ਕਰਦੇ ਨੇ ਪਰਮਾਤਮਾ ਦੇ ਮਿਲਣ ਦੀ, ਇਹ ਝੂਠੇ ਪਦਾਰਥਾਂ ਦੀਆਂ ਆਸਾਂ ਕਰਦੇ ਨੇ। ਉਹ ਤਾਂ ਹੀ ਕਹਿ ਨਾ ਵੀ ਸੋਨਾ ਰੂੜੀਆਂ ਤੇ ਸੁਪਨੇ ਤਾਜ ਮਹਿਲ ਦੇ ਲੈਂਦਾ, ਇਹ ਹਾਲਤ ਹੋ ਰਹੀ ਹੈ।
ਮਨੋਰਥ ਕੋਈ ਨਾ ਪੂਰਿਓ।
ਉਹਨਾਂ ਦਾ ਮਨੋਰਥ ਮਨ ਦਾ ਕੋਈ ਵੀ ਸੰਕਲਪ ਪੂਰਾ ਨਹੀਂ ਹੁੰਦਾ ਹੈ।
ਚਾਲੀ ਊਠ ਨਿਰਾਸ।
ਅੰਤ ਨੂੰ ਦੁਨੀਆਂ ਤੋਂ ਨਿਰਾਸ ਹੋ ਕੇ ਜਾਣਗੇ, ਤੇ ਭਾਵ ਜੀਵਨ ਵਿਅਰਥ ਗਵਾ ਕੇ ਪ੍ਰਲੋਕ ਨੂੰ ਫਿਰ ਜੀਵਾਤਮਾ ਚਲਿਆ ਜਾਏਗਾ। ਹੰਸ ਚੱਲ ਸੀ ਡੁੰਮਣਾ ਮਾਇਆ ਝੂਠੀ ਆਤ, ਇਹ ਹਾਲਤ ਹੋਏਗੀ। ਹਾਂ ਚਲੋ ਜੀ ਦੁਬਾਰੇ ਬੋਲਦੇ ਹੋ। ਚਾਲੇ
ਚਾਲੀ ਊਠ ਨਿਰਾਸ।
ਦੁਨੀਆਂ ਤੋਂ ਨਿਰਾਸ, ਨਿਰਾਸੇ ਹੀ ਉੱਠ ਕੇ, ਤੇ ਭਾਵ ਜਿਹੜਾ ਨਾ ਜੀਵਨ ਵਿਅਰਥ ਗਵਾ ਕੇ ਪ੍ਰਲੋਕ ਨੂੰ ਚਾਲੇ ਚੱਲ ਪੈਂਦੇ ਨੇ। ਕਿਸੇ ਸ਼ਰਧਾਲੂ ਨੇ ਕਬੀਰ ਸਾਹਿਬ ਦੇ ਪਾਸ ਆ ਕੇ ਕਿਹਾ ਸੰਸਾਰ ਦੇ ਵਿੱਚ ਸਭ ਕੋਈ ਦੁਖੀ ਦਿਸਦਾ, ਕੋਈ ਸੁਖੀ ਹੈ? ਤਾਂ ਕਬੀਰ ਸਾਹਿਬ ਜੀ ਕਹਿੰਦੇ ਹਾਂ ਭਾਈ ਸੁਣ ਲੈ।
ਕਬੀਰ ਹਰ ਕਾ ਸਿਮਰਨ ਜੋ ਕਰੈ।
ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ, ਚਿੰਤਨ ਕਰਦਾ, ਜਿਹੜਾ ਮਨੁੱਖ ਹਰ ਪਰਮਾਤਮਾ ਦਾ ਸਿਮਰਨ ਨਾਮ ਹੀ ਚਿੰਤਾ, ਮਨ ਮਹਿ ਸਿਮਰਨ ਕਰਿਆ, ਨਾਮ ਦੀ ਕਲਪਨਾ ਕਰਨੀ, ਇਹਨੂੰ ਨਾਮ ਦਾ ਸਿਮਰਨ ਕਹਿੰਦੇ ਐ।
ਸੋ ਸੁਖੀਆ ਸੰਸਾਰ,
ਉਹ ਭਾਈ ਸੰਸਾਰ ਵਿਚ ਸੰਸਿਆ ਦੇ ਘਰ ਵੀ ਸੁਖੀ ਹੋ ਜਾਏਗਾ।
ਇਤ ਉਤ ਕਤਹ ਨਾ ਡੋਲੇ,
ਉਹ ਫਿਰ ਬੋਲ ਦੋ ਸਾਰਾ ਜੀ।
ਜਿਸ ਰਾਖੈ ਸਿਰਜਨਹਾਰ,
ਸਿਰਜਨਹਾਰ ਰਚਨ ਵਾਲਾ ਪ੍ਰਭੂ ਆਪ ਬਚਾ ਕੇ ਰੱਖਦਾ ਹੈ, ਉਹ ਇਤ ਇਸ ਲੋਕ ਵਿਚ ਉਤ ਪਰਲੋਕ ਵਿਚ ਸਵਰਗ ਆਦਿ ਪਦਾਰਥਾਂ ਦੀ ਵਾਸਨਾ ਵਿਚ ਉਹ ਡੋਲਦਾ ਨਹੀਂ ਹੈ। ਫਿਰ ਹੁਣ ਅਗਲੇ ਸ਼ਲੋਕ ਵਿਚ ਸੱਚੇ ਗੁਰੂ ਦਾ ਪ੍ਰਤਾਪ ਵਰਣਨ ਕਰਦੇ ਹਨ ਜੀ।
ਕਬੀਰ ਕਹਾਣੀ ਪੀੜਤੇ,
ਕਬੀਰ ਸਾਹਿਬ ਜੀ ਕਹਿੰਦੇ ਨੇ ਜੋ ਜੀਵ ਨਰਕਾਂ ਦੀ ਕਹਾਣੀ ਵਿਚ, ਕੋਹਲੂ ਦੇ ਵਿਚ, ਪਾਪਾਂ ਦੇ ਵਿਚ, ਜੰਮਣ ਮਰਨ, ਈਰਖਾ ਆਦਿ ਦੀ ਕਹਾਣੀ ਵਿਚ ਪੀੜਤੇ, ਪੀੜੀ ਦੇ ਸੀ, ਮਾਤਾ ਦੇ ਉਧਰ ਜਾਂ ਜੂਨਾ ਰੂਪੀ ਕੋਹਲੂ ਦੇ ਵਿਚ ਪੀੜੀ ਦੇ ਸੀ।
ਸਤਿਗੁਰ ਲੀਏ ਛਡਾਏ,
ਉਹਨਾਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਛਡਾ ਲਿਆ, ਰਾਮਾਨੰਦ ਜੀ ਨੇ ਛਡਾ ਲੈਣਾ ਕੀਤਾ। ਪ੍ਰਸ਼ਨ ਕਦੋਂ ਛਡਾਉਣਾ ਕੀਤਾ, ਉੱਤਰ ਦਿੰਦੇ ਹੁਣ
ਪਰਾ ਪੂਰਬਲੀ ਭਾਵਨੀ,
ਜਦੋਂ ਪਰਮਾਤਮਾ ਉੱਪਰ ਪੂਰਬਲੀ ਪੂਰਬੜੇ ਜਨਮਾਂ ਦੀ ਪਰਾ ਉਤਕ੍ਰਿਸ਼ਟ ਭਾਵਨੀ ਸ਼ਰਧਾ ਸੀ, ਉਹ ਫਿਰ ਅੱਗੇ ਹਾਂਜੀ ਪ੍ਰਗਟ
ਹੋਈ ਆਏ,
ਉਹ ਆ ਕੇ ਪ੍ਰਗਟ ਪ੍ਰਤੱਖ ਹੋ ਗਈ ਉਸ ਵੇਲੇ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟੇ ਪੁਰਖ ਰਸਕ ਬੈਰਾਗੀ ਤਾਂ ਮਿਲਦਾ ਹੈ।
ਕਬੀਰ ਟਾਲੇ ਟੋਲੇ ਦਿਨ ਗਇਆ,
ਕਬੀਰ ਸਾਹਿਬ ਜੀ ਕਥਨ ਕਰਦੇ ਕਸੰਗੀ ਜਿਹੜੇ ਪੁਰਸ਼ ਨੇ ਟਾਲੇ ਟੋਲੇ ਟਾਲਮ ਟੋਲੇ ਕਰਦਿਆਂ ਹੋਇਆ, ਟਾਲੇ ਪਦਾਰਥਾਂ ਦੇ ਟੋਲੇ ਟੋਲਣ ਵਿਚ ਲੱਭਣ ਜਮਰੁੱਖਾ ਜਨਮ ਦਾ ਦਿਨ ਐਵੇਂ ਵਿਅਰਥੀ ਚਲਿਆ ਗਿਆ। ਮਨੁੱਖਾ ਜਨਮ ਇਹ ਵੀ ਤਾਂ ਦਿਨ ਦੀ ਨਿਆਈਆਂ ਐਵੇਂ ਚਲਿਆ ਗਿਆ ਹੈ।
ਵਿਆਜ ਵਢਾਉਂਦਾ ਜਾਏ,
ਪਾਪਾਂ ਰੂਪੀ ਵਿਆਜ ਵੱਧਦਾ ਹੀ ਜਾ ਰਿਹਾ, ਜਿਵੇਂ ਕਿਸੇ ਬਾਣੀਆਂ ਕੋਲੋਂ ਜਾਂ ਸ਼ਾਹੂਕਾਰ ਕੋਲੋਂ ਧਨ ਲੈ ਲਿਆ, ਉਹ ਮੋੜਿਆ ਹੈ ਨਾ, ਵਿਆਜ ਦੇ ਵਿਆਜ ਪਈ ਜਾਂਦਾ। ਕਹਿੰਦੇ ਇਉਂ ਫਿਰ ਪਾਪਾਂ ਰੂਪੀ ਵਿਆਜ ਵੱਧਦਾ ਹੀ ਜਾ ਰਿਹਾ। ਸਵਾਸ ਤਾਂ ਲਏ ਨੇ ਮਾਲਕ ਦੇ ਕੋਲੋਂ, ਪਰ ਪਾਪਾਂ ਦਾ ਵਿਆਜ ਵੱਧਦਾ ਜਾ ਰਿਹਾ ਹੈ। ਪਾਪ ਜਮ੍ਹਾਂ ਹੁੰਦੇ ਰਹਿੰਦੇ ਹਨ, ਜਿਵੇਂ ਜਿਵੇਂ ਉਹ ਵਿਆਜ ਜਮ੍ਹਾਂ ਹੁੰਦਾ ਰਹਿੰਦਾ।
ਨਾ ਹਰ ਭਜੋ ਨਾ ਖਤ ਫਟਿਓ,
ਤੇ ਨਾ ਤਾਂ ਉਸਨੇ ਹਰ ਪਰਮਾਤਮਾ ਨੂੰ ਭਜਿਓ ਸਿਮਰਨ ਕੀਤਾ, ਤੇ ਨਾ ਹੀ ਉਹਨਾਂ ਕਰਮਾਂ ਦਾ ਹਿਸਾਬ ਕਿਤਾਬ ਰੂਪੀ ਖਤ ਲੇਖਾ ਫਟਿਓ ਪਾਟਿਆ ਫਟਿਆ ਨਹੀਂ ਹੈ। ਅੰਤਸਕਰਨ ਦੇ ਸੰਸਕਾਰਾਂ ਜਾਂ ਕਰਮਾਂ ਰੂਪੀ ਖਤ ਨੂੰ ਗਿਆਨ ਰੂਪੀ ਅਗਰੀ ਦੇ ਨਾਲ ਜਿਹੜਾ ਸਾੜ ਨਹੀਂ ਸਕਿਆ ਹੈ।
ਕਾਲ ਪਹੁੰਚੋ ਆਏ,
ਅੰਤ ਨੂੰ ਕਾਲ ਨੇੜੇ ਆ ਪਹੁੰਚਿਆ ਭਾਈ। ਹੁਣ ਇਸ ਤਰ੍ਹਾਂ ਸਾਸ ਜੀ, ਜਿਵੇਂ ਕੋਈ ਪੁਰਸ਼ ਇਹ ਵੈਸ ਤਾਂ ਵੀ ਬਾਣੀਆਂ ਦੇ ਕੋਲੋਂ ਧਨ ਲੈ ਲਿਆ, ਕਰਜ਼ਾ ਮੋੜਿਆ ਨਹੀਂ, ਉਹ ਵਿਆਜ ਵੱਧਦਾ ਜਾ ਰਿਹਾ, ਉਹਦਾ ਹੀ ਭਾਵਲਤ ਹੈ। ਇਹ ਜੀਵ ਪਰਮਾਤਮਾ ਰੂਪ ਬਾਣੀਆਂ ਸਮਝੋ, ਉਹਦੇ ਕੋਲੋਂ ਸਵਾਸਾਂ ਰੂਪੀ ਧਨ ਲੈ ਕੇ ਆਏ ਨੇ। ਪਰ ਜਿਸ ਭਜਨ ਸਿਮਰਨ ਦੇ ਵਿੱਚ ਇਹ ਸਵਾਸ ਜਿਹੜੇ ਵਾਸਤੇ ਜਿਸ ਕਾਰਜ ਲਈ ਕਰਜ਼ਾ ਲਈ ਉੱਥੇ ਨਾ ਖਰਚ ਕੀਤਾ ਹੋਵੇ, ਭਾਵੇਂ ਘਾਟਾ ਹੀ ਪੈਂਦਾ ਨਾ, ਭਜਨ ਸਿਮਰਨ ਲਈ ਸਵਾਸ ਲਏ ਸਨ, ਉਸ ਪਾਸੇ ਦਾ ਖਰਚ ਨਹੀਂ ਕੀਤੇ, ਵਿਅਰਥੀ ਗਵਾ ਦਿੱਤੇ, ਪਾਪਾਂ ਰੂਪੀ ਵਿਆਜ ਵੱਧ ਗਿਆ, ਇਹ ਭਾਵ ਸੀ ਇਹਦਾ। ਅੱਗੇ ਮਹਾਰਾਜ ਗੁਰੂ ਅਰਜਨ ਦੇਵ ਜੀ ਆਪਣੇ ਵੱਲੋਂ ਉਚਾਰ ਕੇ ਕਬੀਰ ਸਾਹਿਬ ਨੂੰ ਸਿਰੋਂ ਪੋ ਦਿੰਦੇ ਹਨ।
ਮਹੱਲਾ ਪੰਜਵਾਂ,
ਪੰਜਵੇਂ ਸਰੂਪ ਜੀ ਗੁਰੂ ਅਰਜਨ ਦੇਵ ਜੀ ਭਗਤ ਕਬੀਰ ਸਾਹਿਬ ਦੀ ਬਾਣੀ ਦੁਆਰਾ ਜਿਹੜਾ ਨਾ ਇਹ ਸਰੂਪਾ ਬਖਸ਼ਦੇ ਹੋਏ, ਇਹ ਸਾਹਿਬ ਜੀ 207ਵੇਂ ਸਲੋਕ ਦੀ ਪੁਸ਼ਟੀ ਅਤੇ 208ਵੇਂ ਸਲੋਕ ਚ ਕਥਨ ਕੀਤੀ ਹੈ ਦਸ਼ਾ ਦਾ। ਉਹਦੇ ਸਾਧ ਸਿੰਘ ਜੀ ਉਹ ਦਸ਼ਾ ਦਾ ਉਧਾਰ ਨਿਮਿਤ ਇਹ ਸਲੋਕ ਉਚਾਰਨ ਕਰਦੇ ਹੋਏ, ਕਿਉਂਕਿ ਜਿਹਨੂੰ ਸਿਰੋਂ ਪੋ ਦਿੱਤਾ ਜਾਣਾ ਵੀ ਉਸੇ ਦਾ ਹੋ ਜਾਂਦਾ, ਉਹ ਭਗਤ ਕਬੀਰ ਸਾਹਿਬ ਦੇ ਲੇਖੇ ਚ ਰਹੂਗਾ, ਹੈ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ। ਇਹ ਸਲੋਕ ਕਬੀਰ ਸਾਹਿਬ ਜੀ ਦੀ ਬਾਣੀ ਚ ਗਿਣਤੀ ਚ ਆਉਂਦਾ ਹੈ।
ਕਬੀਰ ਕੂਕਰ ਭੌਕਣਾ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵ ਰੂਪੀ ਕੂਕਰ ਕੁੱਤਾ ਲੋਭ ਕਰਕੇ ਭੌਂਕਦਾ ਫਿਰਦਾ, ਵਿਸ਼ਿਆਂ ਦੀ ਭੌਂਕਦਾ ਫਿਰਦਾ, ਜੜ ਚੇਤਨ ਮਾਇਆ ਰੂਪੀ ਜਿਹੜੇ ਹਜੇ
ਕਰੰਗ ਪਿੱਛੇ ਉੱਠਦਾ,
ਜੜ ਮਾਇਆ ਜਾਂ ਚੇਤਨ ਮਾਇਆ ਰੂਪੀ ਕਰੰਗ, ਪਰਾਏ ਸਰੀਰਾਂ ਰੂਪੀ ਕਰੰਗ ਉਹਨਾਂ ਨੂੰ ਚਿੰਬੜਦਾ ਹੈ, ਮੁਰਦਾਰ ਪਿੱਛੇ ਧਾਏ ਦੌੜਦਾ ਹੈ, ਪ੍ਰਤੱਖ ਪਰਾਈਆਂ ਇਸਤਰੀਆਂ ਜਾਂ ਮਾਇਆ ਆਦਿ ਜਾਂ ਪਰਾਏ ਪੁਰਸ਼ਾਂ ਦੇ ਸਰੀਰ ਆਦਿ ਇਹਨਾਂ ਦੇ ਸਰੂਪਾਂ ਦੇ ਵਿੱਚ ਸਾਸੀ ਉੱਠ ਕੇ ਧਾਏ ਦੌੜਦਾ ਹੈ, ਮਗਰ ਮਗਰ ਤੁਰਿਆ ਫਿਰਦਾ, ਬੇਸ਼ਾ ਭੋਗਣ ਵਾਸਤੇ ਕੁੱਤੇ ਵਰਗੀ ਹਾਲਤ ਹੈ ਉਸਦੀ। ਕੁੱਤੇ ਚ ਵੀ ਸਬਰ ਹੋਊਗਾ, ਇਹਦੇ ਚ ਉਨਾ ਵੀ ਸਬਰ ਨਹੀਂ ਹੈ। ਉਹ ਵੀ ਸਾਸ ਨੇ ਕੁਝ ਮਹੀਨੇ ਐਸੇ ਨੇ ਜਿਹੜਾ ਉਹਨੂੰ ਵਿਸ਼ਾ ਨਹੀਂ ਜਾਗਦਾ, ਪਰ ਮਨੁੱਖ ਨੂੰ ਹਰ ਵੇਲੇ ਜਾਗਦਾ ਰਹਿੰਦਾ। ਅੱਗੇ ਦੱਸਦੇ ਨੇ
ਕਰਮੀ ਸਤਿਗੁਰ ਪਾਇਆ,
ਪਰ ਸ੍ਰੇਸ਼ਟ ਕਰਮਾਂ ਕਰਕੇ ਸਤਿਗੁਰ ਪ੍ਰਾਪਤ ਕੀਤਾ ਜਾਂਦਾ ਹੈ, ਜਾਂ ਫਿਰ ਇਉਂ ਸਮਝੋ ਹਰੇ ਦੀ ਕਰਮੀ ਕਿਰਪਾ ਕਰਕੇ ਸੱਚਾ ਗੁਰੂ ਪ੍ਰਾਪਤ ਕੀਤਾ ਹੈ।
ਜਿਨਹੋ ਲੀਆ ਛਡਾਏ,
ਇਹਨਾਂ ਨੇ ਸਾਨੂੰ ਇਹਨਾਂ ਕਰੰਗਾਂ ਤੋਂ ਛਡਾ ਲਿਆ ਹੈ। ਅੱਗੇ ਫਿਰ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਕਬੀਰ ਸਾਹਿਬ ਦੇ ਲਿਖੇ ਹੈ।
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਫਰਮਾਨ ਕਰਕੇ ਕਬੀਰ ਸਾਹਿਬ ਨੂੰ ਸਲੋਪੋ ਦਿੰਦੇ ਨੇ।
ਕਬੀਰ ਧਰਤੀ ਸਾਧ ਕੀ,
ਦੇਖੋ ਜਿਵੇਂ ਸਲੋਕ ਚਲੇ ਆ ਰਹੇ ਨਾ, ਸਲੋਕ ਦੇ ਮੂੰਹ ਚ ਕਬੀਰ ਚਲੇ ਆ ਰਿਹਾ, ਉਹਦੇ ਚ ਨਹੀਂ ਫਰਕ ਪਾਇਆ ਮਹਾਰਾਜ ਨੇ। ਬਾਣੀ ਆਪ ਉਚਾਰਨ ਕਰਕੇ ਕਬੀਰ ਨੂੰ ਸੌਂਪ ਦਿੱਤਾ। ਕਬੀਰ ਧਰਤੀ ਸਾਧ ਕੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਧਰਤੀ ਸਾਧ ਸੰਤ ਜਿਨ੍ਹਾਂ ਦੀ ਹੈ।
ਤਸਕਰ ਬੈਸਹਿ ਗਾਹੇ,
ਤਸਕਰ ਨਾਮ ਹੈ ਚੋਰਾਂ ਦਾ, ਵਿਕਾਰੀ ਪੁਰਖਾਂ ਨੇ ਗਾਹੇ ਪਕੜ ਲਈ, ਤਾਂ ਭਜਨ ਸਿਮਰਨ ਵਾਸਤੇ ਰੱਬ ਨੇ ਬਣਾਈ ਸੀ।
ਧਰਤੀ ਭਾਰ ਨਾ ਵਿਆਪੀ,
ਧਰਤੀ ਨੂੰ ਕੋਈ ਭਾਰ ਬੋਝ ਨਹੀਂ ਵਿਆਪਦਾ। ਅਤੇ ਉਹਨਾਂ ਸੰਤ ਜਿਨ੍ਹਾਂ ਨੂੰ ਫਿਰ
ਉਨ ਕੋ ਲਾਹੂ ਲਾਹੇ,
ਉਹਨਾਂ ਸੰਤ ਜਿਨ੍ਹਾਂ ਕੋ ਨੂੰ ਲਾਹੂ ਲਾਹੇ, ਲਾਹਾ ਹੀ ਲਾ ਭਾਵ ਉਹ ਵਿਚਰ ਕੇ ਬੰਦਗੀ ਕਰਨ ਲੱਗਦੇ ਨੇ। ਜਿੱਥੇ ਕੋਈ ਸੰਤਾਂ ਨੂੰ ਉਠਾ ਦੇਵੇ ਵੀ ਸਾਧਾ ਚਲਿਆ ਜਾਏ, ਧਰਤੀ ਮੇਰੀ ਹੈ, ਉਹਨਾਂ ਨੂੰ ਤਾਂ ਲਾਹਾ ਹੀ ਲਾਹਾ ਹੈ। ਉਹ ਜਾਣਗੇ ਯਾਤਰਾ ਨੂੰ ਹੋਰ ਸੰਤ ਮਿਲਣਗੇ, ਉਹਨਾਂ ਨੂੰ ਲਾਹਾ ਹੀ ਲਾਹਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਧਰਤੀ ਪਹਿਲਾਂ ਸ੍ਰੇਸ਼ਟ ਜਨਾ ਭਾਵ ਦੇਵਤਿਆਂ ਦੀ ਸੀ ਇਹ, ਪਰ ਇਹ ਜਿਹੜੀ ਸੀ ਧਰਤੀ
ਤਸਕਰ ਬੈਸਹਿ ਗਾਹੇ,
ਦੈਤ ਰੂਪੀ ਚੋਰਾਂ ਨੇ ਧਰਤੀ ਦਬਾ ਲਈ, ਇਹ ਕੱਢ ਦਿੱਤੇ ਸੀ ਸਾਰੇ ਦੇਵਤੇ, ਫਿਰ ਨਾਰਾਇਣ ਦੇ ਚਰਨਾਂ ਚ ਗਏ, ਤਾਂ ਉਹਨੇ ਮਦਦ ਕਰਕੇ ਇਹਨਾਂ ਨੂੰ ਫਿਰ ਰਾਕਸ਼ਾਂ ਨੂੰ ਕੱਢਿਆ ਸੀ, ਇਹਨਾਂ ਨੇ ਦੱਬ ਲਈ ਸੀ।
ਤਸਕਰ ਬੈਸਹਿ ਗਾਹੇ,
ਉਹ ਰਾਕਸ਼ ਰੂਪੀ ਜਿਹੜੇ ਤਸਕਰ ਚੋਰ ਬੈਸਹਿ ਦਬਾ ਕੇ ਬੈਠ ਗਏ ਸਨ।
ਧਰਤੀ ਭਾਰ ਨਾ ਵਿਆਪੇ,
ਧਰਤੀ ਦੱਬਣ ਦਾ ਭਾਰ ਦੇਵਤਿਆਂ ਨੂੰ ਨਹੀਂ ਲੱਗਿਆ, ਭਾਵ ਦੇਵਤਿਆਂ ਨੇ ਜਾ ਕੇ ਭਗਵਾਨ ਨੇ ਅੱਗੇ ਫਰਿਆਦ ਕੀਤੀ, ਤੇ ਭਗਵਾਨ ਨੇ ਅਵਤਾਰ ਧਾਰਨ ਕਰਕੇ ਫਿਰ
ਉਹਨੂੰ ਕਹੋ ਲਾਹੂ ਲਾਹੇ,
ਉਹਨਾਂ ਰਾਵਣ ਵਰਗੇ ਹਰਨਾਕਸ਼ ਵਰਗੇ ਦੈਤਾਂ ਨੂੰ ਲਾਹੁਣ ਵਾਲਾ ਹੋ ਕੇ ਲਾਹ ਭਾਵ ਕੇ ਮੇਟ ਦਿੱਤਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਇਹ ਇੱਕ ਨਾ ਸੰਤਾਂ ਦੇ ਪ੍ਰੇਮੀ ਰਾਜਾ ਸੀ ਕੋਈ, ਉਹ ਸੰਤਾਂ ਨੂੰ ਕੁਝ ਜੰਗੀਰ ਭੇਟ ਕਰ ਦਿੱਤੀ, ਉਹਨਾਂ ਦੇ ਰਹਿਣ ਵਾਸਤੇ ਕੁਝ ਜ਼ਮੀਨ ਦਾ ਹਿੱਸਾ ਦੇ ਦਿੱਤਾ। ਜਦੋਂ ਉਹ ਰਾਜਾ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ, ਉਹਦਾ ਪੁੱਤਰ ਰਾਜਗੱਦੀ ਤੇ ਬੈਠ ਗਿਆ, ਨਾਸਤਕ ਸੁਭਾਅ ਵਾਲਾ ਸੀ, ਉਹਨੇ ਸੋਚਿਆ ਵੀ ਇਹ ਸੰਤ ਐਵੇਂ ਵਿਹਲੀ ਮੇਰੀ ਜ਼ਮੀਨ ਚ ਬੈਠੇ ਖਾਈ ਜਾਂਦੇ ਆ। ਉਹਨਾਂ ਨੇ ਜ਼ਮੀਨ ਖੋਹ ਲਈ, ਉਹਨੇ ਕਹਿੰਦਾ ਜਾਓ ਸਾਧੋ, ਮੇਰੇ ਪਿਤਾ ਨੇ ਦਿੱਤੀ ਸੀ ਜ਼ਮੀਨ, ਮੈਂ ਪ੍ਰਾਪਤ ਕਰ ਲਈ ਹੈ। ਇਹ ਸੱਚ ਕਿ ਉਹਨਾਂ ਸੰਤਾਂ ਨੇ ਜ਼ਮੀਨ ਸੰਤਾਂ ਦੇ ਕੋਲੋਂ ਖੋਹ ਲਈ ਹੈ, ਪਰ ਸੰਤਾਂ ਨੇ ਜ਼ਮੀਨ ਖੁੱਸ ਜਾਣ ਦੇ ਉੱਤੇ ਕੋਈ ਰੋਸ ਨਹੀਂ ਕੀਤਾ। ਇਹ ਦੇਖ ਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਕਿਹਾ ਹੈ, ਕਬੀਰ
ਕਬੀਰ ਧਰਤੀ ਸਾਧ ਕੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਰਾਜੇ ਨੇ ਸਾਧੂਆਂ ਨੂੰ ਲੰਗਰ ਚਲਾਉਣ ਵਾਸਤੇ ਬੰਦਗੀ ਕਰਨ ਵਾਸਤੇ ਜ਼ਮੀਨ ਦਿੱਤੀ ਸੀ।
ਤਸਕਰ ਬੈਸਹਿ ਗਾਹੇ,
ਰਾਜੇ ਦਾ ਪੁੱਤਰ ਚੋਰ ਨਿਕਲਿਆ ਜੀ, ਇਹਨੇ ਦਵਾ ਕੇ ਬੈਠ ਗਿਆ, ਸੰਤਾਂ ਨੂੰ ਕੱਢ ਦਿੱਤਾ ਉਥੋਂ।
ਧਰਤੀ ਭਾਰ ਨਾ ਵਿਆਪੀ,
ਧਰਤੀ ਜਾਣ ਦਾ ਜਾਣੀ ਖੋਹਣ ਦਾ ਜਿਹੜਾ ਸੰਤਾਂ ਦੇ ਕੋਲੋਂ ਰਾਜੇ ਦੇ ਪੁੱਤਰ ਨੇ ਖੋਹ ਲਈ, ਉਹ ਦੁੱਖ ਸੰਤ ਜਿਨ੍ਹਾਂ ਨੂੰ ਨਹੀਂ ਵਿਆਪੀ ਲੱਗਦਾ।
ਉਨ ਕੋ ਲਾਹੂ ਲਾਹੇ,
ਸਗੋਂ ਉਹਨਾਂ ਸੰਤਾਂ ਨੂੰ ਤਾਂ ਭਜਨ ਬੰਦਗੀ ਕਰਨ ਦੇ ਵਿਚ ਲਾਹ ਹੀ ਲਾਹ ਪ੍ਰਾਪਤ ਹੋ ਗਿਆ, ਅੱਗੇ ਉਹਨਾਂ ਨੂੰ ਲੰਗਰ ਚਲਾਉਣ ਦੇ ਵਿਚ ਕੁਝ ਖਿਆਲ ਉਧਰ ਰੱਖਣਾ ਪੈਂਦੇ, ਹੁਣ ਨਿਰੋਲ ਬੰਦਗੀ ਕਰ ਰਹੇ, ਲਾਭ ਹੀ ਲਾਭ ਹੈ ਉਹਨਾਂ ਨੂੰ ਤਾਂ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਬੁੱਧ ਰੂਪੀ ਧਰਤੀ ਸਾਧ ਸ੍ਰੇਸ਼ਟ ਗੁਣਾਂ ਦੀ ਧਾਰਨਾ ਵਾਲੀ ਸੀ,
ਤਸਕਰ ਬੈਸਹਿ ਗਾਹੇ,
ਪਰ ਭਾਈ ਕੀ ਕੀਤਾ ਜਾਵੇ, ਕਾਮ ਕ੍ਰੋਧ ਰੂਪੀ ਚੋਰਾਂ ਨੇ ਦਵਾ ਕੇ ਵੈਸੇ ਬੈਠ ਗਏ ਇਹਦੇ ਵਿਚ, ਐ ਬੈਠੇ ਹੋਏ ਨੇ ਬੁੱਧ ਦੇ ਵਿਚ।
ਧਰਤੀ ਭਾਰ ਨਾ ਵਿਆਪੀ,
ਪਰ ਮਹਾਤਮਾ ਦੀ ਬੁੱਧ ਰੂਪੀ ਧਰਤੀ ਔਗਣਾਂ ਦਾ ਭਾਰ ਨਹੀਂ ਲੱਗੇਗਾ ਉਹਨਾਂ ਨੂੰ, ਕਿਉਂਕਿ ਉਹਨਾਂ ਮਹਾਤਮਾ ਜਨਾਂ ਨੇ
ਉਨ ਕੋ ਲਾਹੂ ਲਾਹ,
ਇਹਨਾਂ ਕਾਮ ਕ੍ਰੋਧ ਨੂੰ ਲਾਉਣ ਵਾਲੇ ਹੋ ਕੇ ਕਾਮ ਆਦਿਕ ਵਿਕਾਰਾਂ ਨੂੰ ਤੇ ਇਹਨਾਂ ਦੇ ਲੇਪ ਨੂੰ ਲਾਹ ਦਿੱਤਾ, ਦੈਵੀ ਸੰਪਦਾ ਗ੍ਰਹਿਣ ਕਰਕੇ ਅਸਰੀ ਸੰਪਦਾ ਮੇਟ ਦਿੱਤੀ ਹੈ। ਇਸੇ ਪ੍ਰਕਾਰ ਜੀ
ਕਬੀਰ ਧਰਤੀ ਸਾਧ ਕੇ,
ਆਦਿ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਦੇਹ ਰੂਪੀ ਧਰਤੀ ਦੀ ਮੁਕਤੀ ਕਰਨ ਵਾਲੀ ਸਾਧ ਸਾਧਨਾ ਭਜਨ ਬੰਦਗੀ ਕਰ ਐਸੇ ਜਿਹੜੇ ਨੇ, ਤੇ ਇਸ ਕਰਕੇ ਇਉਂ ਕਰਨਾ ਭਜਨ ਬੰਦਗੀ ਕਰ ਤੋਂ।
ਤਸਕਰ ਬੈਸਹਿ ਗਾਹੇ,
ਐਵੇਂ ਕਾਮ ਕਰੋ ਵੀ ਚੂਰਾਂ ਦਾ ਸੰਗ ਕਰਨ ਦੇ ਨਾਲ ਕੁਸੰਗੀਆਂ ਦੀ ਗਾਹੇ ਜਗ੍ਹਾ ਵਿਚ ਕੁਸੰਗਤ ਵਿਚ ਬੈਠਣਾ ਨਹੀਂ ਚਾਹੀਦਾ, ਤੂੰ ਬੈਠਦਾ ਹੈ ਭਾਵ ਕੀ ਹੈ ਬੈਠਣਾ ਨਾ ਕਰ ਤੋਂ।
ਧਰਤੀ ਭਾਰ ਨਾ ਵਿਆਪੇ,
ਜਦੋਂ ਤੈਨੂੰ ਦੇਹ ਰੂਪੀ ਧਰਤੀ ਧਾਰਨ ਕੀਤੀ ਦਾ ਪਾਪਾਂ ਰੂਪੀ ਭਾਰ ਫਿਰ ਨਹੀਂ ਲੱਗੇਗਾ, ਫਿਰ ਤਦੋਂ ਉਸ ਵੇਲੇ ਜੇ ਤੂੰ ਐਸਾ ਕਰ ਲਵੇ ਤਦੋਂ ਤੈਨੂੰ ਦੇਹ ਰੂਪੀ ਧਰਤੀ ਧਾਰਨ ਕੀਤੀ ਦਾ ਪਾਪ ਰੂਪੀ ਭਾਰ ਨਹੀਂ ਲੱਗੇਗਾ।
ਹੁਣ ਕੋ ਲਾਹੂ ਲਾ,
ਜਦੋਂ ਤੂੰ ਕਾਮ ਕ੍ਰੋਧ ਰੂਪੀ ਚੋਰਾਂ ਦੀ ਕੁਸੰਗਤ ਕਰਨ ਵਾਲਿਆਂ ਦਾ ਸੰਗ ਲਾਹੁਣ ਵਾਲਾ ਹੋ ਕੇ ਲਾਹ ਮੇਟ ਦੇਵੇਗਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਹੇ ਭਾਈ ਜਿਸ ਪੁਰਖ ਨੇ ਬਿਗਾਨੀ ਸਾਰੀ ਬੋਲ ਦੋ ਜੀ ਕਠੀ,
ਤਸਕਰ ਬੈਸਹਿ ਗਾਹੇ,
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਜਿਸ ਪੁਰਖ ਨੇ ਬਿਗਾਨੀ ਤੇ ਜਿਹੜੀ ਹੈ ਨਾ ਧਾਰ ਧੀ ਤੀ ਨਾਵੇਂ ਇਸਤਰੀ ਦਾ ਧਰ ਧਾਰਨ ਕੀਤੀ, ਵਿਆਹੀ ਕਿਸੇ ਹੋਰ ਨੇ ਤੇ ਸਾਧ ਨੇ ਕਬਜ਼ਾ ਕਰ ਲਿਆ ਹੋਵੇ। ਉਹ ਸਾਧ ਕੀ ਕਹਿੰਦੇ, ਕਾਹਦਾ ਸਾਧ ਆ, ਫਿਰ ਤਾਂ ਬਦਮਾਸ਼ ਹੋਇਆ ਉਹ, ਸਗੋਂ ਉਹ ਤਾਂ ਚੋਰ ਹੈ, ਪਰਾਈ ਔਰਤ ਨੂੰ ਦਵਾਈ ਬੈਠਾ ਹੈ, ਕੌਣ ਕਹੇਗਾ ਇਸ ਬਦਮਾਸ਼ ਨੂੰ, ਉਹ ਸਾਧ ਨਹੀਂ ਕਹਿਣਾ ਚਾਹੀਏ। ਇਉਂ ਸਮਾਜ ਸੁਧਾਰ ਦੀ ਗੱਲ ਕੀਤੀ ਕਬੀਰ ਨੇ।
ਤਸਕਰ ਬੈਸ ਹੈਗਾ
ਤੇ ਉਹ ਫਿਰ ਤਸਕਰ ਮਤਲਬ ਚੋਰ ਹੋਇਆ ਫਿਰ ਉਹ, ਤੇ ਉਹਨੂੰ ਸਾਧ ਤਾਂ ਕਹਿ ਨਹੀਂ ਸਕਦੇ, ਸਗੋਂ ਉਹ ਚੋਰ ਹੈ ਜਿਹੜੀ ਪਰਾਈ ਇਸਤਰੀ ਵਸਾਈ ਬੈਠਾ ਹੈ, ਵੈਸਾ ਗਾਹ ਗਾਹ ਕੇ ਦਬ ਕੇ ਦਬਾ ਕੇ ਬੈਠਾ ਹੈ।
ਧਰਤੀ ਭਾਰ ਨਾ ਵਿਆਪੇ,
ਉਹ ਧਰਤੀ ਧਰ ਧਾਰਨ ਕੀਤੀ ਤੀ ਇਸਤਰੀ ਨੂੰ ਤਾਂ ਕੋਈ ਭਾਰ ਨੀ ਵਿਆਪਦਾ, ਉਹਨੂੰ ਸਮਾਂ ਸਾਧ ਨਹੀਂ ਸਮਝ ਕੇ ਲੋਕ ਪੈਰੀ ਹੱਥ ਲਾਉਣ ਲੱਗ ਗਏ, ਉਹਨੂੰ ਤਾਂ ਉਹਦੇ ਤਾਂ ਸੂਤ ਆ ਗਿਆ ਕੰਮ ਸਮਾਂ, ਵੀ ਲੋਕੀ ਮੱਥੇ ਟੇਕਦੇ ਹਨ। ਪਰ ਅੱਗੇ ਦੱਸਦੇ ਨੂੰ
ਕਹੋ ਲਾਹੂ ਲਾਹੇ,
ਤੇ ਪਰ ਉਹ ਸਾਧੂ ਦੇ ਤੇਜ ਪ੍ਰਤਾਪ ਨੂੰ ਲਾਹੀ ਹੀ ਲਾਹੀ ਜਾਂਦੀ ਆ, ਉਹਦਾ ਤੇਜ ਪ੍ਰਤਾਪ ਖਤਮ ਕਰ ਦਿੱਤਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਸਨੇ ਧਰਤੀ ਜੜ ਮਾਇਆ ਰੂਪੀ ਤੀ ਇਸਤਰੀ ਆਪਣੀ ਜਾਣ ਕੇ ਧਰ ਧਾਰਨ ਕੀਤੀ ਹੋਈ ਹੈ,
ਤਸਕਰ ਬੈਸ ਹੈਗਾ
ਉਹ ਸਾਧ ਕੀ ਕਹਿੰਦੇ, ਉਹ ਤਾਂ ਸਾਧ ਕੀ ਹੋ ਸਕਦਾ ਹੈ, ਭਾਵ ਉਹ ਤਾਂ ਅਸਾਧ ਹੈ ਕਿਉਂਕਿ ਉਹ ਮਾਇਆ ਰੂਪੀ ਇਸਤਰੀ ਦਬਾ ਕੇ ਬੈਠ ਗਿਆ ਹੋਇਆ ਹੈ।
ਧਰਤੀ ਭਾਰ ਨਾ ਵਿਆਪੇ,
ਕਹਿੰਦੇ ਜਿਹੜੇ ਲਾਉਣ ਵਾਲੇ ਹੋ ਕੇ, ਬਸ ਸਾਰੀ ਬੋਲੂ ਜੀ ਇਕੱਠੀ,
ਧਰਤੀ ਭਾਰ ਨਾ ਵਿਆਪੇ ਉਨ ਕੋ ਲਾਹੂ ਲਾਹੇ,
ਜਿਹੜੇ ਲਾਉਣ ਵਾਲੇ ਹੋ ਕੇ ਵੈਰਾਗ ਰੂਪੀ ਉਦਮ ਦੇ ਨਾਲ ਭਾਵ ਵੈਰਾਗ ਧਾਰਨ ਕਰਕੇ ਲਾਹਾ ਲੈਣਗੇ, ਉਹਨਾਂ ਨੂੰ ਧਾਰਨ ਕੀਤੀ ਹੋਈ ਜੜ ਮਾਇਆ ਰੂਪੀ ਇਸਤਰੀ ਦਾ ਭਾਰ ਨਹੀਂ ਲੱਗੇਗਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਸਨੇ ਆਪਣੀ ਬੁੱਧ ਰੂਪੀ ਧਰਤੀ ਗੁਰਾਂ ਦੇ ਉਪਦੇਸ਼ ਦੇ ਨਾਲ ਉਹ ਸਾਧਨਾ ਕੀਤੀ ਹੋਈ ਹੈ, ਭਾਵ ਬੁੱਧ ਨੂੰ ਆਤਮ ਵਿਸ਼ੈਣੀ ਬਣਾ ਲਿਆ ਹੈ, ਉਹ ਜਿਹੜੀ ਧਰਤੀ ਹੈ ਆਤਮ ਵਿਸ਼ੈਣੀ,
ਤਸਕਰ ਬੈਸ ਹੈ ਗਾਹ,
ਉਹ ਕਾਮ ਕ੍ਰੋਧ ਆਦਿ ਵਿਕਾਰਾਂ ਰੂਪੀ ਚੋਰਾਂ ਨੂੰ ਦਬਾ ਕੇ, ਇਹ ਜਿਵੇਂ ਦੁਸ਼ਮਣਾਂ ਨੂੰ ਕੋਈ ਦਵਾ ਲਵੇ, ਸਰੂਪ ਰੂਪੀ ਘਰ ਵਿੱਚ ਬੈਠਾ ਭਾਵ ਇਸਤਿਤ ਹੋ ਗਿਆ, ਉਹ ਬ੍ਰਹਮ ਗਿਆਨੀ ਹੋ ਜਾਂਦਾ।
ਧਰਤੀ ਭਾਰ ਨਾ ਵਿਆਪੇ,
ਤੇ ਇਸ ਪ੍ਰਕਾਰ ਕਹਿੰਦੇ ਉਹ ਬੁੱਧ ਰੂਪੀ ਧਰਤੀ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਪਾਪਾਂ ਰੂਪੀ ਭਾਰ ਨਹੀਂ ਉਹਨਾਂ ਨੂੰ ਲੱਗਦਾ ਹੈ, ਵਿਆਪਦਾ ਨਹੀਂ ਹੈ।
ਉਨ ਕੋ ਲਾਹੂ ਲਾਹੇ,
ਤੇ ਉਸ ਨੂੰ ਲਾਹੇ ਵਾਲਾ ਆਤਮਾਨੰਦ ਰੂਪੀ ਲਾਹਾ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਕਥਨ ਕੀਤਾ ਹੈ।
ਮਹੱਲਾ ਪੰਜਵਾ,
ਅੱਗੇ ਸਲੋਕ ਦੇ ਵਿੱਚ ਕੁਸੰਗਤ ਦਾ ਨੁਕਸਾਨ ਵਰਣ ਕਰਦੇ ਹਨ।
ਕਬੀਰ ਚਾਵਲ ਕਾਰਨੇ,
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਜਿਵੇਂ ਚਾਵਲ ਚੌਲਾਂ ਦੇ ਕੱਢਣ ਦੇ ਕਾਰਨ ਵਾਸਤੇ ਚੌਲਾਂ ਦੇ
ਤੁਖ ਕੋ ਮੋਹਲੀ ਲਾਏ,
ਤੇ ਚੌਲਾਂ ਦੀ ਸੰਗਤ ਕਰਕੇ ਤੁਖ ਤੋਹ ਜਿਹੜੀ ਚੌਲਾਂ ਦੇ ਉੱਪਰ ਛਿੱਲੜ ਹੁੰਦਾ ਫੂਸ ਮੂਲੇ ਉਹਨੂੰ ਵੱਜਦੇ ਨੇ, ਤੇ ਉਹ ਮੂਹਲੀ ਮੁੰਗਲੀ ਲੱਗਦੀ ਹੈ, ਭਾਵ ਮੁੰਗਲੀਆਂ ਦੇ ਨਾਲ ਕੁੱਟਿਆ ਜਾਂਦਾ, ਫੂਸ ਬਰੀਕ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਅੱਗੇ ਸੰਗ
ਕੁਸੰਗੀ ਬੈਸ ਤੇ
ਤਿਵੇਂ ਹੀ ਕੁਸੰਗੀ ਖੋਟੇ ਪੁਰਸ਼ਾਂ ਦੀ ਕੁਸੰਗਤ ਦੇ ਸੰਗ ਨਾਲ ਜਿਹੜੇ ਬੈਸ ਤੇ ਬੈਠਦੇ ਨੇ, ਤਾਂ ਫੇਰ ਪ੍ਰਲੋਕ ਦੇ ਵਿੱਚ ਅੱਗੇ
ਤਬ ਪੁੱਛੇ ਧਰਮ ਰਾਜ,
ਤਾਂ ਧਰਮ ਰਾਜ ਉਹ ਹਿਸਾਬ ਕਿਤਾਬ ਪੁੱਛੇਗਾ ਵੀ ਤੂੰ ਉੱਥੇ ਕੀ ਕਰਦਾ ਸੀ, ਤੂੰ ਕਿਉਂ ਬੈਠਿਆ ਉਹਨਾਂ ਦੇ ਜੇ ਖੋਟੇ ਪੁਰਖਾਂ ਦੀ ਕਸੰਗਤ ਜਾ ਕੇ, ਤੇ ਇਸ ਕਰਕੇ ਭਾਵੇਂ ਉਹਨਾਂ ਦੇ ਕਾਲੇ ਕਰਮ ਜਿਹੜੇ ਨੇ, ਕਾਲੀਆਂ ਕਰਤੂਤਾਂ ਨੇ, ਉਹ ਸਾਰੇ ਕਰਮ ਤੇਰੇ ਵਿੱਚ ਪਾਪ ਕਰਮ ਨਾ ਆਉਣ, ਪਰ ਕੁਛ ਨਾ ਕੁਛ ਤਾਂ ਫਿਰ ਤੈਨੂੰ ਦਾਗ ਲੱਗਣਗੇ ਨਾ, ਧਰਮ ਰਾਜ ਇਸ ਕਰਮ ਦਾ ਲੇਖਾ ਜ਼ਰੂਰ ਕਰੇਗਾ ਵੀ ਤੂੰ ਬੈਠਿਆ ਕਿਉਂ ਉੱਥੇ ਜਾ ਕੇ, ਠੇਕੇ ਦੇ ਕੋਈ ਸ਼ਰਾਬ ਨਹੀਂ ਪੀਂਦਾ, ਠੇਕੇ ਦੇ ਮੂਹਰੇ ਖੜਾ ਹੋਵੇ ਫਿਰ ਲੋਕ ਕਹਿਣਗੇ ਤਾਂ ਸਹੀ ਨਾ ਵੀ ਤੂੰ ਉੱਥੇ ਕੀ ਕਰਨ ਗਿਆ ਸੀ। ਤੇ ਇਸ ਕਰਕੇ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਕੀ ਸੰਗ ਸਾਗਤ ਸਿੰਘ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਦੁਬਾਰੇ ਬੋਲ ਦੋ ਜੀ ਇੱਕ ਵਾਰੀ, ਇੱਥੇ ਸਮਾਪਤੀ ਕਰ ਦਈਏ।
ਤਬ ਪੁੱਛੈ ਧਰਮ ਰਾਜ,
ਸਾਰਾ ਇਕੱਠੀ ਬੋਲੋ,
ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਜ,
ਇਵੇਂ ਕੋਈ ਕੁਸੰਗੀ ਖੋਟੇ ਕਰਮਾਂ ਦੀ ਕੁਸੰਗਤ ਦੇ ਸੰਗ ਨਾਲ ਜਿਹੜੇ ਬੈਸ ਤੇ ਬੈਠਦੇ ਹਨ, ਤਬ ਉਹਨਾਂ ਨੂੰ ਪ੍ਰਲੋਕ ਜੀ ਧਰਮ ਰਾਜ ਜਿਹੜਾ ਉਹ ਜ਼ਰੂਰ ਹਿਸਾਬ ਕਿਤਾਬ ਪੁੱਛਦਾ ਹੈ, ਖੋਟੇ ਪੁਰਖਾਂ ਦੀ ਕੁਸੰਗਤ ਵਿੱਚ ਜਾ ਕੇ ਭਾਵੇਂ ਉਹਨਾਂ ਵਾਲੇ ਕਰਮ ਨਹੀਂ ਵੀ ਕੀਤੇ, ਤਾਂ ਵੀ ਧਰਮ ਰਾਜ ਇਹਦਾ ਪੁੱਛੇਗਾ, ਇਹਦਾ ਵੀ ਪਾਪ ਲੱਗੇਗਾ, ਉੱਥੇ ਬੈਠਣ ਦਾ ਵੀ ਪਾਪ ਹੈ। ਸੋ ਆਓ ਇੱਥੇ ਹੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਾਧ ਸੰਜੀ ਖਿਮਾ ਕਰਨੀ ਜੇ।
ਕਬੀਰ ਚਾਵਲ ਕਾਰਨੇ ਤੁਖ ਕੋ ਮੋਹ ਲੀਲਾਏ। संग को संगी वैसते तब पूछे धर्म राय।
वाहिगुरु जी का खालसा, वाहिगुरु जी की फतेह।